ਕੀ ਕਥਾ ਨਰਾਰੀ ਰਹੇ ਆਵੇ ਨਾ ਜਾਵੇ ਨਾ ਕਭੂ ਮਰਤੇ ਪਾਰ ਬ੍ਰਹਮ ਸੰਗਾਰੀ ਰਹੇ ਸਾਧ ਜੀ ਕਰਕੇ ਬੋਲਣਾ ਸਤਨਾਮ ਪਰਮੇਸ਼ਰ ਨੂੰ ਜੋ ਪਾ ਜਾਂਦੇ ਨੇ ਇੱਕ ਜੋ ਪਰਮੇਸ਼ਰ ਤੋਂ ਦੂਰ ਚਲੇ ਜਾਂਦੇ ਨੇ ਦੋਹਾਂ ਦੇ ਜੀਵਨ ਦੇ ਅੰਦਰ ਬਹੁਤ ਬੜਾ ਪਾੜ ਹੋਇਆ ਕਰਦਾ ਪਰਮੇਸ਼ਰ ਦੇ ਪਾਏ ਹੋਏ ਜੋ ਹੋਇਆ ਕਰਦੇ ਹਨ ਉਹਨਾਂ ਦੀਆਂ ਸਾਰੀਆਂ ਕਥਾਵਾਂ ਸਾਰੀ ਅਪਰੋਚ ਲਾਈਫ ਦਾ ਸਾਰੀ ਜ਼ਿੰਦਗੀ ਦਾ ਤਜਰਬਾ ਦੂਸਰੀ ਆਮ ਜ਼ਿੰਦਗੀ ਦੇ ਨਾਲੋਂ ਨਿਆਰਾ ਹੋਇਆ ਕਰਦਾ ਕਿਉਂਕਿ ਆਮ ਜ਼ਿੰਦਗੀ ਹਮੇਸ਼ਾ ਹਿੱਤ ਵਿੱਚ ਰਹਿੰਦੀ ਹੈ ਮੈਨੂੰ ਆਹ ਮਿਲ ਜੇ ਮੈਨੂੰ ਆਹ ਮਿਲ ਜੇ ਮੈਨੂੰ ਆਹ ਮਿਲ ਜੇ ਜੋ ਨਿਆਰਾ ਹੋਇਆ ਕਰਦਾ ਹਰੀਦਾਸ ਸੇਵਕ ਉਹ ਕਹਿੰਦਾ ਮੈਂ ਆਹ ਵੀ ਦੇ ਦੇਵਾਂ ਆਹ ਵੀ ਦੇ ਦੇਵਾਂ ਆਹ ਵੀ ਦੇ ਦੇਵਾਂ ਸਭ ਕੁਛ ਦੇ ਦੇਵਾਂ ਤਨ ਵੀ ਦੇ ਦੇਵਾਂ ਤਨ ਵੀ ਦੇ ਦੇਵਾਂ ਮਨ ਵੀ ਦੇ ਦਾਂ ਆਪਣੇ ਕੋਲ ਕੁਛ ਨਾ ਰੱਖਾਂ ਜੋ ਕੁਛ ਮੈਨੂੰ ਪਰਮੇਸ਼ੁਰ ਨੇ ਦਿੱਤਾ ਹੈ ਮੈਂ ਸਭ ਕੁਛ ਦੇ ਦੇਵਾਂ ਦੱਸੋ ਦੋਹਾਂ ਦਾ ਫਰਕ ਕਿਉਂ ਹੁੰਦਾ? ਇੱਕ ਦੇ ਅੰਦਰ ਗ੍ਰਸਤ ਹੁੰਦਾ, ਪਕੜ ਹੋਇਆ ਕਰਦੀ ਹੈ, ਇੱਕ ਦੇ ਅੰਦਰ ਨਿਗ੍ਰਹਿ ਹੋਇਆ ਕਰਦਾ, ਡਿਟੈਚਮੈਂਟ ਹੋਇਆ ਕਰਦੀ ਹੈ। ਇੱਕ ਦਾ ਰਸਤਾ ਸੂਰਜ ਇਧਰੋਂ ਚੜ੍ਹਦਾ ਉਧਰ ਨੂੰ ਹੈ, ਇੱਕ ਦਾ ਰਸਤਾ ਜਿੱਧਰ ਸੂਰਜ ਛਿਪਦਾ ਉਧਰ ਨੂੰ ਹੈ। ਸੋ ਦੋਹਾਂ ਦੇ ਵਿੱਚ ਸਾਂਝਾ ਕੋਈ ਫੈਕਟਰ ਨਹੀਂ ਹੋਇਆ ਕਰ ਹੁੰਦਾ, ਅਗੰਮ ਹੋਇਆ ਕਰਦੀ ਹੈ, ਆਮ ਆਦਮੀ ਦੀ ਸਮਝ ਤੋਂ ਪਰੇ ਦੀ ਬਾਤ ਹੋਇਆ ਕਰਦੀ ਹੈ। ਜਿੱਥੇ ਆਮ ਮਨੁੱਖ ਸੋਚ ਨਹੀਂ ਸਕਦਾ, ਉਸ ਥਾਂ ਦੇ ਉੱਤੇ ਪਰਮੇਸ਼ੁਰ ਦਾ ਸੇਵਕ ਜੋ ਹੁੰਦਾ ਹੈ ਖੇਲਿਆ ਕਰਦਾ। ਸੋ ਆਪਾਂ ਬਹੁਤ ਦਿਨਾਂ ਤੋਂ ਵਿਚਾਰ ਕਰ ਰਹੇ ਸੀ, ਕਾਫੀ ਇਹ ਵੀਡੀਓ ਫਿਲਮਾਂ ਇੱਕੋ ਹੀ ਸ਼ਖਸੀਅਤ ਦੇ ਦੁਆਲੇ ਘੁੰਮਦੀਆਂ ਨੇ, ਜਿਸਦਾ ਨਾਮ ਪੀਰ ਬੁੱਧੂ ਸ਼ਾਹ ਹੈ, ਗੁਰੂ ਦਸਵੇਂ ਪਾਤਸ਼ਾਹ ਜੀ ਦੇ ਪਾਸ ਆਉਂਦਾ ਹੈ। ਬਹੁਤ ਪਹੁੰਚਿਆ ਹੋਇਆ ਸੀ, ਬਹੁਤ ਮਰੀਜ਼ ਸਨ, ਬੜੀ ਮਾਨਤਾ ਸੀ, ਸ਼ਕਤੀਆਂ ਵਾਲਾ ਸੀ, ਕਾਮਨਾਵਾਂ ਪੂਰੀਆਂ ਕਰਿਆ ਕਰਦਾ ਸੀ ਆਪਣੇ ਮਰੀਜ਼ਾਂ ਦੀਆਂ। ਹੋਰ ਵੀ ਅਨੇਕਾਂ ਗੁਣ ਉਸ ਦੇ ਅੰਦਰ, ਸਮਾਨ ਦ੍ਰਿਸ਼ਟੀ ਸੀ ਉਹਦੇ ਅੰਦਰ, ਧਰਮ ਦਾ ਵਿਤਕਰਾ ਉਸ ਦੇ ਅੱਗੇ ਕੋਈ ਕੰਧ ਨਹੀਂ ਸੀਗਾ। ਉਹ ਇਸ ਤੋਂ ਕੰਧ ਤੋਂ ਪਰੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ, ਉਹ ਇੱਥੇ ਖੜਾ ਸੀ। ਤਤਸਵ ਨਾਮ ਦੀ ਚੀਜ਼ ਉਹਦੇ ਅੰਦਰ ਕੋਈ ਨਹੀਂ ਸੀ। ਜਿੰਨਾ ਪਿਆਰ ਇਸਲਾਮ ਵਾਲਿਆਂ ਨੂੰ ਕਰਦਾ ਸੀ, ਓਨਾ ਹੀ ਹਿੰਦੂਆਂ ਨੂੰ ਕਰਦਾ ਸੀ। ਇੱਕ ਲੰਗਰ ਉਹਨਾਂ ਵਾਸਤੇ ਸੀ, ਇੱਕ ਲੰਗਰ ਇਹਨਾਂ ਵਾਸਤੇ ਸੀ। ਸੱਚ ਦੀ ਖੋਜ ਦਾ ਮਤਲਾਸ਼ੀ ਸੀ, ਸੱਚੇ ਦਿਨ ਉਹ ਚਾਹੁੰਦਾ ਸੀ ਕਿ ਮੈਂ ਸੱਚ ਨੂੰ ਪਹਿਚਾਣ ਲਵਾਂ, ਲੇਕਿਨ ਅਜੇ ਤੱਕ ਕਾਮਨਾ ਪੂਰੀ ਨਹੀਂ ਸੀ ਹੋਈ। ਨੇੜੇ ਨੇੜੇ ਘੁੰਮਦਾ ਸੀ, ਇੱਕ ਪੁਆਇੰਟ ਰਹਿੰਦਾ ਸੀ, ਇੱਕ ਕਦਮ ਰਹਿੰਦਾ ਸੀ ਜਿਹੜਾ ਬਗੈਰ ਗੁਰੂ ਤੋਂ ਪੁੱਟਿਆ ਨਹੀਂ ਜਾ ਸਕਦਾ ਸੀ। ਆਦਮੀ ਦੇ ਵਿੱਚ ਤਾਕਤ ਨਹੀਂ ਕਿ ਆਖਰੀ ਕਦਮ ਆਪ ਪੱਟ ਲਵੇ, ਕਿਸੇ ਹੈਰਾਨ ਹੋ ਗਿਆ ਵੀ ਦਿਨ ਤਾਂ ਕਦੇ ਰਾਤ ਨੂੰ ਮਿਲਿਆ ਨਹੀਂ, ਜਦੋਂ ਦਿਨ ਆਉਂਦਾ ਰਾਤ ਖਤਮ ਹੋ ਜਾਂਦੀ। ਮਹਾਰਾਜ ਸਮਝਿਆ ਨਹੀਂ, ਮਹਾਰਾਜ ਕਹਿੰਦੇ ਜਿਵੇਂ ਸਮਝਿਆ ਐਵੇਂ ਜਿਵੇਂ ਆ ਬਾਤ, ਖੁੱਲ ਕੇ ਦੱਸੋ ਮਹਾਰਾਜ ਝੂਠ ਦਾ ਸੱਚ ਨਾਲ ਮੇਲ ਕਿਵੇਂ ਹੋਵੇ? ਮਹਾਰਾਜ ਕਹਿੰਦੇ ਜਦੋਂ ਸੱਚ ਪ੍ਰਗਟ ਹੋ ਜਾਣਾ, ਝੂਠ ਨਾਮ ਦੀ ਚੀਜ਼ ਖਤਮ ਹੋ ਜਾਣੀ, ਝੂਠ ਦੀ ਚੀਜ਼ ਨਹੀਂ ਰਹਿਣੀ, ਸੱਚ ਸੱਚ ਹੋਇਆ। ਝੂਠ ਨੂੰ ਤਕੜਾ ਕਰਨ ਵਾਲੀਆਂ ਗੱਲਾਂ ਕੀਤੀਆਂ ਸਾਰੀਆਂ। ਕਹਿੰਦਾ ਮਹਾਰਾਜ ਇਹ ਚੀਜ਼ਾਂ ਝੂਠ ਨੂੰ ਤਕੜਾ ਕਰਦੀਆਂ? ਮਹਾਰਾਜ ਕਹਿੰਦੇ ਹਾਂ, ਜੇ ਝੂਠ ਦੇ ਵਿੱਚੋਂ ਬੈਠ ਕੇ ਕਰੀਆਂ ਹੁਣ। ਮਹਾਰਾਜ ਮੈਂ ਸਮਝਿਆ ਨਹੀਂ, ਮੈਨੂੰ ਹੋਰ ਖੋਲ ਕੇ ਸਮਝਾਓ। ਮਹਾਰਾਜ ਕਹਿੰਦੇ ਬੁੱਧੂ ਸ਼ਾਹ, ਇੱਕ ਝੂਠ ਹੈ ਜਿਹਨੂੰ ਮੈਂ ਕਹਿਣਾ, ਇੱਕ ਸੱਚ ਹੈ ਜਿਹਨੂੰ ਅੱਲਾ ਕਹਿਣਾ, ਵਾਹਿਗੁਰੂ ਕਹਿਣਾ, ਰਾਮ ਕਹਿਣਾ, ਭਗਵਾਨ ਕਹਿਣਾ। ਜੋ ਝੂਠ ਹੈ ਉਹਦੀ ਕੋਈ ਬੁਨਿਆਦ ਨਹੀਂ ਹੋਇਆ ਕਰਦੀ। ਦੁਨੀਆਂ ਦੇ ਅੰਦਰ ਬੇਅੰਤ ਮਸਾਲਾ ਨੇ, ਹਨੇਰੇ ਵਿੱਚ ਰੱਸੀ ਪਈ ਹੋਵੇ, ਝੂਠ ਕਹਿੰਦਾ ਸੱਪ ਪਿਆ, ਲੇਕਿਨ ਸੱਚੇ ਦਾ ਜਦ ਪ੍ਰਕਾਸ਼ ਹੁੰਦਾ ਉਹ ਕਹਿੰਦਾ ਸੱਪ ਤਾਂ ਹੈ ਨਹੀਂ, ਇਹ ਤਾਂ ਰੱਸੀ ਸੀ। ਲੇਕਿਨ ਝੂਠ ਦਾ ਵਜੂਦ ਬਣ ਗਿਆ, ਝੂਠ ਉਸੇ ਨੂੰ ਕਹਿੰਦੇ ਨੇ ਹੁੰਦੀ ਚੀਜ਼ ਨੂੰ ਅਣਹੁੰਦੀ ਕਰਕੇ ਦੇਖਣਾ ਤੇ ਅਣਹੁੰਦੀ ਨੂੰ ਹੁੰਦੀ ਕਰਕੇ ਦੇਖਣਾ। ਪਰਛਾਵਾਂ ਪੈ ਰਿਹਾ ਇਸ ਚੰਦਰਮਾ ਦਾ ਹਜ਼ਾਰਾਂ ਘੜਿਆਂ ਦੇ ਅੰਦਰ, ਇਕੱਲੇ ਇਕੱਲੇ ਘੜੇ ਦੇ ਅੰਦਰ ਚੰਦਰਮਾ ਦੇਖਣਾ, ਡੰਡਾ ਲੈ ਕੇ ਘੜੇ ਭੰਨ ਦਿੱਤੇ, ਚੰਦਰਮਾ ਕਿੱਥੇ ਚਲਿਆ ਗਿਆ? ਪ੍ਰਤੀਬਿੰਬ ਬਿੰਬ ਚ ਸਮਾ ਗਿਆ। ਪ੍ਰਤੀਬਿੰਬ ਕੋਈ ਚੀਜ਼ ਨਹੀਂ ਸੀ, ਇੱਕ ਝੂਠ ਦਾ ਪਰਛਾਵਾਂ ਸੀ। ਸੋ ਕਹਿੰਦੇ ਇਸੇ ਤਰ੍ਹਾਂ ਦੇ ਨਾਲ ਜਿਹੜਾ ਮੈਂ ਬਣਿਆ ਹੋਇਆ ਇਨਸਾਨ ਹੈ, ਇਹ ਇੱਕ ਪਰਛਾਵਾਂ ਹੈ, ਇੱਕ ਮਨੌਤ ਹੈ, ਦਰਅਸਲ ਹੈ ਨਹੀਂ। ਤੇ ਮਹਾਰਾਜ ਇੱਥੇ ਹੈ ਕੀ? ਕਹਿੰਦੇ ਨਿਰਾ ਸੱਚ, ਇੱਥੇ ਦੂਸਰਾ ਨਹੀਂ ਕੋਈ, ਆਪ ਇਹ ਪਰਮੇਸ਼ਵਰ ਅਨੇਕ ਰੰਗਾਂ ਚ ਖੇਲ ਰਿਹਾ। ਜਿਹਨੇ ਪਛਾਣ ਲਿਆ ਉਹਦੇ ਕੋਲੋਂ ਝੂਠ ਖਤਮ ਹੋ ਗਿਆ। ਮੋਟੇ ਅੱਖਰਾਂ ਦੇ ਅੰਦਰ ਬੁੱਧੂ ਸ਼ਾਹ, ਇਹ ਜਿੰਨਾ ਜੋ ਇਨਸਾਨ ਹੈ ਇਹ ਮੈਂ ਦਾ ਘੇਰਿਆ ਹੋਇਆ, ਜਿਹਨੂੰ ਈਗੋ ਕਹਿੰਦੇ ਨੇ। ਈਗੋ, ਈਗੋ ਦੀ ਨਿਸ਼ਾਨੀ ਕੀ ਹੁੰਦੀ ਹੈ? ਆਦਮੀ ਇਹ ਕਹਿੰਦਾ ਮੈਂ ਆ, ਜਦੋਂ ਮੈਂ ਮੰਨੇਗਾ ਮੈਂ ਨੂੰ ਦੁੱਖ ਹੋਏਗਾ, ਕੋਈ ਉਸਤਤ ਕਰੇਗਾ ਮੈਂ ਫੁੱਲੇਗੀ, ਕੋਈ ਨਿੰਦਿਆ ਕਰੇਗਾ ਮਾੜੇ ਸ਼ਬਦ ਯੂਜ਼ ਕਰੇਗਾ ਮੈਂ ਦੁਖੀ ਹੋਏਗੀ, ਰੋਏਗੀ, ਕਲਪੇਗੀ, ਲੜਨ ਨੂੰ ਤਿਆਰ ਹੋ ਜਾਏਗੀ, ਕਿਉਂਕਿ ਮੈਂ ਬੜੀ ਚੀਜ਼ ਹੈ ਆਦਮੀ ਦੇ ਅੰਦਰ। ਮਹਾਰਾਜ ਕਹਿੰਦੇ ਅਣ ਹੁੰਦਾ ਬਣਾਇਦਾ ਹੈ ਨਹੀਂ, ਲੇਕਿਨ ਐਵੇਂ ਇੱਕ ਝੂਠੀ ਚੀਜ਼ ਨੂੰ ਫੜ ਕੇ ਬਹਿ ਗਏ ਅਗਿਆਨੀ ਹੋ ਕੇ, ਜੰਮਣ ਮਰਨ ਨਹੀਂ ਇਸ ਦਾ ਛੁੱਟਦਾ, ਜੰਮਦਾ ਰਹਿੰਦਾ ਮਰਦਾ ਰਹਿੰਦਾ, ਜੰਮਦਾ ਰਹਿੰਦਾ ਮਰਦਾ ਰਹਿੰਦਾ। ਇੰਨੀ ਬਿਮਾਰੀ, ਇੰਨੀ ਤਕਲੀਫ, ਪੰਜ ਕਿਸਮ ਦੇ ਕਲੇਸ਼, ਵਿਦਿਆ ਅਸਮਤਾ, ਅਵਨਿਵੇਸ਼, ਰਾਗ ਦੁਆਸ਼, ਇਹਦੇ ਗਲ ਪਏ ਰਹਿੰਦੇ ਤੇ ਇਸਦਾ ਮਾਰਿਆ ਹੋਇਆ ਜਨਮਾਂ ਜਨਮਾਂਤਰਾਂ ਚ ਘੁੰਮਣ ਦਾ ਦੁੱਖ, ਜੂਨੀਆਂ ਚ ਘੁੰਮਣ ਦਾ, 84 ਲੱਖ ਜੂਨੀਆਂ ਚ ਘੁੰਮਦਾ ਫਿਰਦਾ, ਕੇਵਲ ਮੈਂ ਦਾ ਮਾਰਿਆ ਇਹਨੂੰ ਨੀ ਛੱਡਦਾ। ਫੇਰ ਮਹਾਰਾਜ ਮੈਂ ਝੂਠੀ ਹੋਈ, ਰੂਹ ਹੋਈ ਨਾ, ਮਹਾਰਾਜ ਕਹਿੰਦੇ ਰੂਹ ਜਿਹੜੀ ਝੂਠੀ ਰੂਹ ਹੈ ਇਹ ਹੈ ਨੀ, ਸੱਚੀ ਰੂਹ ਹੈਗੀ, ਸੱਚੀ ਨੂੰ ਤੂੰ ਪਛਾਣ। ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਬੁੱਧੂ ਸ਼ਾਹ ਮੈਂ ਛੱਡ ਦੇ, ਬਾਕੀ ਕੀ ਰਹਿ ਗਿਆ, ਬਜਟ ਚ ਆ ਗਿਆ, ਬਿਸਮਾਰ ਚ ਆ ਗਿਆ, ਕਿਉਂਕਿ ਪੂਰਾ ਜਗਿਆ ਸੁਸੂ ਨੱਚਣਾ ਸ਼ੁਰੂ ਕਰ। ਮਹਾਰਾਜ ਨੇ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ, 2 ਤੋਂ 1 ਬਣਾਤਾ, ਘਰ ਨੂੰ ਚਲਿਆ ਗਿਆ। ਤੇ ਉਸ ਤੇ ਬਾਅਦ, ਕਿਉਂਕਿ ਗਿਆਨ 2 ਤਰ੍ਹਾਂ ਦਾ ਹੁੰਦਾ ਹੈ, ਇੱਕ ਤਾਂ ਉਹ ਹੁੰਦਾ ਹੈ ਜੋ ਸਮਾਧੀ ਦੇ ਵਿੱਚ ਆਦਮੀ ਨੂੰ ਆਉਂਦਾ, ਜਿਹਦੀ ਬਿਰਤੀ ਉੱਚੀ ਚੜ ਜਾਂਦੀ ਹੈ। ਇੱਕ ਗਿਆਨ ਦੀ ਵਰਤੋਂ ਹੁੰਦੀ ਹੈ ਜਿਹਨੂੰ ਸੱਚਮਈ ਜੀਵਨ ਕਹਿੰਦੇ, ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ, ਸੱਚ ਦੇ ਵਿੱਚ ਰੱਤੇ ਹੋਏ ਦਾ ਜੋ ਜੀਵਨ ਹੈ ਉਹਦੀ ਪ੍ਰਤੱਖ ਨਿਸ਼ਾਨੀ ਹੋਇਆ ਕਰਦੀ ਹੈ ਸੰਸਾਰ ਦੇ ਅੰਦਰ, ਕਿਉਂਕਿ ਉਹ ਇੰਟਲੈਕਚੁਅਲ ਚੀਜ਼ ਨਾ ਰਹੀ, ਉਹ ਪ੍ਰਤੱਖ ਰੂਪ ਦੇ ਅੰਦਰ ਆ ਗਈ। ਸੋ ਪ੍ਰਤੱਖ ਦਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਮਹਾਰਾਜ ਪੌਂਟਾ ਸਾਹਿਬ ਦੇ ਅੰਦਰ ਬਹੁਤ ਬੜਾ ਕਾਰਜ ਕਰ ਰਹੇ ਨੇ। 102 ਲਿਖਾਰੀ, ਜਿਨ੍ਹਾਂ ਚੋਂ 52 ਕਵੀ ਤੇ 50 ਲਿਖਾਰੀ, ਪੁਰਾਣੀਆਂ ਪੁਸਤਕਾਂ ਸਾਰੇ ਧਰਮਾਂ ਦੀਆਂ ਉਹਨਾਂ ਦਾ ਅਨੁਵਾਦ ਕਰਾ ਰਹੇ ਨੇ। ਕ੍ਰਿਸ਼ਨਾ ਅਵਤਾਰ ਦਾ ਬਹੁਤ ਵੱਡਾ ਵਿਸਥਾਰ ਹੈ, ਮਹਾਰਾਜ ਨੇ ਆਪ ਲਿਖਿਆ। ਰਾਮਾ ਅਵਤਾਰ ਮਹਾਰਾਜ ਨੇ ਆਪ ਲਿਖਿਆ। ਆ ਜਿਹੜਾ ਉੱਤਰਾ ਰਮਾਇਣ ਦੇਖਦੇ ਨੇ, ਗੁਰੂ ਮਹਾਰਾਜ ਦੀ ਪੜ੍ਹ ਕੇ ਦੇਖੋ, ਕਦੇ ਕਿੱਡੀ ਇੱਜ਼ਤ ਹੈ ਉਹਦੇ ਅੰਦਰ ਸੀਤਾ ਜੀ ਦੀ, ਇਸਤਰੀ ਜਾਤੀ ਨੂੰ ਕਿੰਨਾ ਉੱਪਰ ਲੈ ਗਏ ਨੇ ਮਹਾਰਾਜ, ਸ਼ੰਕਿਆਂ ਤੋਂ ਉੱਪਰ ਕੱਢ ਦਿੱਤਾ ਇਸ ਨੂੰ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਸੀ ਕਿ ਅਬਰ ਵਾਸ਼ਨਾ ਨਾ ਹੈ ਕੁਛ ਧਰਮ ਯੁੱਧ ਕੋ ਚਾਓ, ਧਰਮ ਦੇ ਵਿੱਚ ਸੰਸਾਰ ਨੂੰ ਲਿਆਉਣਾ, ਕਿਉਂਕਿ ਇਹ ਧਰਮ ਦਾ ਜੋ ਕੂੜਾ ਬੱਦਲ ਸੀ ਉਸਨੇ ਸੰਸਾਰ ਨੂੰ ਢੱਕ ਕੇ ਦੁਖੀ ਕਰ ਦਿੱਤਾ। ਦਰਗਾਹ ਦੇ ਅੰਦਰ ਪੁਕਾਰ ਪਹੁੰਚਦੀ ਹੈ, ਹੇ ਪ੍ਰਭੂ ਅਸੀਂ ਦੁਖੀ ਹਾਂ, ਧਰਤੀ ਭਾਰ ਨਹੀਂ ਸਹਿੰਦੀ। ਉਸ ਵੇਲੇ ਸੱਚ ਦਾ ਪ੍ਰਕਾਸ਼ ਕਰਨ ਵਾਸਤੇ ਗੁਰੂ ਨਾਨਕ ਗੁਰੂ ਰੂਪ ਦੇ ਅੰਦਰ ਅਕਾਲ ਪੁਰਖ ਪ੍ਰਗਟ ਹੋਏ ਤੇ 10ਵੀਂ ਜੋਰ ਦੇ ਅੰਦਰ ਕੁਛ ਕੰਮ ਹੋਰ ਇਸ ਤੋਂ ਔਖਾ ਸੀ। ਉਸ ਵੇਲੇ ਸੀ ਕਿ ਆਪਰੇਸ਼ਨ ਕੀਤਾ ਜਾਵੇ, ਦਵਾਈਆਂ ਤੇ ਉੱਪਰਲੇ ਜੋ ਟ੍ਰੀਟਮੈਂਟ ਸੀ ਉਹ ਕੰਮ ਨਹੀਂ ਸੀ ਆ ਰਹੇ, ਲੋੜ ਸੀ ਕਿ ਇਸ ਜ਼ਹਿਰੀਲੇ ਫੋੜੇ ਦਾ ਆਪਰੇਸ਼ਨ ਕਰਕੇ ਜੋ ਨੇਸ਼ਨ ਹੈ ਦੇਸ਼ ਦੀ ਬਾਡੀ ਹੈ ਸਾਰੇ ਦੀ, ਇਹਨੂੰ ਬਿਮਾਰੀ ਤੋਂ ਦੂਰ ਕੀਤਾ ਜਾਵੇ। ਇਸ ਬਿਮਾਰੀ ਦੇ ਅੰਦਰ ਜੋ ਅਨਡਿਜ਼ਾਇਰੇਬਲ ਐਲੀਮੈਂਟ ਸੀ ਉਹ ਸੀ ਇਹ ਧਰਮ ਦਾ, ਕੁਛ ਐਲੀਮੈਂਟ ਤਾਂ ਧਰਮ ਦਾ ਉਪਦੇਸ਼ ਦੇ ਨਾਲ ਦੱਬਦਾ ਸੀ, ਪਰ ਕੁਛ ਐਸਾ ਹੋ ਗਿਆ ਸੀ ਕਿ ਉਹਦਾ ਇਲਾਜ ਉਸ ਤਰ੍ਹਾਂ ਨਹੀਂ ਸੀ ਹੋ ਸਕਦਾ। ਫੇਰ ਵੀ ਸੱਤ ਦਾ ਉਪਦੇਸ਼ ਦਿੰਦੇ ਸੀ, ਉਪਦੇਸ਼ ਇਹ ਸੀ ਕਿ ਪੈ ਕਾਹੂ ਕੋ ਦੇਤ ਨੈ ਪੈ ਮਾਨ ਤਿਆਰ, ਇਨਸਾਨ ਜੋ ਹੈ ਇਹ ਪ੍ਰਭੂ ਦੀ ਜੋਤ ਹੈ, ਜੋ ਜਿੱਥੇ ਵੀ ਦੇਖਦਾ ਜਿਸ ਚੀਜ਼ ਨੂੰ ਵੀ ਦੇਖਦਾ ਉਹਦੇ ਅੰਦਰ ਪ੍ਰਭੂ ਦੀ ਜੋਤ ਹੈ। ਇਹ ਪ੍ਰਭੂ ਦੀ ਜੋਤ ਹੁੰਦਾ ਹੋਇਆ ਇਹ ਸਾਰੇ ਪਛਾਣੇ, ਜਦੋਂ ਸਾਰਿਆਂ ਦੇ ਅੰਦਰ ਇੱਕ ਦੇਖਦਾ ਹੈ ਫਿਰ ਡਰ ਕਿਸ ਦਾ ਤੇ ਡਰ ਕਿਸ ਨੂੰ ਦੇਣਾ, ਕਿਸ ਤੋਂ ਕੁਛ ਗਾਉਣਾ, ਕਿਸ ਨੂੰ ਸਤਾਉਣਾ। ਸੋ ਇਨਸਾਨ ਗਿਰ ਚੁੱਕਿਆ ਸੀ, ਅੰਧਕਾਰ ਚ ਫਸ ਚੁੱਕਿਆ ਸੀ। ਸੋ ਇਹ ਕਾਰਜ ਸਮੇਂ ਦੀ ਜੋ ਹਕੂਮਤ ਸੀ ਉਸ ਵੇਲੇ ਦੇ ਜੋ ਸ਼ਾਸਕ ਸਨ ਉਹਨਾਂ ਦੇ ਅੰਦਰ 2 ਤਰ੍ਹਾਂ ਦੀ ਭਾਵਨਾ ਸੀ। ਉਹ ਇਹ ਸੀ ਵੀ ਕੋਈ ਵੀ ਸੱਤ ਦੀ ਆਵਾਜ਼ ਦੇ ਕੇ ਰੋਂਦੀ ਹੋਈ ਜੋ ਜਨਤਾ ਹੈ ਜਿਹਦਾ ਅਧਿਕਾਰ ਕੁਛ ਵੀ ਨਹੀਂ ਸੀ ਰਿਹਾ, ਭੇਡ ਬੱਕਰੀਆਂ ਬਣ ਗਈਆਂ ਸੀ, ਇਹ ਸਮਝਿਆ ਜਾਣ ਲੱਗਿਆ ਸੀ ਕਿ ਕੋਈ ਆਵੇ ਕੋਈ ਜਾਵੇ ਭੇਡਾਂ ਤੋਂ ਤਾਂ ਉਹਨੇ ਲਾਉਣੀ, ਚਾਹੇ ਆਪਣੇ ਹੋਣ ਚਾਹੇ ਬਗਾਨੇ ਹੋਣ, ਸਾਤੋਂ ਤਾਂ ਪੈਸਾ ਖੋਣਾ ਹੀ ਖੋਣਾ ਹੈ ਰਾਜਿਆਂ ਨੇ। ਸੋ ਇਹ ਅਵਸਥਾ ਹੋਣ ਦੇ ਨਾਲ ਜਨਤਾ ਬਹੁਤ ਥੱਲੇ ਆ ਗਈ ਸੀ। ਧਰਮੀ ਚੁੱਪ ਕਰਕੇ ਪਰਮੇਸ਼ੁਰ ਦੇ ਨਾਲ ਜੁੜੇ ਰਹਿੰਦੇ ਸੀ, ਜ਼ਰੂਰਤ ਨਹੀਂ ਸੀ ਕਿਸੇ ਦੇ ਅੰਦਰ ਵੀ ਅਸਤ ਦੇ ਖਿਲਾਫ਼ ਆਵਾਜ਼ ਉਠਾ ਚੁੱਕੀ। ਤੇ ਗੁਰੂ ਮਹਾਰਾਜ ਉਹ ਇਤਿਹਾਸ ਲਿਆ ਰਹੇ ਸੀ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਦੇ ਵੇਲੇ ਕਿਵੇਂ ਇਨਸਾਨ ਰਹਿੰਦਾ ਸੀ, ਦੁਆਪਰ ਦੇ ਅੰਦਰ ਕ੍ਰਿਸ਼ਨ ਮਹਾਰਾਜ ਜੀ ਦੇ ਵੇਲੇ ਇਨਸਾਨ ਦੀ ਸੋਚ ਕੀ ਸੀ, ਕਿਸ ਤਰ੍ਹਾਂ ਦੇ ਨਾਲ ਪਰਿਵਾਰ ਵਿੱਚ ਰਹਿੰਦਾ ਸੀ, ਕਿਵੇਂ ਪੁੱਤਰ ਸੀ, ਕਿਹਾ ਜਿਹਾ ਪਿਤਾ ਸੀ, ਕਿਹਾ ਜਿਹਾ ਭਰਾ ਸੀ, ਕਿਹਾ ਜਿਹਾ ਦੇਸ਼ ਵਿੱਚ ਰਹਿਣ ਵਾਲਾ ਸੀ ਤੇ ਸ਼ਾਸਕ ਕਿਹੋ ਜਿਹੇ ਸੀ, ਉਹ ਇੱਕ ਤਰ੍ਹਾਂ ਦਾ ਗਿਆਨ ਖੁੱਲ੍ਹ ਰਿਹਾ ਸੀ। ਸੋ ਇਸ ਚੀਜ਼ ਨੂੰ ਗਲਤ ਸਮਝ ਕੇ ਵਿਅੰਤਾ ਹੋਣ ਲੱਗ ਗਈਆਂ ਕਿ ਹੁਣੇ ਹੀ ਇਸ ਨੂੰ ਦਬਾ ਦਿੱਤਾ ਜਾਵੇ ਤੇ ਜੇ ਉੱਠੜੇ ਤਾਂ ਇਹ ਆਪਣੇ ਹੱਕ ਮੰਗਣਗੇ, ਸਾਡਾ ਜੋ ਜ਼ੋਰ ਜ਼ਬਰ ਹੈ ਚੱਲਣਾ ਨਹੀਂ ਹੈ। ਗੁਰੂ ਮਹਾਰਾਜ ਪੌਂਟੇ ਸਾਹਿਬ ਜਾ ਕੇ ਨਿਵਾਸ ਕਰਦੇ ਨੇ, ਉੱਥੇ ਮਹਾਰਾਜ ਨੇ ਮੇਦਨੀ ਪ੍ਰਕਾਸ਼ ਜੋ ਨਾਮ ਦਾ ਰਾਜਾ ਸੀ ਤੇ ਫਤਿਹ ਸ਼ਾਹ ਜੋ ਸ੍ਰੀਨਗਰ ਦਾ ਰਾਜਾ ਸੀ, ਦੋਹਾਂ ਨੂੰ ਕਿਹਾ ਵੀ ਕਿਉਂ ਲੜਦੇ ਹੋ, ਲੜਕੇ ਬੰਦੇ ਮਰਦੇ ਨੇ ਤੇ ਇਹਦੇ ਵਿੱਚ ਫਰਕ ਕੋਈ ਨਹੀਂ ਪੈਂਦਾ, ਤੁਸੀਂ ਆਪਣੇ ਆਪਣੇ ਰਾਜ ਵਿੱਚ ਰਾਜ ਕਰੋ, ਇੱਕ ਦੂਜੇ 'ਚ ਕਿਉਂ ਦਖਲ ਦਿੰਦੇ ਹੋ, ਤੁਸੀਂ ਮਿੱਤਰਤਾ ਦੇ ਨਾਲ ਰਹੋ ਤੇ ਆਦਰਸ਼ਕ ਰਾਜ ਦੇ ਨਾਲ ਜਨਤਾ ਨੂੰ ਸੁੱਖ ਦੇਵੋ। ਇਹ ਜਿਹੜਾ ਪੈਸਾ ਤੁਸੀਂ ਫੌਜਾਂ ਤੇ ਖਰਚ ਕੇ ਬਰਬਾਦ ਕਰਦੇ ਹੋ, ਇਹੀ ਜਨਤਾ ਦੇ ਲਾਭ ਹਿੱਤ ਖਰਚੋ, ਦੋਏ ਸਮਝ ਲਈ। ਅਖੀਰ ਐਸਾ ਵਾਕਾ ਹੋਇਆ ਕਿ ਭੀਮ ਚੰਦ, ਜਿਸ ਦੀ ਮਹਾਰਾਜ ਨਾਲ ਬੜੀ ਈਰਖਾ ਸੀ, ਉਸਦਾ ਲੜਕਾ ਫਤਿਹ ਸ਼ਾਹ ਦੀ ਲੜਕੀ ਦੇ ਨਾਲ ਵਿਆਹਿਆ ਗਿਆ, ਤਾਂ ਉਸ ਵੇਲੇ ਮਹਾਰਾਜ ਨੇ 125,000 ਦਾ ਤੰਬੋਲ ਭੇਜਿਆ ਤੇ ਇਹ ਸਲਾਹ ਠਹਿਰੀ ਵੀ ਇਹਨੂੰ ਲੁੱਟ ਲਓ, ਗਿਫਟ ਨਾ ਲਓ, ਜ਼ੋਰ ਨਾਲ ਖੋਲੋ। ਨੰਦ ਚੰਦ ਜੋ ਗੁਰੂ ਮਹਾਰਾਜ ਦੇ ਦੀਵਾਨ ਸਨ, ਉਹਨਾਂ ਨੂੰ ਪਤਾ ਲੱਗ ਗਿਆ ਤੇ 100 ਘੋੜਾ ਜੋ ਗੁਰੂ ਮਹਾਰਾਜ ਵਾਸਤੇ ਆ ਰਿਹਾ ਸੀ ਉਹ ਵੀ ਖੋਣ ਦਾ ਯਤਨ ਕਰਿਆ, ਪਰ ਇਹ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਜ ਦੀ ਮਿਹਰ ਦੇ ਨਾਲ ਨਿਕਲ ਕੇ ਵਾਪਸ ਪੌਂਡੇ ਵਿੱਚੋਂ ਤੇ ਮਹਾਰਾਜ ਨੂੰ ਖਬਰ ਕਰ ਦਿੱਤੀ ਕਿ ਸੱਚੇ ਪਾਤਸ਼ਾਹ ਇਸ ਵੇਲੇ ਅਵੇਸਲੇ ਹੋਣ ਦੀ ਲੋੜ ਨਹੀਂ ਹੈ, ਸਾਹਿਤ ਰਚਿਆ ਜਾ ਰਿਹਾ, ਪੂਰਾ ਮਨ ਵਾਤਾਵਰਨ ਤੇ ਕੁਛ ਕਰਨਾ ਚਾਹੀਦਾ, ਉਹ ਤਾਂ ਆਏ ਸਮਝੋ। ਇਧਰ ਗੁਰੂ ਮਹਾਰਾਜ ਦੇ ਪਾਸ 500 ਪਠਾਨ, 4 ਭਰਾ, 4 ਸਰਦਾਰ ਜੋ ਔਰੰਗਜ਼ੇਬ ਨੇ ਕਿਸੇ ਗਲਤੀ ਦੇ ਕਾਰਨ ਕੱਢਦੇ ਸੀ, ਉਹ ਬੁੱਧੂ ਸ਼ਾਹ, ਪੀਰ ਬੁੱਧੂ ਸ਼ਾਹ ਨੇ ਗੁਰੂ ਮਹਾਰਾਜ ਦੇ ਪਾਸ ਨੌਕਰ ਰਖਾ ਦਿੱਤੇ। ਲੇਕਿਨ ਇਹਨਾਂ ਦਾ ਮਨ ਵੀ ਡੋਲਣ ਲੱਗ ਗਿਆ। ਸੋ ਹੁਣ ਗੁਰੂ ਮਹਾਰਾਜ ਦਾ ਤਾਂ ਕਿਸੇ ਨਾਲ ਵੈਰ ਨਹੀਂ ਸੀ ਬਿਲਕੁਲ। ਮਹਾਰਾਜ ਕਹਿੰਦੇ ਕਿਸੇ ਨਾਲ ਵੈਰ ਨਹੀਂ, ਮਹਾਰਾਜ ਤਾਂ ਇੱਕ ਦ੍ਰਿਸ਼ਟੀ ਨਾਲ ਦੇਖਦੇ ਸੀ ਸਾਰਿਆਂ ਨੂੰ, ਵੀ ਸਾਰਿਆਂ 'ਚ ਪਰਮੇਸ਼ੁਰ ਆਪੇ ਵਰਤ ਰਹੇ, ਸਾਰਿਆਂ ਦਾ ਭਲਾ ਚਾਹੁੰਦੇ ਸੀ। ਉਸ ਵੇਲੇ ਵੀ ਇਹ ਨਾਰਾ ਦਿਲ ਤੋਂ ਚੱਲਦਾ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ, ਹੇ ਵਾਹਿਗੁਰੂ ਸਭ ਦਾ ਭਲਾ ਕਰ। ਸੋ ਉਹ ਅਕਾਰਨ ਗੱਲ ਚੱਲ ਪਈ। ਗੁਰੂ ਮਹਾਰਾਜ ਕਹਿੰਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿ ਜੋ ਅਕਾਰਨ ਕਰਦਾ ਹੈ, ਚੰਗੇ ਬੰਦਿਆਂ ਪ੍ਰਭੂ ਦੇ ਪਿਆਰਿਆਂ ਦੇ ਨਾਲ ਖਹਿਣਾ ਸ਼ੁਰੂ ਕਰਦਾ, ਕਹਿੰਦੇ ਉਹਦੇ ਭਾਗ ਸ਼ੁਭ ਨਹੀਂ ਹੋਇਆ ਕਰਦੇ, ਉਹਦੀ ਬੁੱਧੀ ਪਿੱਠੀ ਪੁੱਠੀ ਹੋ ਜਾਇਆ ਕਰਦੀ ਹੈ, ਹੋਣਹਾਰ ਹਿਰਦੇ ਵਸੀ ਗਈ ਸਰੀਰੋਂ ਬੁੱਧ। ਸੋ ਉਹਨਾਂ ਵਾਸਤੇ ਚੰਗਾ ਨਹੀਂ ਹੋਇਆ ਕਰਦਾ, ਇਸ ਤਰ੍ਹਾਂ ਫਰਮਾਉਂਦੇ। ਭਜਨਾਂ ਦੇ ਮੰਦੇ ਕਹਿੰਦੇ ਨਾਲ ਸਾਧੂਆਂ ਦੇ, ਭਜਨਾਂ ਦੇ ਮੰਦੇ ਕਹਿੰਦੇ ਨਾਲ ਸਾਧੂਆਂ ਦੇ, ਸਾਰੇ
ਮਾਰੇ ਤਿੰਨ ਪਾਰ ਬ੍ਰਹਮ ਤੇ ਕਿਸੇ ਨ ਸੰਦੇ ਮਾਰੇ ਤਿੰਨ ਪਾਰ ਬ੍ਰਹਮ ਤੇ ਕਿਸੇ ਨ ਸੰਦੇ ਵੈਰ ਕਰਨ ਨਿਰਵੈਰ ਨਾਲ ਕਰਨ ਚੰਦੇ ਵੈਰ ਕਰਨ ਨਿਰਵੈਰ ਨਾਲ ਕਰਨ ਚੰਦੇ ਨਿਰਵੈਰ ਨਾਲ ਧਰਮ ਨਿਆਏ ਚੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਚੰਦੇ ਜੋ ਜੋ ਸੰਤ ਤਰਾਤਿਆ ਸੇ ਫਿਰੇ ਪਵੰਦੇ ਜੋ ਜੋ ਸੰਤ ਤਰਾਤਿਆ ਸੇ ਫਿਰੇ ਪਵੰਦੇ ਭੇਦ ਮਦਾਹੂ ਕੱਟਿਆ ਕਿਸ ਦਾਲ ਚੰਦੇ ਭੇਦ ਮਦਾਹੂ ਕੱਟਿਆ ਕਿਸ ਦਾਲ ਕੱਟਿਆ ਸਰਦਾਰ ਸੰਦੇ ਤੇਰ ਮਨਾ ਕੱਟਿਆ ਸਰਦਾਰ ਸੰਦੇ
ਨਾਨਕ ਵਿਚਾਰੇ ਸੰਤ ਮੁਨ ਜਨਾ ਚਾਰ ਵੇਦ ਕਹਿਣ ਸਾਰੇ ਸਾਧੂ ਸਾਰੇ ਮੁਨੀ ਸਾਰੇ ਭਗਤ ਸਾਰੇ ਗੁਰਮੁਖ ਚਾਰ ਵੇਦ ਛੇਈ ਸ਼ਾਸਤਰ ਸਤਾਈ ਸਿਮਰਤੀਆਂ ਉਪਨਿਸ਼ਦਾਂ ਕੁਰਾਨ ਸ਼ਰੀਫ ਤੌਰੇਤ ਅੰਜੀਲ ਜ਼ਬੂਰ ਬਾਈਬਲ ਮਹਾਰਾਜ ਕਹਿੰਦੇ ਸਾਰੇ ਗ੍ਰੰਥ ਕੀ ਕਹਿੰਦੇ ਨੇ ਕਹਿੰਦੇ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋ ਬੰਦੇ ਜੋ ਮੂੰਹ ਤੋਂ ਬੋਲ ਦਿੱਤਾ ਉਹ ਬਚਨ ਹੋਇਆ ਕਰਦਾ ਕਿਉਂਕਿ ਉਹਨਾਂ ਦੇ ਮੂੰਹ ਦੇ ਉੱਤੇ ਸੱਤ ਨਹੀਂ ਹੋਇਆ ਕਰਦਾ ਸੱਤ ਹੋਇਆ ਕਰਦਾ ਸੱਤ ਨਾਲ ਜੁੜੇ ਹੋਏ ਨੇ ਸੱਤ ਨਾਲ ਜੁੜਿਆ ਹੋਇਆ ਜੋ ਬਚਨ ਕਰਦਾ ਉਹ ਸੱਤ ਹੋਇਆ ਕਰਦਾ ਗੁਰੂ ਸੱਤਵੇਂ ਪਾਤਸ਼ਾਹ ਵੇਲੇ ਭਾਈ ਗੌਰਾ ਭਾਈ ਭਗਤੂ ਦਾ ਵੱਡਾ ਪੁੱਤਰ ਭਾਈ ਆਦਮ ਦਾ ਪੋਤਰਾ ਬਰਾੜ ਦਾ ਭਾਈ ਭਗਤੂ ਦਾ ਜਨਮ ਗੁਰੂ ਚੌਥੇ ਪਾਤਸ਼ਾਹ ਦੇ ਵਰਦਾਨ ਨਾਲ ਹੋਇਆ ਸੀ ਭਾਈ ਆਦਮ ਨੇ ਸੇਵਾ ਕੀਤੀ ਗੁਰੂ ਮਹਾਰਾਜ ਪ੍ਰਸੰਨ ਹੋ ਗਏ ਕਹਿੰਦੇ ਬੋਲ ਭਾਈ ਆਦਮ ਕੀ ਚਾਹੀਦਾ ਹੁਣ ਤਾਂ ਅਸੀਂ ਉਹੀ ਕਹਿ ਦਿੰਦੇ ਹਾਂ ਇਹਨਾਂ ਸੰਤਾਂ ਕੋਲ ਜਾ ਕੇ ਵੀ ਸਾਨੂੰ ਆਹ ਮਿਲ ਜੇ ਜੀ ਪੁੱਤਰ ਮਿਲ ਜੇ ਜੀ ਸਾਡੀ ਸਿਹਤ ਠੀਕ ਹੋ ਜੇ ਸਾਡਾ ਫਲਾਣਾ ਹੋ ਜੇ ਪਤਾ ਕਿੰਨੀ ਕਿੰਨੀ ਸੇਵਾ ਕਰਦੇ ਸੀ ਐਵੇਂ ਨਹੀਂ ਸੰਤ ਕਿਹਾ ਕਰਦੇ ਅੰਦਰੋਂ ਕੋਈ ਲਹਿਰ ਉੱਠ ਖੜੇ ਆਪੇ ਹੀ ਕਹਿ ਦਿੰਦੇ ਨੇ ਉਹ ਲਹਿਰ ਪਰਮੇਸ਼ਰ ਦੀ ਹੋਇਆ ਕਰਦੀ ਹੈ ਜਵਾਰ ਭਾਟਾ ਹੋਇਆ ਕਰਦੀ ਗੁਰੂ ਮਹਾਰਾਜ ਨੇ ਜਦ ਦੇਖਿਆ ਬਈ ਸੰਗਤ ਨੂੰ ਹੱਦ ਤੋਂ ਜ਼ਿਆਦਾ ਪਾਲਾ ਸੀ ਅੱਜ ਲੱਕੜੀ ਹੈ ਨਹੀਂ ਸੀ ਕੱਪੜੇ ਵਸਤਰ ਸਭ ਗਿੱਲੇ ਸੀ ਸਰਦੀ ਦਾ ਮਹੀਨਾ ਸੀ ਇਹ ਧੂਣੀਆਂ ਕਿਹਨੇ ਲਾਈਆਂ ਭਾਈ ਕਹਿਣ ਲੱਗੇ ਮਹਾਰਾਜ ਇੱਕ ਆਦਮ ਬਰਾੜ ਹੈ ਜੰਗਲ ਦੇਸ਼ ਦਾ ਉਹਨਾਂ ਦਿਨਾਂ ਚ ਬਠਿੰਡਾ ਫਰੀਦਕੋਟ ਇਹ ਸਾਰੇ ਇਲਾਕੇ ਨੂੰ ਜੰਗਲ ਦੇਸ਼ ਮਾਨਸਾ ਵਗੈਰਾ ਨੂੰ ਕਿਹਾ ਕਰਦੇ ਸੀ ਭੋਲੇ ਪਾਲੇ ਲੋਕ ਹੋਇਆ ਕਰਦੇ ਸੀ ਗੁਰੂ ਦੇ ਦਰ ਤੇ ਆ ਗਿਆ ਕਿਸੇ ਨੇ ਦੱਸਦਾ ਚਾਰ ਪਦਾਰਥ ਜੇ ਕੋ ਮੰਗ ਹੈ ਸਭ ਜਣਾ ਦੀ ਸੇਵਾ ਲੱਗ ਜਾਵੇ ਕਹਿੰਦੇ ਕਿੰਨੀ ਕਰੇ ਕਹਿੰਦੇ ਜਥੇ ਉਹ ਪ੍ਰਸੰਨ ਨਹੀਂ ਹੁੰਦੇ ਪ੍ਰਸੰਨ ਹੋ ਕੇ ਜੇ ਬਚਨ ਕਰ ਦੇਣਗੇ ਫਿਰ ਪੂਰਾ ਹੋ ਜਾਏਗਾ ਸੋ ਭਾਈ ਆਦਮ ਪਰਿਵਾਰ ਸਮੇਤ ਆ ਗਿਆ ਇੱਕ ਲੜਕੀ ਹੈ ਇੱਕ ਆਪ ਹੈ ਤੇ ਘਰ ਵਾਲੀ ਬਹੁਤ ਸੇਵਾ ਕਰੀ ਸਾਲ ਲੰਘ ਗਿਆ ਦੋ ਸਾਲ ਲੰਘ ਗਏ ਲੱਕੜੀਆਂ ਲਿਆਉਂਦਾ ਰੋਜ਼ ਗੁਰੂ ਕੇ ਲੰਗਰ ਇੱਕ ਭਰਾ ਗੁਰੂ ਕੇ ਲੰਗਰ ਚ ਦਿੰਦਾ ਤੇ ਇੱਕ ਭਰਾ ਆਪਣੇ ਕੋਲ ਰੱਖ ਲੈਂਦਾ ਤੇ ਬਾਕੀ ਮਿਹਨਤ ਕਰਕੇ ਆਪਣਾ ਪ੍ਰਸ਼ਾਦਾ ਪਾਣੀ ਚਲਾਉਂਦਾ ਲੰਗਰੋਂ ਨਹੀਂ ਛੱਡਦਾ ਗੁਰੂ ਕੇ ਦੋ ਸਾਲ ਢਾਈ ਸਾਲ ਲੰਘੇ ਨੇਚੇ ਨਾਲ ਸੇਵਾ ਕਰ ਰਿਹਾ ਵੀ ਕਦੇ ਤਾਂ ਦਿਆਲ ਹੋਏਗਾ ਬਚਨ ਲਵਾਂਗੇ ਉਸ ਵੇਲੇ ਸੰਗਤ ਬਾਹਰ ਗਈ ਹੋਈ ਹੈ ਗੁਰੂ ਮਹਾਰਾਜ ਗੁਰੂ ਚੌਥੇ ਪਾਤਸ਼ਾਹ ਬਾਹਰ ਗਏ ਨੇ ਤੇ ਜਦੋਂ ਵਾਪਸ ਆਏ ਤਾਂ ਸਰਦੀ ਦਾ ਮਹੀਨਾ ਕਣੀਆਂ ਪੈਣ ਲੱਗ ਗਏ ਕੱਪੜੇ ਭਿੱਜ ਗਏ ਮਹਾਰਾਜ ਨੇ ਸ੍ਰੀ ਮਾਨ ਨੂੰ ਪੁੱਛਿਆ ਲਾਂਗਰੀ ਨੂੰ ਕਿ ਲੱਕੜ ਹੈ ਕਹਿੰਦਾ ਮਹਾਰਾਜ ਲੰਗਰ ਜੋਗੀ ਹੋਈ ਹੈ ਮਹਾਰਾਜ ਚੁੱਪ ਕਰਕੇ ਅੰਦਰ ਚਲੇ ਗਏ ਲੇਕਿਨ ਸੰਗਤ ਦਾ ਜੋ ਦੁੱਖ ਹੁੰਦਾ ਹੈ ਉਹ ਐਸਾ ਨਹੀਂ ਵੀ ਗੁਰੂ ਉਸ ਤੋਂ ਜਾਣ ਹੁੰਦਾ ਘੱਟ ਘੱਟ ਕੇ ਪਟ ਪਟ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ ਪੀੜਾ ਨੂੰ ਪਛਾਣਦਾ ਤੇ ਅੰਮ੍ਰਿਤ ਵੇਲੇ ਜਾਂ ਮਹਾਰਾਜ ਇਸ਼ਨਾਨ ਕਰਕੇ ਬਾਹਰ ਆਏ ਕੀ ਦੇਖਦੇ ਹਾਂ, ਚਾਨਣਾ ਹੀ ਚਾਨਣਾ ਹੋਇਆ ਪਿਆ। ਤਾਂ ਉਸ ਵੇਲੇ ਮਹਾਰਾਜ ਕਹਿੰਦੇ ਕਿਹਨੇ ਇੰਨੀਆਂ ਧੋਣੀਆਂ ਲਾ ਤੀਆਂ? ਸੇਵਾਦਾਰ ਕਹਿਣ ਲੱਗਿਆ, ਪਾਤਸ਼ਾਹ ਇੱਕ ਬਰਾੜ ਨਾਮ ਦਾ ਇੱਥੇ ਆਦਮ ਨਾਮ ਦਾ ਇੱਕ ਬਰਾੜ ਜਾਤ ਦਾ ਸੇਵਾ ਕਰਦਾ ਹੈ। ਉਸ ਨੇ ਮਹਾਰਾਜ ਆਪਣੇ ਘਰੋਂ ਲਿਆ ਲਿਆ ਕੇ ਲੱਕੜੀਆਂ ਦੇ ਢੇਰ ਲਾਏ ਨੇ ਸਾਰਿਆਂ ਦੇਰਿਆਂ ਦੇ ਅੱਗੇ, ਤੇ ਧੂਣੀਆਂ ਮੱਚ ਰਹੀਆਂ ਨੇ ਤੇ ਨਿੱਗ ਹੋ ਗਿਆ। ਸੰਗਤ ਆਰਾਮ ਕਰ ਰਹੀ ਹੈ, ਵਸਤਰ ਸੁੱਕ ਗਏ ਨੇ। ਮਹਾਰਾਜ ਕਹਿੰਦੇ ਸਵੇਰੇ ਪੇਸ਼ ਕਰਿਓ ਸਾਡੇ। ਸਵੇਰੇ ਪੇਸ਼ ਕਰਿਆ, ਕਹਿੰਦੇ ਭਾਈ ਆਦਮ ਤੇਰੀ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ ਹੋਏ ਹਾਂ, ਮੰਗ ਕੀ ਮੰਗਦੇ? ਗੁਰੂ ਨਾਨਕ ਦਾ ਦਰ ਖੁੱਲ ਗਿਆ ਤੇਰੇ ਵਾਸਤੇ। ਉਸ ਵੇਲੇ ਭਾਈ ਆਦਮ ਸ਼ਰਮਾ ਗਿਆ ਵੀ ਉਮਰ ਵਡੇਰੀ ਹੋ ਗਈ, ਘਰਵਾਲੀ ਦੀ ਉਮਰ ਵੀ ਵੱਡੀ ਹੈ, ਮੈਂ ਜੇ ਕਿਹਾ 70 ਸਾਲ ਦਾ ਹੋ ਗਿਆ ਵੀ ਮੈਂ ਕਿਵੇਂ ਕਹਾਂ ਵੀ ਲੜਕੇ ਦੀ ਰਾਤ ਦੋ। ਜੱਗ ਗਿਆ, ਮਹਾਰਾਜ ਨਾਮਦਾਨ ਦੇ ਦਿਓ। ਕਹਿੰਦੇ ਨਹੀਂ, ਅਸਲੀ ਗੱਲ ਕਰ, ਜੋ ਲੁਕੋਈ ਬੈਠਾ ਛੁਪਾਈ ਬੈਠਾ। ਕਹਿੰਦੇ ਚੰਗਾ, ਕੱਲ ਨੂੰ ਕਰੀ। ਤਿੰਨ ਵਚਨ ਮਹਾਰਾਜ ਨੇ ਕਰਦੇ, ਮਹਾਂਪੁਰਸ਼ਾਂ ਦੇ ਤਿੰਨ ਵਚਨ ਹੁੰਦੇ ਨੇ। ਤਿੰਨ ਵਚਨਾਂ ਦੇ ਅੰਦਰ ਕਾਂਗ ਦੇਣ ਦੀ ਉਭਰੀ ਹੋਈ ਹੁੰਦੀ ਹੈ, ਲਹਿਰ ਹੁੰਦੀ ਹੈ ਜਵਾਰ ਭਾਟੇ ਵਰਗੀ ਪ੍ਰਸੰਨਤਾ ਦੀ। ਤੀਸਰੇ ਵਚਨ ਤੇ ਲੈ ਲਵੇ ਫੇਰ ਰਹਿ ਜਾ। ਮਹਾਰਾਜ ਕਹਿੰਦੇ ਕੋਈ ਨਾ, ਤੂੰ ਕੱਲ ਨੂੰ ਆਈ, ਤੇਰੀ ਮੰਗ ਉਸੇ ਤਰ੍ਹਾਂ ਪਈ ਆ, ਅਸੀਂ ਬਹੁਤ ਪ੍ਰਸੰਨ। ਦੂਸਰੇ ਦਿਨ ਫੇਰ ਆਏ, ਫੇਰ ਪੁੱਛਿਆ, ਲੜਕੀ ਕਹਿਣ ਲੱਗੀ, ਪਾਤਸ਼ਾਹ ਇਹ ਮੇਰੇ ਮਾਂ ਬਾਪ ਸੰਗਦੇ ਨੀ, ਕਹਿੰਦੇ ਮੈਨੂੰ ਤੁਸੀਂ ਕਬੀਰ ਦੇ ਦੋ। ਮਹਾਰਾਜ ਨੇ ਨੇਤਰ ਬੰਦ ਕਰੇ, ਖੋਲ ਲਏ, ਕਹਿੰਦੇ ਭਾਈ ਆਦਮ ਤੇਰੇ ਤਾਂ 7 ਜਨਮ ਤੱਕ ਪੁੱਤਰ ਨੀ ਹੋਣਾ, ਕਿਉਂਕਿ ਤੇਰੇ ਲੇਖ ਐਸੇ ਹੀ ਲਿਖੇ ਹੋਏ ਨੇ, ਪਰ ਤੈਂ ਸਾਨੂੰ ਸੇਵਾ ਕਰਕੇ ਪ੍ਰਸੰਨ ਕਰ ਲਿਆ, ਤੇਰੇ ਕਰਮਾਂ ਦਾ ਪੁੱਤਰ ਕੋਈ ਨੀ ਆਉਣਾ, ਸਾਡਾ ਇੱਕ ਪੁੱਤਰ ਚੌਥਾ ਆਉਣਾ, ਉਹ ਅਸੀਂ ਤੈਨੂੰ ਆਪਣਾ ਪੁੱਤਰ ਦਿੰਦੇ, ਪਰ ਉਹ ਜਮਾਂਦਰੂ ਸਿੱਧ ਹੋਏਗਾ, ਉਹਦੀ ਬੇਅਦਬੀ ਨਾ ਕਰੀ, ਨਰਾਦਰੀ ਨਾ ਕਰੀ, ਉਹ ਮਹਾਂਪੁਰਖ ਆਏਗਾ। ਸੋ ਇਸ ਤਰ੍ਹਾਂ ਉਹਦਾ ਨਾਮ ਭਾਈ ਭਗਤੂ ਰੱਖੀ। ਸੋ ਭਾਈ ਭਗਤੂ ਪ੍ਰਵਾਨ ਸੀ ਗੁਰੂ ਘਰ ਦੇ ਅੰਦਰ, ਸਿੱਖੀ ਸੇਵਕੀ ਸਾਰੀ ਮਾਲਵੇ ਦੀ ਲੈ ਕੇ ਆਇਆ ਕਰਦਾ ਸੀ, ਤੇ ਉਹਨਾਂ ਦਾ ਲੜਕਾ ਭਾਈ ਗੌਰਾ ਬੜੀ ਜ਼ਮੀਨ ਜਾਇਦਾਦ ਦਾ ਮਾਲਕ, 300 ਹਰ ਵਕਤ ਘੋੜ ਸਵਾਰ ਨਾਲ ਰੱਖਿਆ ਕਰਦੇ ਸੀ, ਬਾਕੀ ਪੈਦਲ ਸੀ, 300 ਨਾਲ ਰਹਿੰਦੇ ਸੀ ਜਿੱਧਰ ਜਾਂਦਾ ਸੀ। ਘੋੜਿਆਂ ਦੇ ਦਾਣਾ ਪੀਸਣ ਵਾਸਤੇ ਸੇਵਾ ਕਰਨ ਵਾਲੇ ਗੁਰਸਿੱਖ ਗੁਰੂ ਕੇ ਸਿੱਖਾਂ ਦੀ ਸੇਵਾ ਕਰਿਆ ਕਰਦੇ। ਉਹਨਾਂ ਦੇ ਵਿੱਚ ਇੱਕ ਭਾਈ ਗੋਦੜੀਆ ਚੱਕੀ ਦੇ ਨਾਲ ਦਾਣਾ ਪੀਹਿਆ ਕਰਦਾ ਸੀ, ਲੇਕਿਨ ਉਹ ਭੇਦ ਅਵਸਥਾ ਦਾ ਸੀ, ਇਸ ਗੱਲ ਦਾ ਪਤਾ ਨਹੀਂ ਲੱਗਦਾ। ਸਾਰੇ ਮਹਾਤਮਾ ਸੇਵਕਾਂ ਤੋਂ ਵੀ ਡਰਦੇ ਰਹਿੰਦੇ ਨੇ ਵੀ ਪਤਾ ਨਹੀਂ ਕੋਈ ਇਹੋ ਜਿਹਾ ਹੋਵੇ, ਇਹਨਾਂ ਚ ਕੋਈ ਉਲਟ ਫੁਲਟ ਵਚਨੇ ਨਾ ਕਰਦੇ, ਕਿਉਂਕਿ ਜਵਾਨ ਦੇ ਉੱਤੇ ਪਰਮੇਸ਼ਰ ਬਹਿ ਜਾਂਦਾ। ਰੱਬ ਜੀ ਵਸੇ ਸਾਧ ਕੀ ਰਸਮਾਂ। ਸੋ ਇਹ ਕਿਸੇ ਪ੍ਰਬੰਧਕ ਮਾਮਲੇ ਦੇ ਅੰਦਰ ਆ ਕੇ ਇੱਕ ਨੌਕਰ ਨੂੰ ਘੂਰਨ ਲੱਗ ਗਏ, 2-4 ਥੱਪੜ ਮਾਰਤੇ, ਤੇ ਇਹ ਚੱਕੀ ਚਲਾਉਂਦੇ ਚਲਾਉਂਦੇ ਕਹਿਣ ਲੱਗੇ, ਕਹਿੰਦੇ ਭਾਈ ਗੌਰਾ ਇਹ ਵੀ ਗੁਰੂ ਦਾ ਸਿੱਖ ਹੈ, ਮਾਰਨਾ? ਕਹਿੰਦੇ ਭਾਈ ਗੋਦੜੀਆ ਤੈਨੂੰ ਕੀ ਪਤਾ ਹੈ, ਤੂੰ ਆਪਣਾ ਕੰਮ ਕਰ। ਕਹਿੰਦੇ ਬੜਾ ਆਫਰਿਆ ਹੋਇਆ, ਹੁਣ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਜਾਂਦੇ, ਸੱਤ ਨਾਲ ਜੁੜਿਆ ਹੋਇਆ ਸੀ, ਹੁਣ ਅਫਰੇਵਾ ਆ ਕੇ ਇਕਦਮ ਉਸ ਨੂੰ ਘੇਰ ਲਿਆ, ਧਰਤੀ ਤੇ ਡਿੱਟਣ ਲੱਗ ਗਿਆ, ਬਚਾਓ ਠੰਡੇ ਹੋ ਗਏ, ਨਵਜਾਂ ਠੰਡ ਮੁੜਨ ਲੱਗ ਗਿਆ, ਹੱਥ ਪੈਰ ਠੰਡੇ ਹੋ ਗਏ, ਪਸੀਨੇ ਆ ਗਏ ਮੱਥੇ ਦੇ ਉੱਤੇ, ਮਰਨ ਨਿਸ਼ਾਨੀਆਂ ਆ ਗਈਆਂ। ਉਹ ਕਹਿਣ ਲੱਗਿਆ ਭਾਈ ਗੋਦੜੀਏ ਨੂੰ, ਭਾਈ ਗੋਦੜੀਆ ਤੇਰੇ ਮੁਖ ਤੋਂ ਉਚਾਰਨ ਹੋਇਆ ਸੀ ਵੀ ਅਫਰਿਆ ਨਾ, ਕਿਰਪਾ ਕਰ ਚਰਨ ਰੱਖ ਦਿੱਤਾ। ਚਰਨ ਛੋਣ ਦੀ ਦੇਰ ਸੀ, ਉਸੇ ਵੇਲੇ ਫੇਰੇ ਮਾਂ ਉਤਰ ਗਿਆ, ਕਹਿੰਦੇ ਭਾਈ ਗੋਦੜੀਆ ਤੇਰੀ ਜਵਾਨ ਦੇ ਉੱਤੇ ਪਰਮੇਸ਼ਰ ਬਹਿ ਗਿਆ, ਤੇ ਹੁਣ ਤੂੰ ਮੌਜ ਕਰ, ਮੈਂ ਮਸਤਕ ਨਵਾਉਣਾ ਤੈਨੂੰ। ਭਾਈ ਗੋਦੜੀਆ ਘਰ ਆ ਗਿਆ। ਹੁਣ ਘਰ ਵਾਲਿਆਂ ਨੂੰ ਕੋਈ ਪਤਾ ਨਹੀਂ ਸੀ ਵੀ ਸਾਡਾ ਪਿਤਾ ਐਡੀ ਅਵਸਥਾ ਦਾ ਮਾਲਕ ਹੈ, ਕਿਉਂਕਿ ਬੱਚੇ ਨਹੀਂ ਜਾਣਦੇ ਹੁੰਦੇ ਪਿਤਾ ਦੀ ਗੱਲ, ਸੰਸਾਰ ਜਾਣਦਾ ਹੁੰਦਾ। ਕੋਈ ਉਹ ਬੱਚਾ ਹੈ ਜਿਹੜਾ ਆਪਣੇ ਪਿਤਾ ਦੀ ਬਾਤ ਜਾਣਦਾ ਹੋਵੇ, ਲੇਕਿਨ ਜਾਣਦਾ ਨਹੀਂ, ਉਹਨੂੰ ਇੱਕ ਮਾਮੂਲੀ ਆਦਮੀ ਸਮਝਦਾ। ਸੋ ਉਹਨਾਂ ਨੇ ਕੰਮ ਲੈਣਾ ਸ਼ੁਰੂ ਕਰ ਦਿੱਤਾ, ਤੇ ਅੱਜ ਆਹੀ ਮਹੀਨਾ ਚੇਤਦਾ ਹੈ, ਸਰਵਾਂ ਪੱਕ ਗਈਆਂ, ਰੋਹੀ ਦਾ ਖੇਤ ਹੈ ਰੇਤੇ ਦਾ। ਕਹਿੰਦੇ ਬਾਪੂ ਤੂੰ ਉੱਥੇ ਜਾ ਕੇ ਸਰੋਂ ਪੱਟ ਲੈ, ਵੀ ਵੱਢਣੀ ਕੀ ਹੈ, ਸਰੋਂ ਚੜੂਗੀ ਜੇ ਕੜ ਕੜ ਕੇ ਕਰਕੇ ਵੱਢੀ ਤੂੰ ਜੜਾਂ ਹੀ ਪੱਟੀ ਜਾ। ਸਵੇਰ ਦਾ ਗਿਆ ਹੋਇਆ, ਸ਼ਾਮ ਹੋ ਗਈ, ਚਾਰ ਪੰਜ ਵੱਜ ਗਏ, ਕੋਲ ਦੀ ਡੰਡੀ ਜਾਂਦੀ ਸੀ, ਨਾ ਪਾਣੀ ਆਇਆ ਨਾ ਪ੍ਰਸ਼ਾਦਾ ਆਇਆ। ਨੌਹਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਬਜ਼ੁਰਗ ਦੀ ਖਾਤਰ ਸੇਵਾ ਕਰੀ ਦੀ ਹੈ ਕਿ ਨਹੀਂ ਕਰੀ ਦੀ। ਕੋਈ ਭਾਗਾਂ ਵਾਲੀ ਹੈ ਜਿਹਦੇ ਮਨ ਚ ਦਰਦ ਹੋਵੇ ਬਗਾਨੇ ਪਿਓ ਦਾ, ਨਹੀਂ ਹੋਇਆ ਨਹੀਂ ਕਰਦਾ, ਉਹਨੂੰ ਆਪਣੇ ਜੀਵਨ ਦੇ ਅੰਦਰ ਬੰਧਨ ਸਮਝਦੇ ਹਾਂ। ਛੇਤੀ ਜਾਵੇ, ਜਿਹੜਾ ਕੁਛ ਇਹਦੇ ਕੋਲ ਹੈ ਸਾਨੂੰ ਮਿਲ ਜਾਵੇ, ਜਿਉਂਦਾ ਕਿਉਂ ਹੈ, ਹੋਰ ਸਭ ਮਰੀ ਜਾਂਦੇ ਨੇ, ਕੌਂ ਖਾ ਕੇ ਜੰਮਿਆ ਹੋਇਆ, ਐਂ ਕਹਿੰਦੇ ਨੇ, ਕੌਂ ਖਾਧੇ ਨੇ, ਇਹਦੀ ਉਮਰ ਵੱਡੀ ਹੋ ਗਈ। ਭਲਾ ਨਹੀਂ ਚਾਹੁੰਦੀ ਕੋਈ ਭਾਗਾਂ ਵਾਲੀ ਹੈ ਜਿਹੜਾ ਬਜ਼ੁਰਗ ਦਾ ਸਤਿਕਾਰ ਕਰਦੀ ਹੈ, ਆਏ ਦੇ ਚਰਨਾਂ ਤੇ ਨਮਸਕਾਰ ਕਰਦੀ ਹੈ, ਆਗਿਆ ਮੰਨਦੀ ਹੈ, ਤੇ ਇਹ ਸਮਝਦੀ ਹੈ ਕਿ ਇਹਦੀ ਸੇਵਾ ਹੀ ਮੇਰਾ ਪਰਮ ਧਰਮ ਹੈ, ਮੈਨੂੰ ਉੱਪਰ ਲੈ ਜਾਏਗਾ, ਬਾਕੀ ਨਿਰਾਦਰੇ ਨਿਰਾਦਰ ਹੁੰਦੇ। ਸੋ ਇਸੇ ਤਰ੍ਹਾਂ ਦੇ ਨਾਲ ਉਹਨੂੰ ਕਿਸੇ ਨੇ ਨਾ ਪੁੱਛਿਆ, ਨਾ ਜਲ ਭੇਜਿਆ, ਨਾ ਕੋਈ ਪ੍ਰਸ਼ਾਦਾ ਭੇਜਿਆ। ਸ਼ਾਮ ਹੋ ਗਈ, ਹਾਲੋ ਬਿਹਾਲ ਹੋ ਗਿਆ, ਥੱਕ ਗਿਆ, ਤੇ ਉਸ ਵੇਲੇ ਕੋਈ ਪਛਾਣਨ ਵਾਲੇ ਆ ਗਏ, ਉਹਨਾਂ ਨੇ ਨਮਸਕਾਰ ਕਰੀ, ਕਹਿੰਦੇ ਭਾਈ ਗੋਦੜੀਆ ਜੀ ਤੁਸੀਂ ਇਹ ਕੀ ਕਰੀ ਜਾਂਦੇ ਹੋ? ਕਹਿਣਾ ਤਾਂ ਸੀ ਵੀ ਸਰੋਂ ਦੀਆਂ ਜੜਾਂ ਪੱਟਣਾ, ਕਹਿਣਾ ਸੀ ਵੀ ਘਰਦਿਆਂ ਦੀ ਇਹ ਸਰੋਂ ਹੈ ਉਹਦੀਆਂ ਜੜਾਂ ਪੱਟਣਾ। ਉਹ ਵਿਚਾਰਲੇ ਅੱਖਰ ਖਾ ਗਏ, ਕਹਿੰਦੇ ਘਰਦਿਆਂ ਦੀਆਂ ਜੜਾਂ ਪੱਟਣਾ, ਵਚਨ ਹੋ ਗਿਆ, ਤੇ ਇੱਕ ਹਫ਼ਤੇ ਚ ਸਾਰਾ ਹੀ ਮਰ ਗਏ ਜਿੰਦਾ ਲੱਗ ਗਿਆ ਘਰ। ਹੁਣ ਵਸਤਾ ਕੀ ਹੈ? ਕਹਿੰਦੇ ਚੰਗਾ, ਪਰਮੇਸ਼ਰ ਦੀ ਮੌਜ, ਹੁਣ ਅਸੀਂ ਖੁੱਲੇ ਫਿਰਾਂਗੇ। ਅੱਗੇ ਚਲੇ ਗਏ, ਇੱਕ ਮਾਈ ਨੇ ਪਛਾਣ ਲਏ, ਦਹੀਂ ਦੇਤਾ ਬੜਾ ਮਿੱਠਾ ਦਹੀਂ, ਪਰ ਮਿਰਚਾਂ ਪਾਤੀਆਂ ਵਿੱਚ। ਪੁੱਛਣ ਲੱਗ ਗਈ, ਕਹਿੰਦੀ ਬਾਬਾ ਜੀ ਦਹੀਂ ਕਿਹਾ ਜਿਹਾ ਲੱਗਿਆ? ਕਹਿੰਦੇ ਬੀਬੀ ਦਹੀਂ ਤਾਂ ਬਹੁਤ ਸਵਾਦ ਸੀ, ਪਰ ਸੱਪ ਲੜਨੀ ਹੈ ਤਾਂ ਮਿਰਚਾਂ ਪਾਤੀਆਂ। ਹੁਣ ਸੱਪ ਲੜਨੀ ਦਾ ਵਚਨ ਹੋ ਗਿਆ, ਵਚਨ ਹੋਇਆ, ਘਰ ਆਈ ਆਉਂਦੀ ਦਾ ਹੀ ਸੱਪ ਲੜ ਗਿਆ। ਸੋ ਮਹਾਰਾਜ ਕਹਿੰਦੇ ਇਹਨਾਂ ਤੋਂ ਡਰੋ ਭਾਈ, ਵਚਨ ਛੋਹੇ ਲਓ, ਕੋਈ ਐਸੀ ਗੱਲ ਨਾ ਕਰੋ। ਸੰਤਨ ਸੇਤੀ ਮਸ਼ਕਰੀ, ਇਹ ਡੁੱਬਣ ਕੀ ਰੀਤ, ਸੰਤਾਂ ਨਾਲ ਮਸ਼ਕਰੀ ਕਰ ਲਓ, ਕਹਿਣ ਲੱਗ ਜਾਓ ਡੁੱਬ ਜਾਂਦਾ ਬੰਦਾ। ਭਗਤ ਮੁੱਖ ਹੈ ਤੇ ਬੋਲਦੇ, ਇਸੇ ਵਚਨ ਹੋ ਬੰਦੇ, ਪ੍ਰਗਟ ਪਹਾਰਾ ਹੈ ਜਾਪਦੇ, ਸਭ ਲੋਕ ਸੁਣਨ ਦੇ। ਕਹਿੰਦੇ ਪ੍ਰਗਟ ਨੇ, ਗੁਪਤ ਨਹੀਂ ਹੈਗੇ, ਸੁੱਖ ਨਾ ਪਾਇਨ ਮੁਗਧ ਨਾਲ ਸੰਤ ਨਾਲ ਕਹਿੰਦੇ, ਕੋਈ ਖਹਿ ਲੋ। ਕਹਿੰਦੇ ਸੁੱਖ ਮਿਲ ਜੂ, ਕਦੇ ਨਹੀਂ ਮਿਲਦਾ। ਬੜੇ ਮਹਾਤਮਾ ਦਾ ਪਤਾ ਹੈ, ਜਿਹਨੇ ਜਿਹਨੇ ਵੀ ਵਗਿਆ ਕਰੀਏ ਅਖੀਰ ਦੁਖੀ ਹੋ ਕੇ ਮਰਿਆ। ਇਤਿਹਾਸਾਂ ਚ ਵੀ ਲਿਖਿਆ ਹੋਇਆ, ਵੈਸੇ ਵੀ ਸਾਰੇ ਜਾਣਦੇ ਨੇ, ਉਹ ਲੋਚਨ ਉਹਨਾਂ ਗੁਣਾਂ ਨੂੰ। ਸੰਤ ਕਹਿੰਦੇ ਵੀ ਇਹਨਾਂ ਦੇ ਅੰਦਰ ਗੁਣ ਆ ਜਾਣ, ਔਗੁਣ ਨਿਕਲ ਜਾਣ, ਉਹ ਅਹੰਕਾਰ ਸੜਨ ਦੇ, ਉਹ ਅਹੰਕਾਰ ਦੀ ਅੱਗ ਵਿੱਚ ਸੜ ਰਹੇ ਨੇ। ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਨਦੇ, ਦਰਗਾਹ ਤੋਂ ਹੀ ਮੱਥੇ ਦੇ ਭਾਗ ਮੰਨਦੇ ਹੋ ਗਏ, ਸੰਤਾਂ ਦੀ ਬਾਤ ਨਹੀਂ ਸੁਣ ਰਹੇ, ਸੰਤਾਂ ਦੀ ਜੋ ਸ਼ੁਭ ਇੱਛਿਆ ਉਹਨੂੰ ਪ੍ਰਵਾਨ ਨਹੀਂ ਕਰ ਰਹੇ। ਜੋ ਮਾਰੇ ਤੈਨੂੰ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ, ਕਿਹਦੇ ਜੋਗੇ ਨੇ? ਕਹਿੰਦੇ ਕਿਸੇ ਜੋਗੇ ਵੀ ਨਹੀਂ, ਕਿਉਂਕਿ ਪਾਰ ਬ੍ਰਹਮ ਨੇ ਮਾਰਤੇ। ਵੈਰ ਕਰਨ ਨਿਰਵੈਰ ਨਾਲ ਧਰਮ ਨਿਆਂ ਬਚਨ, ਨਿਰਵੈਰ ਦੇ ਨਾਲ ਵੈਰ ਕਰਦੇ ਨੇ। ਜੋ ਜੋ ਸੰਤ ਸਰਾਪਿਆ ਸੋ ਫਿਰੇ ਭਵੰਦੇ, ਵਚਨ ਹੋ ਗਿਆ ਫਿਰ ਪਾਉਂਦਾ ਹੀ ਫਿਰਦਾ, ਫਿਰ ਕਿਤੇ ਟਿਕਾਣਾ ਨਹੀਂ ਮਿਲਦਾ। ਸੰਤ ਕਾ ਦੁਖੀ ਅੱਧ ਬੀਜ ਤੇ ਕੀਤੇ, ਅੱਧ ਵਿਚਾਲੇ ਜਾਂਦਾ। ਸੰਤ ਕਾ ਦੁਖੀ ਰਾਜ ਤੇ ਹੀਨ ਸੁਖ, ਸੰਤ ਕਾ ਦੁਖੀ ਦੁਨੀਆ ਦੀ ਦੁਖੀ ਆਰਤੀ, ਦੁਖੀਆ ਦੀਨ ਹੋਇਆ ਫਿਰਦਾ, ਰਾਜ ਦੀ ਪਦਵੀ ਜਾਂਦੀ ਰਹਿੰਦੀ ਹੈ। ਸੋ ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ, ਪੇਟ ਮਡਾਹੂ ਕੱਟਿਆ ਤਿੰਨ ਡਾਲ ਸਕਾਂਦੇ। ਜੜੇ ਪੱਟੀ ਗਈ ਦਰਖਤ ਦੀ, ਹੁਣ ਡਾਲ ਕਿਤੇ ਰਹਿ ਜਾਣਗੇ, ਉਹ ਵੀ ਸੁੱਕ ਜਾਣੇ। ਬਾਬਾ ਕਰਮ ਸਿੰਘ ਜੀ ਮਹਾਰਾਜ ਮੋਤੀ ਮੈਦਾਨ ਆਪ ਜੀ ਦੇ ਪਾਸ ਸੰਗਤ ਹੁਮ ਹੁਮ ਆ ਕੇ ਆਉਂਦੀ ਹੈ, ਪੂਰਨਮਾਸ਼ੀ ਨੂੰ, ਸੰਗਰਾਮ ਨੂੰ ਤੇ ਹੋਰ ਦੀਵਾਨ ਜਿਹਾ ਲੱਗਦੇ ਨੇ। ਤਾਂ ਕੋਲ ਇੱਕ ਨਾਸਤਕਾਂ ਦਾ ਪਿੰਡ ਸੀਗਾ ਪਠਾਣਾ ਦਾ, ਬਹੁਤ ਹੰਕਾਰੀ ਹੰਕਾਰੀ ਸੀ, ਪਰਮੇਸ਼ਰ ਦੇ ਭੈ ਵਾਲੇ ਨਹੀਂ ਸੀ, ਪੀਰਾਂ ਦੀ ਇੱਜ਼ਤ ਸਾਧੂਆਂ ਦੀ ਇੱਜ਼ਤ ਨਹੀਂ ਸੀ ਕਰਦੇ, ਪੀਰਾਂ ਵਕੀਰਾਂ ਦੀ ਲੱਗਦੇ ਸੀ ਉਹਨਾਂ ਦੇ ਨਾਲ। ਕਹਿਣ ਲੱਗੇ ਬੜਾ ਇਕੱਠ ਹੁੰਦਾ ਹੈ, ਸਲਾਹ ਕਰੀ ਸਾਰਿਆਂ ਨੇ ਬੈਠ ਕੇ ਵੀ ਆਪਾਂ ਕਿਵੇਂ ਹਟਾਈਏ। ਕਹਿੰਦੇ ਜਦੋਂ ਇੱਥੋਂ ਦੀ ਸੰਗਤ ਲੰਘਣ ਲੱਗੇ, ਕੁੱਤੇ ਮਗਰ ਪਾ ਦਿਆ ਕਰੀਏ, ਕੁੱਤੇ ਬੜੇ ਜ਼ਹਿਰੀਲੇ ਰੱਖੇ ਸੀ, ਜਦੋਂ ਸੰਗਤ ਨੇ ਆਉਣਾ ਕੁੱਤੇ ਛੱਡ ਦੇਣੇ, ਕੁੱਤਿਆਂ ਨੇ ਵੱਢਣਾ ਬੱਚਿਆਂ ਨੂੰ, ਬੀਬੀਆਂ ਨੂੰ, ਬੰਦਿਆਂ ਨੂੰ, ਬਚਾਓ ਕਰਨਾ, ਚੀਕ ਚਿਹਾੜਾ ਹੋਣਾ, ਮਹਾਰਾਜ ਕੋਲ ਚਲੇ ਜਾਣਾ, ਦੇਖਣਾ ਕੀ ਹੋ ਗਿਆ ਬੇਟਾ, ਮਹਾਰਾਜ ਕੁੱਤੇ ਨੇ ਵੱਢ ਖਾਧੇ, ਕੁੱਤੇ ਛੱਡ ਤੇ। ਅਖੀਰ ਸੰਗਤ ਨੇ ਅਰਦਾਸ ਕਰੀ, ਬਾਬਾ ਜੀ ਕੀ ਕਰੀਏ ਜਦੋਂ ਇਹ ਪਿੰਡ ਚੋਂ ਲੰਘਦੇ ਆ ਕੁੱਤੇ ਛੱਡ ਦਿੰਦੇ ਨੇ। ਕਹਿੰਦੇ ਭਾਈ ਤੁਸੀਂ ਹੋਰ ਰਸਤਾ ਲੈ ਲਓ, ਕੋਈ ਇੱਕ ਮੀਲ ਦਾ ਫਰਕ ਆਉਂਦਾ ਉਹ ਰਸਤੇ ਆ ਜਾਓ। ਉਧਰ ਦੀ ਆਉਣ ਲੱਗ ਗਏ, ਪਤਾ ਲੱਗਿਆ ਵੀ ਉਹ ਤਾਂ ਹੁਣ ਉੱਥੋਂ ਵੀ ਜਾਂਦੇ ਨੇ, ਉੱਥੇ ਜਾ ਕੇ ਬਹਿ ਜਾ ਕਰਨ ਕੁੱਤੇ ਲੈ ਕੇ, ਜਦ ਨੇੜੇ ਸੰਗਤ ਆਵੇ ਫਿਰ ਛੱਡ ਦੇ। ਫਿਰ ਬਾਬਾ ਜੀ ਕੋ ਅਰਦਾਸ ਹੋਈ, ਬਾਬਾ ਜੀ ਹੁਣ ਤਾਂ ਮੀਲ ਪੈਂਦਾ ਵੀ ਛੱਡਤਾ, ਪਰ ਇਹ ਹੁਣ ਉੱਥੇ ਵੀ ਕੁੱਤੇ ਛੱਡ ਦਿੰਦੇ। ਕਹਿੰਦੇ ਭਾਈ ਅੱਤ ਦਾ ਤੇ ਖੁਦਾ ਦਾ ਵੈਰ ਹੋਇਆ ਕਰਦਾ, ਚਲੋ ਆਪਾਂ ਨੇ ਕੀ ਕਰਨਾ, ਹੁਣ ਜਿਹੜਾ ਮਾਲਕ ਹੈ ਉਹ ਜਾਣੇ ਇਹ ਜਾਣੇ, ਆਪਾਂ ਵਿੱਚੋਂ ਨਿਕਲੋ। ਐਸੀ ਬਿਮਾਰੀ ਪਈ, ਪਿੰਡ ਦੇ ਸਾਰੇ ਜਿਹੜੇ ਮਰਦ ਸੀ ਮਰਨੇ ਸ਼ੁਰੂ ਹੋ ਗਏ। ਅਖੀਰ ਐਸਾ ਮੌਕਾ ਆਇਆ ਸਾਰੇ ਹੀ ਮਰ ਗਏ, ਇੱਕ ਬੱਚਾ ਬਚ ਗਿਆ। ਮਾਈ ਸੀ ਸਮਝਦਾਰ ਬੀਬੀ, ਨੌਜਵਾਨ ਬੀਬੀ ਸੀ, ਪੀਰਾਂ ਫਕੀਰਾਂ ਦੀ ਮਹਿਮਾ ਨੂੰ ਜਾਣਦੀ ਸੀ। ਉਹਨੇ ਕਿਹਾ ਸਾਡੇ ਬੰਦਿਆਂ ਨੇ ਮਾੜਾ ਕੰਮ ਕਰਿਆ, ਇਹ ਤਾਂ ਮੁੱਢ ਪੱਟਿਆ ਗਿਆ, ਪੇਟ ਮਡਾਹੂ ਕੱਟਿਆ, ਹੁਣ ਤਾਂ ਡਾਲ ਕੋਈ ਬਚਣਾ ਨਹੀਂ, ਸਭ ਜਾਣੇ ਨੇ, ਮੇਰਾ ਬੱਚਾ ਵੀ ਜਾਊ। ਲੈ ਕੇ ਬਾਬਾ ਜੀ ਦੇ ਚਰਨਾਂ ਚ ਲਿਆ ਕੇ ਰੱਖ। ਕਹਿੰਦੇ ਬਾਬਾ ਜੀ ਆ ਤੁਹਾਡਾ, ਕਿਰਪਾ ਕਰੋ, ਮਰਦਾਂ ਨੇ ਗਲਤੀ ਕੀਤੀ ਹੈ, ਅਸੀਂ ਨਾਲ ਦੁਖੀ ਹੋ ਰਹੇ ਹਾਂ। ਕਹਿੰਦੇ ਕੋਈ ਨਾ ਬੀਬੀ, ਵੀ ਬਚ ਗਿਆ ਤੁਹਾਡੇ ਪਿੰਡ ਦਾ, ਨਹੀਂ ਤਾਂ ਖਤਮ ਹੋ ਜਾਣਾ ਸੀ, ਪੇਟ ਮਡਾਹੂ ਕੱਟਿਆ ਤੇ ਡਾਲ ਕਰ। ਸੋ ਉਹ ਕਹਿੰਦੇ ਨੇ ਜਿਹਦੀ ਬੁੱਧੀ ਪੁੱਠੀ ਹੋ ਜਾਵੇ,
ਪੜਚਨਾ ਦੇ ਮੁੰਡੇ ਕਹਿੰਦੇ ਮਾਲ
ਸੰਤ ਨਾਲ। ਸੋ ਕਾਰਨ ਗੁਰੂ ਮਹਾਰਾਜ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਸੀ ਵੀ ਇਹ ਗੱਲ ਹੋਏਗੀ, ਅਸੀਂ ਮਿੱਤਰਤਾ ਦਾ ਬਖਸ਼ਿਸ਼ ਦਾ ਹੱਥ ਵਧਾਇਆ, ਪਰ ਉਹਨਾਂ ਨੇ ਆਪਣੇ ਸਵਾਦ ਦੇ ਮੁਤਾਬਕ ਉਲਟਾ ਵਿਹਾਰ ਕੀਤਾ। ਇਹ ਸੰਸਾਰ ਦੇ ਅੰਦਰ ਸੰਤ ਆਪਣਾ ਸਵਾਦ ਨਹੀਂ ਛੱਡਿਆ ਕਰਦੇ, ਜੇ ਕੋਈ ਨਿੰਦਿਆ ਕਰਦਾ ਕਰੀ ਜਾਵੇ ਤੇ ਆਪਣਾ ਗੁਣ ਨਹੀਂ ਛੱਡਿਆ ਕਰਦੇ। ਇੱਕ ਵਾਰੀ ਸੁਖਦੇਵ ਮੁਨੀ ਆਪ ਤੁਰੇ ਆਉਂਦੇ ਨੇ, ਆਉਂਦੇ ਆਉਂਦਿਆਂ ਨੇ ਇੱਕ ਪਾਣੀ ਦਾ ਛੱਪੜ ਜਿਹਾ ਦੇਖਿਆ, ਛੋਟਾ ਜਿਹਾ ਟੋਆ, ਉਹਦੇ ਵਿੱਚ ਇੱਕ ਬਿੱਛੂ ਜਦੋਂ ਜਹਿਦ ਕਰ ਰਿਹਾ ਬਾਹਰ ਨਿਕਲਣ, ਨਿਕਲ ਨਹੀਂ ਸਕਦਾ, ਗਿਰ ਜਾਂਦਾ। ਇਹਨਾਂ ਨੇ ਕਿਹਾ ਵੀ ਕੋਲ ਕੋਈ ਚੀਜ਼ ਨਹੀਂ ਹੈ, ਹੱਥ ਹੇਠਾਂ ਕਰਕੇ ਉਂਗਲੀ ਤੇ ਬਿਠਾ ਲਿਆ, ਜਦ ਉੱਪਰ ਆ ਕੇ ਸਿੱਟਣ ਲੱਗੇ ਉਹਨੇ ਡੰਗ ਮਾਰਿਆ, ਉਹ ਹੱਥ ਹਿੱਲ ਗਿਆ, ਫੇਰ ਗਿਰ ਗਿਆ। ਦੂਸਰੀ ਉਂਗਲੀ ਤੇ, ਤੀਸਰੀ ਤੇ, ਚੌਥੀ ਤੇ, ਅਖੀਰ ਦਸਵੀਂ ਉਂਗਲੀ ਤੇ ਜਦ ਬਿਠਾਇਆ ਤਾਂ ਪਹਿਲੇ ਸਾਰੇ ਡਾਂਗੇ ਡੰਗ ਲੱਗ ਚੁੱਕੇ। ਕੋਈ ਕੋਲ ਖੜਾ ਦੇਖਦਾ ਸੀ, ਕਹਿੰਦਾ ਸੰਤ ਜੀ ਇਹ ਤਾਂ ਮੂਰਖ ਜਾ ਹੈ, ਕ੍ਰੀਏਚਰ, ਇਹ ਡੰਗ ਮਾਰੀ ਜਾਂਦਾ। ਕਹਿੰਦੇ ਲੋਕ ਭਾਈ ਇਹ ਮੂਰਖ ਹੈ, ਅਸੀਂ ਤਾਂ ਫੇਰ ਪਰਮੇਸ਼ਰ ਨੇ ਸਾਨੂੰ ਸਮਝ ਦਿੱਤੀ ਹੈ, ਇਹ ਜੇ ਆਪਣਾ ਸਵਾਰ ਨਹੀਂ ਛੱਡਦਾ ਬਰਿਆਈ ਦਾ, ਅਸੀਂ ਨੇਕੀ ਦਾ ਕਿਉਂ ਛੱਡੀਏ। ਸੋ ਨੇਕੀ ਨੀ ਆਪਣਾ ਗੁਣ ਨਾ ਗਵਾਵੇ, ਮਹਾਤਮਾ ਆਪਣਾ ਗੁਣ ਨਹੀਂ ਗਵਾਇਆ ਕਰਦੇ, ਫੇਰ ਵੀ ਭਲਾ ਲੋਚਦੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਉੱਤੇ ਚੜਾਈ ਕਰਤੀ, 30,000 ਫੌਜ ਤਿਆਰ ਕਰ ਲਈ। ਇਧਰੋਂ ਜਦੋਂ ਪਠਾਣਾ ਨੂੰ ਪਤਾ ਲੱਗਿਆ, ਜਿਹੜੇ ਬੁੱਧੂ ਸ਼ਾਹ ਨੇ ਰਖਾਏ ਸੀ, ਉਹ ਆਪਸ ਵਿੱਚ ਸਲਾਹ ਕਰਨ ਲੱਗ ਗਏ, ਬੰਦਾ ਆ ਗਿਆ ਉਹਨਾਂ ਕੋਲ, ਸਲਾਹ ਕਰਦੇ ਨੇ ਵੀ ਆਪਾਂ ਗੁਰੂ ਮਹਾਰਾਜ ਦਾ ਸਾਥ ਛੱਡ ਦਈਏ, ਵੀ ਕਿਉਂ ਲੜੀਏ। ਜਦੋਂ ਮਹਾਰਾਜ ਨੂੰ ਪਤਾ ਲੱਗਿਆ, ਮਹਾਰਾਜ ਨੇ ਭਾਈ ਨੰਦ ਚੰਦ ਜੀ ਨੂੰ ਭੇਜਿਆ, ਕਹਿੰਦੇ ਉਹਨਾਂ ਨੂੰ ਕਹੋ ਵੀ ਅਸੀਂ ਦੁੱਗਣੀ ਤਨਖਾਹ ਦੇ ਦਾਂਗੇ, ਇਸ ਵੇਲੇ ਸਾਥ ਨਾ ਛੱਡਣ, ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਵਿਹਲੇ ਬੈਠਿਆਂ ਨੂੰ ਤਨਖਾਹ ਲੈਂਦੇ ਨੂੰ, ਇਸੇ ਵਾਸਤੇ ਫੌਜ ਵਿੱਚ ਭਰਤੀ ਕਰੇ ਸੀ ਵੀ ਜਦੋਂ ਕੋਈ ਔਖਾ ਮੌਕਾ ਆ ਬਣੇ ਉਸ ਵੇਲੇ ਆਪਣੇ ਨਮਕ ਹਲਾਲੀ ਦਾ ਸਬੂਤ ਦੇਣ। ਉਸਨੇ ਜਾ ਕੇ ਉਹਨਾਂ ਨੂੰ ਸਮਝਾਇਆ, ਕਹਿਣ ਲੱਗਿਆ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ, ਸਾਥ ਨਹੀਂ ਛੱਡੀਦਾ ਹੁੰਦਾ, ਇਹ ਤੁਸੀਂ ਕੀ ਕਰਦੇ ਹੋ। ਤਾਂ ਉਹਨਾਂ ਵਿੱਚੋਂ ਇੱਕ ਕਾਲੇ ਖਾਂ ਜਿਹੜਾ ਸੀ ਵੱਡਾ ਆਫਿਸਰ ਉਹਨਾਂ ਦਾ, ਉਸ ਤੋਂ ਬਿਨਾਂ ਜਿਹੜੇ 3-4 ਹੋਰ ਸੀ, ਨਜਾਵਤ ਖਾਨ, ਹਯਾਤ ਖਾਨ, ਭੀਕਨ ਖਾਨ, ਇਹ ਕਹਿਣ ਲੱਗੇ ਅਸੀਂ ਤਾਂ ਘਰ ਜਾਣਾ, ਸਾਨੂੰ ਛੁੱਟੀ ਨਹੀਂ ਮਿਲੀ, ਛੁੱਟੀ ਲੈਣੀ ਹੈ। ਉਹ ਕਹਿੰਦੇ ਵੀ ਇਸ ਮੌਕੇ ਛੁੱਟੀ, ਜੰਗ ਹੋ ਹਟੇਗਾ ਫਿਰ ਛੁੱਟੀ ਲੈ ਲਿਓ, ਵੀ ਇਹ ਤਾਂ ਗੱਲ ਠੀਕ ਨਹੀਂ ਹੋਇਆ ਕਰਦੀ, ਨਮਕ ਹਰਾਮ ਨਹੀਂ ਹੋਣਾ ਚਾਹੀਦਾ, ਮੌਤ ਤੋਂ ਡਰਦੇ ਹੋ, ਮੌਤ ਨੇ ਵੀ ਕਦੇ ਕਿਸੇ ਨੂੰ ਛੱਡਿਆ, ਜਿੱਥੇ ਜੀ ਕਰਦਾ ਚਲੇ ਜਾਓ ਉੱਥੇ ਹੀ ਆ ਜਾਂਦੇ। ਫੇਰ ਮਹਾਰਾਜ ਕੋਲ ਆ ਕੇ ਦੱਸਿਆ, ਮਹਾਰਾਜ ਉਹ ਤਾਂ ਮੰਨਦੇ। ਮਹਾਰਾਜ ਕਹਿੰਦੇ ਕਹਿ ਰਹੇ ਹੋ ਵੀ ਢਾਲਾ ਨਾਲ ਦੇਵਾਂਗੇ ਮੋਹਰਾਂ ਜੰਗ ਜਿੱਤਣ ਤੋਂ ਬਾਅਦ। ਆਪਸ ਵਿੱਚ ਸਲਾਹ ਕਰਨ ਲੱਗ ਗਏ ਗੱਲ ਸੁਣ ਕੇ, ਕਹਿੰਦੇ ਲੋਕ ਗੁਰੂ ਡਰ ਗਿਆ, ਹਾਰ ਜ਼ਰੂਰ ਹੋਏਗੀ, ਆਪਾਂ ਇਹ ਕਿਉਂ ਕਰੀਏ, ਆਪਾਂ ਫਤਿਹ ਸ਼ਾਹ ਨਾਲ ਕਿਉਂ ਨਹੀਂ ਜਾ ਕੇ ਮਿਲਦੇ, ਆਪਾਂ ਖਜ਼ਾਨਾ ਲੁੱਟੀਏ, ਗੁਰੂ ਦਾ ਪਤਾ ਹੀ ਹੈ ਵੀ ਬੇਅੰਤ ਹੈ ਖਜ਼ਾਨਾ। ਉਲਟੇ ਪਾਸੇ ਹੋ ਗਏ, ਉਸ ਵੇਲੇ ਕਿਸੇ ਗੱਲ ਨਾਲ ਵੀ ਨਹੀਂ ਸਮਝਦੇ, ਤੇ ਨੰਦ ਚੰਦ ਜੀ ਆ ਗਏ ਗੁਰੂ ਮਹਾਰਾਜ ਕੋਲ। ਕਹਿੰਦੇ ਕਿਉਂ ਨੰਦ ਚੰਦ ਜੀ, ਕੀ ਕਹਿੰਦੇ ਨੇ, ਕੋਈ ਆਇਆ ਜਵਾਬ? ਕਹਿੰਦੇ ਮਹਾਰਾਜ ਜਵਾਬ ਕਾਹਦਾ ਆਉਣਾ ਸੀ, ਇਸ ਤਰ੍ਹਾਂ ਕਹਿੰਦੇ ਜਿਹੜੇ ਕਹਿੰਦੇ ਸੀ ਮਾਰਾਂਗੇ ਜਾਨ ਉਸੇ ਤਰ੍ਹਾਂ ਸਮਝਾਉਣਾ ਕੀਤਾ, ਬੜਾ ਸਮਝਾਇਆ। ਤਨਖਾਹਾਂ ਦੇ ਬਾਰੇ ਵੀ ਕਿਹਾ, ਇਹ ਵੀ ਕਿਹਾ ਕਿ ਐਡਵਾਂਸ ਲੈ ਲਓ। ਪਾਤਸ਼ਾਹ ਕਿਸੇ ਤਰੀਕੇ ਨਾਲ ਨਹੀਂ ਮੰਨਦੇ। ਮੈਨੂੰ ਤਾਂ ਐਂ ਲੱਗਦਾ ਕਿ ਉਹਨਾਂ ਦਾ ਦੂਤ ਕੋਈ ਆ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਗਿਆ ਫਤਿਹ ਸ਼ਾਹ ਦਾ, ਤੇ ਮਹਾਰਾਜ ਨੇ ਕਹਿੰਦੇ ਬੁਲਾਓ, ਉਹਨਾਂ ਨੂੰ ਬੁਲਾਇਆ। ਕਹਿਣ ਲੱਗੇ, ਦੇਖੋ ਜਦ ਤੁਹਾਨੂੰ ਕਿਸੇ ਥਾਂ ਨਹੀਂ ਸੀ ਮਿਲਦਾ, ਰੰਗਦੇਵ ਨੇ ਵੀ ਤੁਹਾਨੂੰ ਕੱਢ ਦਿੱਤਾ ਸੀ ਉਸ ਵੇਲੇ, ਸਾਨੂੰ ਲੋੜ ਨਹੀਂ ਸੀ ਕੋਈ ਵੀ ਉਸ ਵੇਲੇ। ਸਹਿ ਸਵਾਹ ਸੀ ਤੁਹਾਡੇ ਰੁਜ਼ਗਾਰ ਵਾਸਤੇ, ਤੁਹਾਨੂੰ ਨੌਕਰ ਰੱਖਿਆ, ਫੌਜ ਦੇ ਵਿੱਚ ਰੱਖਿਆ, ਤੇ ਹੁਣ ਸਵਾਮੀ ਭਗਤ ਤਾਂ ਨਾ ਹੋਈ, ਨਮਕ ਖਾਂਦੇ ਰਹੇ, ਤੇ ਨਾ ਤੁਸੀਂ ਸਵਾਮੀ ਭਗਤ ਨੂੰ ਜਾਣਦੇ ਹੋ ਤੇ ਨਾ ਨਮਕ ਹਲਾਲੀ ਨੂੰ ਜਾਣਦੇ। ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਬਚ ਜਾਂਗੇ, ਮੌਤ ਤਾਂ ਛੱਡਿਆ ਨਹੀਂ ਕਰਦੀ ਪ੍ਰੇਮੀਓ, ਜਿੱਥੇ ਭੱਜ ਕੇ ਭੱਜ ਜਾਂਗੇ, ਕਾਲ ਤਾਂ ਸਾਰੇ ਪਾਸੇ ਹੀ ਖੜਾ। ਤੇ ਦੂਜਾ ਇਹ ਹੈ ਕਿ ਮਾਲਕ ਦੇ ਨਾਲ ਜਦੋਂ ਨਮਕ ਹਰਾਮ ਹੁੰਦਾ ਹੈ ਉਸ ਵੇਲੇ ਪਾਪ ਲੱਗਦਾ, ਤੇ ਜਦੋਂ ਇਹ ਸੰਸਾਰ ਤੋਂ ਜਾਂਦਾ ਹੈ ਤੇ ਜੋ ਰੂਹ ਹੈ ਉਹ ਦੋਜ਼ਖ ਵਿੱਚ ਜਾ ਕੇ ਸੜਦੀ ਰਹਿੰਦੀ ਹੈ।
ਰੂਹਾਂ ਸੜਨ ਦੋਜ਼ਖ ਵਿੱਚ ਜਾ ਕੇ ਲਾਹਤ ਸਾਰਾ ਜਗ ਪਾਵੇਗਾ। ਪੁੱਛੈ ਸਵਾਮੀ ਕਹਿ ਜੋ ਰਨ ਵਿੱਚ ਕਹਿ ਦੇਈਆਂ ਨਿੰਦ ਨਰਕ ਪਾਇਆ ਦੇ ਲਾਲ ਨਾਥ ਤਾਂ ਕਰੀਏ ਮਰਨ ਜੀਵਨ ਕੁਝ ਪਰ ਕਰੀਏ ਆਗੇ ਤੁਰਗ ਨਹੀਂ ਹਾਂ ਜਸ ਸਾਤ ਮੁਖੀ ਸਾਜੇ ਸੁਰਮਤ।
ਮਹਾਰਾਜ ਕਹਿੰਦੇ ਪ੍ਰੇਮੀਓ ਜਾਣਦੇ ਹੋ ਕਿ ਨਮਕ ਹਰਾਮ ਜੋ ਹੁੰਦਾ ਹੈ ਨੂਹ ਹਰਾਮੀ ਨੂੰ ਕਿੰਨਾ ਬੁਰਾ ਗਿਣਿਆ ਗਿਆ, ਉਹਦਾ ਤਾਂ ਭਾਰ ਧਰਤੀ ਨਹੀਂ ਸਹਿਆ ਕਰਦੀ। ਨਮਕ ਹਲਾਲ ਨਾਟਕਾ ਕਰੀਏ ਮਰਨ ਜੀਵਨ ਦਾ ਸਤੋਸ਼ ਪਰ ਕਰੀਏ, ਮਰਨਾ ਜਿਉਣਾ ਤਾਂ ਪਰਮੇਸ਼ਰ ਦੇ ਹੱਥ ਵਿਚ ਹੈ। ਸਵਾਮੀ ਕਹਿ ਜੋ ਰਨ ਮਦ ਤਿਆਗ, ਇਕ ਵਾਰੀ ਮਾਲਕ ਕਹਿ ਕੇ ਤੇ ਰਣ ਦੇ ਵਿਚ ਨੱਠਦਾ ਹੈ। ਸੂਰਾ ਸੋ ਪਹਿਚਾਨੀ ਹੈ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇ। ਤੇ ਹੁਣ ਤੁਸੀਂ ਰਣ ਤਾਂ ਜੇ ਸਾਹਮਣੇ ਆਇਆ ਨੀ, ਪਹਿਲਾਂ ਹੀ ਨੱਠਣ ਦੀਆਂ ਤਿਆਰੀਆਂ ਕਰਦੇ ਹੋ, ਇਹਾਂ ਨਿੰਦ ਨਰਕ ਧਾਇਆ। ਮੁੜ ਕੇ ਸਾਰੀ ਜ਼ਿੰਦਗੀ ਤੁਸੀਂ ਕਿਸੇ ਕੋਲ ਨਹੀਂ ਰਹਿ ਸਕਦੇ, ਕਿਉਂਕਿ ਬੁਜ਼ਦਲ ਮੌਕੇ ਤੇ ਨੱਠਦੇ ਹਨ। ਤੇ ਅੱਗੇ ਜਾ ਕੇ ਸਵਾਮੀ ਭਗਤੀ ਨਾ ਕਰਨ ਦਾ ਦੋਸ਼ ਨਰਕਾਂ ਚ ਵਾਸਾ ਮਿਲੇਗਾ, ਤਾਂ ਕਿ ਉਹ ਮਾਸ ਗੀਤ ਨਹੀਂ ਲਈ। ਗਿਰਜਾ ਨੇ ਵੀ ਮਾਸ ਨਹੀਂ ਕਹਿਣਾ, ਨਾਮ ਤਾਂ ਹਰਾਮ ਜਾਨ ਭਜਦੇ। ਅੱਗੇ ਸੁਰਗ ਨਾ ਹੀ ਆ ਜਸ ਸਾਤ ਮੁੱਠੀ ਤਾਂ ਕਿ ਸਿਰ ਪੁੱਜ, ਕਹਿੰਦੇ ਸੱਤ ਮੁੱਠੀਆਂ ਸਵਾਰੀਆਂ ਉਹਦੇ ਸਿਰ ਤੇ, ਜਿਹੜਾ ਮਾਲਕ ਕਹਿ ਕੇ ਫੇਰ ਚਲਿਆ ਗਿਆ। ਉਸ ਵੇਲੇ ਕਾਲੇ ਖਾਨ ਸਮਝਾਉਣ ਲੱਗਿਆ, ਕਹਿੰਦਾ ਪ੍ਰੇਮੀਓ ਤੁਹਾਨੂੰ ਪਤਾ ਵੀ ਆਪਾਂ ਕਿਹੜਾ ਵਕਤ ਸੀ ਸਾਡੇ ਉੱਤੇ, ਕੋਈ ਰਾਜਾ ਰਾਣਾ ਸਾਨੂੰ ਪਨਾਹ ਨਹੀਂ ਸੀ ਦਿੰਦਾ, ਤੇ ਹੁਣ ਆ ਕੇ ਤੁਸੀਂ ਇਹਨਾਂ ਦਾ ਸਾਥ ਛੱਡ ਦੇ। ਕਹਿੰਦੇ ਦੇਖ ਗੁਰੂ ਕੋਲ ਇੰਨਾ ਧਨ ਹੈ, ਜੇ ਆਪਣੇ ਹੱਥ ਲੱਗ ਜਾਵੇ ਸੱਤ ਪੁਸ਼ਤਾਂ ਤੇ ਹੀ ਨਹੀਂ ਮੁੱਕਦਾ। ਕਹਿੰਦਾ ਪਾਪ ਕਿੰਨਾ ਹੋਏਗਾ। ਕਹਿੰਦੇ ਤੂੰ ਗਲਤ ਖਿਆਲਾਂ ਚ ਪਿਆ, ਤੂੰ ਵੀ ਰਲ ਜਾ ਸਾਡੇ ਨਾਲ ਆਪਣੇ ਬੰਦੇ ਲੈ ਕੇ। ਕਹਿਣ ਲੱਗਿਆ ਦੇਖੋ ਮੈਂ ਰੱਬ ਪ੍ਰਸਤ ਬੰਦਾ ਖੁਦਾ ਪ੍ਰਸਤ, ਮੈਂ ਦੋਜ਼ਖ ਦੇ ਵਿਚ ਵਿਸ਼ਵਾਸ ਰੱਖਦਾ, ਬਹਿਸ਼ਤ ਵਿਚ ਵਿਸ਼ਵਾਸ ਰੱਖਦਾ। ਪੈਗੰਬਰ ਦਾ ਹੁਕਮ ਹੈ ਕਿ ਜੋ ਮਾਲਕ ਨੂੰ ਧੋਖਾ ਦਿੰਦਾ ਉਹ ਦੋਜ਼ਖ ਵਿਚ ਜਾ ਕੇ ਸੜਦਾ, ਤੇ ਮੈਂ ਗੁਰੂ ਮਹਾਰਾਜ ਨੂੰ ਧੋਖਾ ਨਹੀਂ ਦੇ ਸਕਦਾ। ਦੋਜ਼ਖ ਨੂੰ ਜਾਵਾਂਗਾ ਧੋਖਾ ਦੇ ਦੇਵਾਂਗਾ, ਦੋਜ਼ਖ ਨੂੰ ਜਾਵਾਂਗਾ ਧੋਖਾ ਦੇ ਦੇਵਾਂਗਾ।
ਜਾਵਾਂਗਾ ਦੁੱਖਾਂ ਦੀ ਨਿਹੰਗਾਂ ਨੂੰ ਦੁੱਖ ਨੂੰ ਜਾਵਾਂਗਾ ਦੁੱਖਾਂ ਦੀ ਨਿਹੰਗਾਂ ਨੂੰ
ਕਹਿਣ ਲੱਗਾ ਪ੍ਰੇਮੀਓ ਗੁਰੂ ਕਿੰਨਾ ਦਿਆਲ ਸੀ, ਜਦ ਕੋਈ ਥਾਂ ਨਹੀਂ ਸੀ ਦਿੰਦਾ ਉਸ ਵੇਲੇ ਗੁਰੂ ਨੇ ਸਾਡੀ ਬਾਂਹ ਫੜੀ ਤੇ ਹੁਣ ਮੌਕਾ ਪਏ ਤੇ ਨੱਠ ਜਾਏਗੀ। ਕਹਿੰਦਾ ਮੈਂ ਨੀ ਜਾਣਾ, ਨਮਕ ਹਰਾਮੀ ਬਣ ਕੇ ਮਰਨਾ, ਖੋਟ ਨਸੀਬ ਕਰਾਇਓ ਕਰਨਾ, ਤੁਮ ਕੀਤੀ ਹੋ ਕਰਮਤ ਮੋਟੇ, ਦੋਜ਼ਖ ਹੇਤ ਸੇਰਿਓ ਖੋਟੇ, ਬੰਸ ਪਠਾਨ ਕਲੰਕਤ ਕੀਨਾ, ਅਵਗਤ ਮਰੋ ਅਜਸ ਜਾਗਿਓ। ਕਹਿੰਦੇ ਸਾਰਾ ਜਾਗ ਰਹਿੰਦੀ ਦੁਨੀਆਂ ਇੱਥੇ ਹੀ ਸਾਡੀ ਨਿੰਦਿਆ ਕਰਿਆ ਕਰੂ, ਹੋ ਰਹੀ ਹੈ ਨਾ ਨਿੰਦਿਆ, ਜਿਨ੍ਹਾਂ ਨੇ ਸਾਤੋਂ ਮਗਰੋਂ ਆਉਣਾ ਹੈ ਉਨ੍ਹਾਂ ਨੇ ਵੀ ਨਿੰਦਿਆ ਕਰਨੀ ਹੈ ਵੀ ਬੜੇ ਮਾੜੇ ਸੀ। ਨਮ ਖਾ ਕੇ ਫੇਰ ਹਲਾਲ ਤਾਂ ਕੀ ਕਰਨਾ ਸੀ, ਹਰਾਮ ਏ ਕੀ ਕਰਨਾ ਸੀ, ਦੁਸ਼ਮਣ ਦੇ ਨਾਲ ਜਾ ਕੇ ਰਲ ਗਏ। ਮਹਾਰਾਜ ਨੂੰ ਆ ਕੇ ਦੱਸਿਆ, ਕਹਿਣ ਲੱਗੇ ਪਾਤਸ਼ਾਹ ਹੋਰ ਤਾਂ ਸਾਰੇ ਜਾ ਰਹੇ ਨੇ, ਇੱਕ ਕਾਲੇ ਖਾਂ ਡਟਿਆ ਹੈ। ਮਹਾਰਾਜ ਨੇ ਸਿੱਖ ਭੇਜਿਆ, ਕਹਿੰਦੇ ਉਹਨੂੰ ਵੀ ਕਹੋ ਜਾਵੇ, ਜਦੋਂ ਸਾਥੀ ਜਾ ਰਹੇ ਨੇ ਸਾਰੇ ਤੇ ਆਪ ਵੀ ਜਾਵੇ। ਸੋ ਗੁਰਸਿੱਖ ਕਾਲੇ ਖਾਂ ਦੇ ਪਾਸ ਚਲੇ ਗਿਆ, ਕਹਿੰਦੇ ਦੇਖੋ ਖਾਨ ਸਾਹਿਬ, ਤੁਹਾਡੇ ਸਾਥੀ ਚਲੇ ਗਏ, ਤੁਸੀਂ ਇਕੱਠੇ ਆਏ ਸੀ, ਇਕੱਠੇ ਰਹਿਣਾ ਚਾਹੀਦਾ, ਤੇ ਤੁਹਾਨੂੰ ਵੀ ਚਾਹੀਦਾ ਕਿ ਤੁਸੀਂ ਵੀ ਹੁਣ ਚਲੇ ਜਾਓ। ਕਹਿਣ ਲੱਗਿਆ ਸਿੱਖਾ, ਜਿਹਾ ਜਿਹਾ ਪਿਆਰ ਤੇਰੇ ਅੰਦਰ ਗੁਰੂ ਦਾ, ਇਹ ਠੀਕ ਹੈ ਕਿ ਅਸੀਂ ਤਨਖਾਹ ਲੈਂਦੇ ਹਾਂ, ਤੁਸੀਂ ਤਨਖਾਹ ਨਹੀਂ ਲੈਂਦੇ, ਪਰ ਸਾਡੇ ਅੰਦਰ ਵੀ ਕੋਈ ਗੈਰਤ ਹੈ, ਕੋਈ ਅਸੂਲ ਹੈ, ਅਸੀਂ ਵੀ ਖੁਦਾਵੰਦ ਤਾਲਾ ਨੂੰ ਮੰਨਦੇ ਹਾਂ, ਤੇ ਮਰਨਾ ਤਾਂ ਹੈ ਸੰਸਾਰ ਤੋਂ ਜ਼ਰੂਰ, ਪਰ ਇਹ ਖਲੰਕ ਖੱਟ ਕੇ ਜਿਹੜਾ ਮਰਨਾ ਹੈ, ਇਹ ਮੈਂ ਮਰਨ ਨੂੰ ਤਿਆਰ ਨਹੀਂ ਹਾਂ।
ਮੈਂ ਨਹੀਂ ਹੋਣਾ ਨਮਕ ਹਰਾਮੀ, ਮੈਂ ਨਹੀਂ ਹੋਣਾ ਨਮਕ ਹਰਾਮੀ ਦੁਬਾਰਾ।
ਜੇ ਤੂੰ ਗੁਰੂ ਨੂੰ ਪਿਆਰ ਕਰਦਾ, ਮੈਂ ਗੁਰੂ ਦਾ ਨਮਕ ਖਾਧਾ, ਮੈਂ ਕਿਸ ਤਰ੍ਹਾਂ ਚਲਿਆ ਜਾਵਾਂ? ਮਹਾਰਾਜ ਨੂੰ ਜਾ ਕੇ ਦੱਸ ਦਿੱਤਾ। ਮਹਾਰਾਜ ਕਹਿੰਦੇ ਕੀ ਹਾਲ ਹੈ ਗੁਰਸਿੱਖਾ, ਕੀ ਕਹਿੰਦਾ? ਕਹਿੰਦੇ ਸੱਚੇ ਪਾਤਸ਼ਾਹ, ਉਹ ਕਹਿੰਦਾ ਮੈਂ ਤਾਂ ਆਪਣੀ ਜਾਨ ਦੇਣੀ ਹੈ, ਕਿਉਂਕਿ ਇਸ ਵੇਲੇ ਮੈਂ ਗੁਰੂ ਦਾ ਸਾਥ ਨਹੀਂ ਛੱਡਦਾ, ਚਾਹੇ ਮੈਂ ਜਿਉਵਾਂ ਚਾਹੇ ਮਰਾਂ। ਜੇ ਮੈਂ ਮਰਿਆ ਤਾਂ ਵਿਸ਼ ਦੇ ਦਰਵਾਜ਼ੇ ਮੇਰੇ ਵਾਸਤੇ ਖੁੱਲ੍ਹੇ, ਜੇ ਮੈਂ ਜਿਉਂਦਾ ਰਿਹਾ ਗੁਰੂ ਦੀ ਦ੍ਰਿਸ਼ਟੀ ਮੇਰੇ ਉੱਤੇ ਪਏਗੀ, ਦਿਆਲਤਾ ਹੋਏਗੀ, ਖੁਸ਼ੀ ਹੋਏਗੀ। ਇਹ ਖੁਸ਼ੀ ਮੈਨੂੰ ਲੱਖ ਬੇਸ਼ਤਾਂ ਤੋਂ ਵੀ ਵੱਡੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਮਹਾਰਾਜ ਕਹਿੰਦੇ ਬਾਕੀ? ਕਹਿੰਦੇ ਮਹਾਰਾਜ ਬਾਕੀ ਤਾਂ ਜਾ ਰਹੇ ਨੇ। ਮਹਾਰਾਜ ਕਹਿੰਦੇ ਨਗਾਰੇ ਮੂਧੇ ਮਾਰ ਜਾਣ। ਨਗਾਰੇ ਮੂਧੇ ਮਾਰਨ ਦਾ ਮਤਲਬ ਹੁੰਦਾ ਵੀ ਅਸੀਂ ਬਹਾਦਰ ਨਹੀਂ ਰਹੇ, ਬੁਲਦਲ ਬਣ ਗਏ। ਤੇ ਨਾਲ ਗੁਰਸਿੱਖ ਨੇ ਖਬਰ ਦਿੱਤੀ, ਸੱਚੇ ਪਾਤਸ਼ਾਹ ਉਹ ਤਾਂ ਚਲੇ ਗਏ ਤੇ ਜਾ ਵੀ ਫਤਿਹ ਸ਼ਾਹ ਵੱਲ ਨੂੰ ਰਹੇ ਨੇ, ਉਹਨਾਂ ਦੇ ਦਲ ਨਾਲ ਰਲ ਗਏ। ਮਹਾਰਾਜ ਕਹਿੰਦੇ ਗੁਰਸਿੱਖੋ, ਆਹ ਚੀਜ਼ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਸੰਸਾਰ ਦੇ ਅੰਦਰ ਮਾਇਆ ਜਿਹੜੀ ਹੈ ਇਹ ਨਾਗ ਨਹੀਂ ਹੋਇਆ ਕਰਦੀ। ਧਨ ਦਾ ਲਾਲਚ ਦਿੱਤਾ ਗਿਆ ਇਹਨਾਂ ਨੂੰ ਤੇ ਲੁੱਟ ਦੇ ਲਾਲਚ ਵਿੱਚ ਉੱਥੇ ਗਏ। ਕਹਿੰਦੇ ਮਾਇਆ ਹੈ, ਲੜਗੀ ਇਹਨਾਂ ਦੇ ਸਾਰੇ ਦੇ, ਲੜਦੀ ਹੈ ਮਨੁੱਖਾਂ ਦੇ।
ਮਾਇਆ ਹੋ ਕੇ ਨਾਗ
ਮੇਰੇ ਪਿਆਰੇ ਮਨ ਮੁੱਖ ਬੰਦ।
ਆਦਮੀ ਨੂੰ ਸਵਾਮੀ ਭਗਤ ਨਹੀਂ ਰਹਿਣ ਦਿੰਦੀ, ਨਮਕ ਹਲਾਲ ਨਹੀਂ ਰਹਿਣ ਦਿੰਦੀ, ਮਿੱਤਰ ਨੂੰ ਮਿੱਤਰ ਨਹੀਂ ਰਹਿਣ ਦਿੰਦੀ, ਪਿਓ ਪੁੱਤਰ ਦੇ ਅੰਦਰ ਫਰਕ ਪਾ ਦਿੰਦੀ ਹੈ। ਔਲਾਦ ਚੋਂ ਬੱਚਾ ਚਾਹੁੰਦਾ ਹੈ ਕਿ ਮੈਂ ਪਿਤਾ ਨੂੰ ਖਤਮ ਕਰਾਂ ਤੇ ਮੇਰੇ ਕੋਲ ਪੈਸਾ ਟਕਾ ਆਵੇ। ਕਬੀਰ ਸਾਹਿਬ ਇੱਕ ਵਾਰੀ ਬੈਠੇ ਨੇ, ਬਹੁਤ ਸਾਰੇ ਸਾਧੂ ਬੈਠੇ, ਇੱਕ ਬੀਬੀ ਬਹੁਤ ਸੁੰਦਰ ਕੱਪੜਿਆਂ ਦੇ ਅੰਦਰ ਗਹਿਣੇ ਪਾਏ ਹੋਏ, ਨਮਸਕਾਰ ਕੀਤੀ। ਪਾਟੇ ਪਾਟੇ ਕੱਪੜਿਆਂ ਦੀਆਂ ਬੀਬੀਆਂ ਨੂੰ ਸੁੱਖ ਸਾਂਦ ਪੁੱਛਦੇ ਆ, ਕਬੀਰ ਜੀ ਠੀਕ ਹੈ? ਬੀਬਾ ਭੈਣ ਠੀਕ ਹੋ? ਇਹ ਆਈ ਚੱਕੇ ਹੀ ਨੀ ਉਦਣ, ਮਹਾਤਮਾ ਦੇ ਧਿਆਨ ਚ ਆ ਗਿਆ ਸਾਰਿਆਂ। ਜਦੋਂ ਉਹ ਪਰੇ ਹਟ ਕੇ ਬੈਠ ਗਈ ਪਿੱਛੇ, ਤਾਂ ਹੌਲੀ ਦੇ ਕੇ ਇੱਕ ਮਹਾਤਮਾ ਨੇ ਕਿਹਾ ਕਿ ਮਹਾਰਾਜ ਇਹ ਬੀਬੀ ਬੜੇ ਚੰਗੇ ਘਰ ਦੀ ਆਈ ਹੈ, ਬੜੀ ਸ਼ਰਧਾ ਦੇ ਨਾਲ ਇਸ ਨੇ ਨਾ ਇੱਕ ਵਾਰੀ ਨੀ ਕਿੰਨੇ ਵਾਰੀ ਮੱਥਾ ਆਪਦੇ ਚਰਨਾਂ ਦੇ ਕਸਾਉਣ ਦਾ ਯਤਨ ਕਰਿਆ, ਲੇਕਿਨ ਆਪ ਉਹਦੇ ਵੱਲ ਦੇਖੇ ਵੀ ਨੀ। ਕਾਰਨ ਕੀ ਹੈ? ਕੋਈ ਪਹਿਲਾਂ ਦਾ ਰੋਸਾ ਹੈ, ਗੁੱਸਾ ਗਿੱਲਾ ਹੈ? ਕਹਿੰਦੇ ਪ੍ਰੇਮੀਓ, ਸੰਤਾਂ ਦੇ ਮਨ ਚ ਕਿਸੇ ਦੇ ਖਿਲਾਫ ਰਾਗ ਦੁਆਇਸ਼ ਨਹੀਂ ਹੁੰਦਾ, ਨਾ ਕਿਸੇ ਨਾਲ ਪਕੜ ਹੁੰਦੀ ਹੈ, ਨਾ ਕਿਸੇ ਨਾਲ ਨਫ਼ਰਤ ਹੁੰਦੀ ਹੈ, ਨਾ ਕਿਸੇ ਨੂੰ ਦੂਰ ਕਰਨਾ ਚਾਹੁੰਦੇ ਨੇ, ਨਾ ਕਿਸੇ ਨੂੰ ਨੇੜੇ, ਉਹਦੀ ਭਾਵਨਾ ਨੇੜੇ ਲਾਉਂਦੀ ਹੈ, ਭਾਵਨਾ ਦੂਰ ਕਰਦੀ ਹੈ। ਸੰਤ ਇੱਕ ਰਸ ਹੋਇਆ ਕਰਦੇ, ਨਾ ਕੋਈ ਵੈਰੀ ਨਾ ਕੋਈ ਮਿੱਤਰ, ਕੋਈ ਨਹੀਂ ਹੋਇਆ ਕਰਦਾ, ਆਪਣੀ ਭਾਵਨਾ ਦੇ ਮੁਤਾਬਕ ਸੰਸਾਰ ਵਰਤਦਾ। ਤੇ ਸ਼ੀਸ਼ਾ ਹੁੰਦੇ ਨੇ, ਜਿਉਂ ਕਰ ਨਿਰਮਲ ਆਸ ਜੀ ਜਗ ਦੇਖਣ ਵਾਲਾ, ਜਿਹਾ ਮੂੰਹ ਕਰ ਪਾ ਲਈਏ ਤੇ ਉਹ ਵੇਖਾ, ਜਿਹਾ ਜਿਹਾ ਮੂੰਹ ਕਰਕੇ ਕੋਈ ਸੰਤਾਂ ਨੂੰ ਦੇਖਦਾ, ਉਹ ਅਜੇ ਹੀ ਉਹਦੇ ਚ ਹੀ ਦੇਖਣ ਲੱਗ ਜਾਂਦਾ, ਆਪਣਾ ਹੀ ਮੂੰਹ ਦੀਦਾ ਹੁੰਦਾ। ਉਹ ਕਹਿੰਦੇ ਨਾ, ਸਾਡੀ ਤਾਂ ਰਾਗ ਦੁਆਇਸ਼ ਕਿਸੇ ਨਾਲ ਨਹੀਂ ਹੈ। ਕਹਿੰਦੇ ਫੇਰ ਮਹਾਰਾਜ ਤੁਸੀਂ ਇੰਨੀ ਬੇਰੁਖੀ ਦਿਖਾਈ ਇਸ ਬੀਬੀ ਤੋਂ? ਕਹਿਣ ਲੱਗੇ ਪੁੱਛ ਲੋ, ਇਹ ਬੀਬੀ ਬਹੁਤ ਖਤਰਨਾਕ ਹੈ, ਤੁਹਾਨੂੰ ਨੀ ਇਹਦਾ ਪਤਾ, ਸਾਨੂੰ ਪਤਾ। ਇਹਨੇ ਤਾਂ ਨਾ ਵਰਮਾ ਨੂੰ ਛੱਡਿਆ, ਨਾ ਸ਼ਿਵਜੀ ਨੂੰ ਛੱਡਿਆ, ਨਾ ਕਿਸੇ ਦੇਵੀ ਨੂੰ, ਨਾ ਕਿਸੇ ਦੇਵਤੇ ਨੂੰ, ਨਾ ਕਿਸੇ ਤਪੀ ਨੂੰ, ਨਾ ਕਿਸੇ ਜਪੀ ਨੂੰ, ਅਨੇਕ ਰੂਪ ਧਾਰਨ ਕਰਕੇ ਛੱਡ ਲੈਂਦੀ। ਇਹ ਤਾਂ ਛੜੋ ਮਾਈ ਹੈ, ਛੱਡਦੀ ਫਿਰਦੀ ਹੈ, ਸਾਨੂੰ ਇਸਦਾ ਪਤਾ ਹੈ ਵੀ ਇਹਨੇ ਛੱਡਣ ਵਾਸਤੇ ਆਉਣਾ। ਤਾਂ ਕਹਿਣ ਲੱਗੇ ਮਹਾਰਾਜ ਕੌਣ ਹੈ, ਖੋਲ ਕੇ ਦੱਸੋ। ਕਹਿੰਦੇ ਮਾਇਆ ਆ ਗਈ ਹੈ, ਸਰੂਪ ਧਾਰ ਗਈ। ਬੁਲਾ ਲਿਆ ਕਬੀਰ ਸਾਹਿਬ ਨੇ, ਕਹਿੰਦੇ ਦੱਸ ਬਈ ਤੇਰਾ ਕੀ ਰੂਪ ਹੈ? ਕਹਿੰਦੇ ਮਹਾਰਾਜ ਮੇਰੇ ਅਨੇਕ ਰੂਪ ਹੈ, ਮੈਂ ਧਾਤ ਰੂਪ ਦੇ ਅੰਦਰ ਪਿਤਾ ਪੁੱਤਰ ਤੋਂ ਪਿਤਾ ਨੂੰ ਬਣਾ ਦਿੰਦੀ ਹਾਂ, ਔਰਤ ਤੋਂ ਆਦਮੀ ਨੂੰ ਮਰਵਾ ਦਿੰਦੀ ਹਾਂ, ਆਦਮੀ ਤੋਂ ਔਰਤ ਨੂੰ ਅੱਗ ਲਾ ਕੇ ਜਲਾ ਦਿੰਦੀ ਹਾਂ। ਜਲਦੇ ਨੇ ਨਾ, ਕਹਿੰਦੇ ਦਾਜ ਥੋੜਾ ਲਿਆਂਦਾ, ਬਰਾਈਟ ਬਰਨਿੰਗ ਜਿਹਨੂੰ ਕਹਿੰਦੇ ਨੇ। ਕਹਿੰਦੇ ਮੇਰੇ ਬੜੇ ਕੌਤਕ, ਮੈਂ ਯੁੱਧ ਰਚਾ ਦਿੰਦੀ ਹਾਂ, ਕਿਸੇ ਨੂੰ ਚੈਨ ਨਾਲ ਨਹੀਂ ਰਹਿਣ ਦਿੰਦੀ। ਇਹ ਮੇਰਾ ਧਾਤ ਦਾ ਸਰੂਪ ਕਰਦਾ, ਦੂਜਾ ਮੇਰਾ ਜ਼ਮੀਨ ਦਾ ਸਰੂਪ ਹੈ, ਧਰਤੀ ਮਕਾਨ ਕੋਠੀਆਂ, ਇਹਦੇ ਵਿੱਚ ਵੀ ਮੈਂ ਸਾਰਾ ਸੰਸਾਰ ਭੁਲਾਇਆ ਗਿਆ। ਤੀਸਰਾ ਮੇਰਾ ਰੂਪ ਸੁੰਦਰਤਾ ਹੈ, ਮੈਂ ਮੋਹਨੀ ਹਾਂ, ਜਪ ਤਪ ਸਭ ਮੈਂ ਖਤਮ ਕਰ ਦਿੰਦੀ ਹਾਂ। ਤੀਸਰਾ ਮੇਰਾ ਰੂਪ ਹੈ ਅੰਦਰ ਰਿੱਧੀ ਸਿੱਧੀ ਦਾ, ਉਹ ਮੈਂ ਮਹਾਤਮਾ ਨੂੰ ਤਪ ਕਰਦਿਆਂ ਉੱਪਰ ਨੂੰ ਜਾਂਦਿਆਂ ਰੱਬ ਵੱਲ ਨੂੰ ਜਾਂਦਿਆਂ ਨੂੰ ਵਿਚਾਲੇ ਹੀ ਰੋਕ ਲੈਂਦੀ ਹਾਂ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਹੈ। ਉਸ ਤੋਂ ਉੱਤੇ ਮਹਾਰਾਜ ਮੈਂ ਉਹਨਾਂ ਦੀ ਮਾਨਤਾ ਕਰਾਉਣੀ ਆ, ਮਾਨਤਾ ਦੇ ਨਾਲ ਮਾਨ ਦੇ ਰੂਪ ਵਿੱਚ ਮੈਂ ਵਸ ਜਾਂਦੀ ਹਾਂ। ਮਾਇਆ ਛੱਡ ਦਿੰਦੇ ਨੇ ਕਬੀਰ, ਮਾਇਆ ਤਜੀ ਤੋ ਕਿਆ ਭਿਆ, ਜੋ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨ ਵਰਗਲੇ, ਮਾਨ ਸਵੀ ਕੈ ਕੋ ਖਾਏ, ਫਿਰ ਮੈਂ ਮਹਾਰਾਜ ਮਾਣ ਦਾ ਰੂਪ ਬਣ ਜਾਂਦਾ। ਸੰਤ ਜੀ ਮੇਰਾ ਇੱਕ ਹੋਰ ਰੂਪ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਕਾਬੂ ਕਰੀ ਬੈਠਾ, ਉਹਨੂੰ ਮੈਂ ਵਿਦਿਆ ਇਗਨੋਰੈਂਸ ਅਲਿਊਜ਼ਨ ਭੁੱਲ ਹਮ ਮੈਂ ਈਗੋ ਕਹਿੰਦੀ ਹਾਂ, ਉਹਦੇ ਚ ਮੈਂ ਸਭ ਭੁਲਾਏ ਹੋਏ ਨੇ, ਕਿਸੇ ਨੂੰ ਨੀ ਲੰਘਣ ਦਿੰਦੀ। ਉਹ ਮੈਂ ਰਾਹ ਦਾ ਰੱਬ ਦਾ ਜੋ ਰਸਤਾ ਹੈ ਉਹ ਮੈਂ ਦੇਖਣੇ ਨੀ ਦਿੰਦੀ, ਆਪਣੇ ਹੀ ਆਲੇ ਦੁਆਲੇ ਰੱਖਦੀ ਹਾਂ। ਤੁਮਰੇ ਚਰਨ ਸਾਰੇ ਦੀ ਇਨ ਮਾਇਆ ਜਗ ਦੀ, ਤੁਮਰੇ ਚਰਨ ਸਾਰੇ ਓ ਇਨ ਮਾਇਆ ਜਗ ਦੀ, ਤੁਮਰੇ ਚਰਨ ਵਸਾਰੇ ਇਨ ਮਾਇਆ ਜਗਦੀ, ਤੁਮਰੇ ਚਰਨ ਵਸਾਰੇ ਇਨ ਮਾਇਆ ਜਗਦੀ, ਸਭ ਲਾਈ ਕਹਿਣ ਲੱਗੀ ਇਹ ਮੇਰਾ ਰੂਪ ਹੈ ਕਿ ਮੈਂ ਆਪਣੇ ਪਿਆਰ ਵਿੱਚ ਪਾ ਕੇ ਰੱਬ ਨੂੰ ਭੁਲਾ ਦਿੰਦੀ, ਕੋਈ ਵਿਰਲਾ ਹੈ ਜੇ ਉਹ ਮੇਰੀ ਮਾਰ ਤੋਂ ਬਚੇ। ਕਹਿਣ ਲੱਗੇ ਤੇਰੇ ਕੇਸ ਅਗਲੇ ਵੀ ਘਸੇ ਹੋਏ ਨੇ ਪਿਛਲੇ ਵੀ ਘਸੇ ਹੋਏ ਨੇ। ਕਹਿੰਦੀ ਅਗਲੇ ਤਾਂ ਘਸੇ ਹੋਏ ਨੇ ਕਿ ਮੈਂ ਮਹਾਂਪੁਰਸ਼ਾਂ ਕੋਲ ਜਾ ਕੇ ਬੇਨਤੀਆਂ ਕਰਦੀਆਂ ਵੀ ਮੇਰੇ ਤੋਂ ਕੰਮ ਲੈ ਲਓ, ਮੈਂ ਦਾਸੀ ਬਣ ਕੇ ਕਾਰ ਕਰਨ ਨੂੰ ਤਿਆਰ ਹੋ ਜਾਂਦੀ, ਸਭ ਕੁਛ ਆਪੇ ਲਿਆ ਲਿਆ ਹਾਜ਼ਰ ਕਰਦੀਆਂ, ਪਰ ਉਹ ਬੇਰੁਖੀ ਰੱਖਦੇ ਨੇ, ਮੇਰੇ ਨਾਲ ਮਿਲਦੇ ਨਹੀਂ ਹੈਗੇ ਤੇ ਮੈਂ ਮਿੰਨਤਾਂ ਕਰਦੀ ਰਹਿੰਦੀ, ਉਹ ਨਮਸਕਾਰਾਂ ਕਰਦੀ ਰਹੇ ਚਰਨ ਕੱਸ ਗਏ। ਆ ਦੇਖੋ ਮੈਂ ਮਹਾਂਪੁਰਸ਼ਾਂ ਨੂੰ ਆ ਕੇ ਨਮਸਕਾਰ ਕਰੀ ਸੀ, ਕਿੰਨੀ ਬੇਰੁਖੀ ਦਿਖਾਈ ਆ, ਗਰੀਬਾਂ ਦੇ ਨਾਲ ਗੱਲ ਕਰਦੇ ਨੇ ਮੇਰੇ ਨਾਲ ਬਾਤ ਨਹੀਂ ਕਰਦੇ, ਕਿਉਂ ਨਹੀਂ ਕਰਦੇ? ਕਹਿੰਦੇ ਇਸ ਵਾਸਤੇ ਮੇਰੇ ਮਨ ਚ ਕੁਟਲਤਾ ਹੈ, ਮੈਂ ਇਹਨਾਂ ਨੂੰ ਬਸ ਕਰਨਾ ਚਾਹੁੰਦੀ ਹਾਂ, ਸੇਵਾ ਵਾਸਤੇ ਨਹੀਂ ਮੈਂ ਆਈ, ਸੇਵਾ ਵੀ ਕਰਦੀ ਆ ਨਾਲ ਇਹ ਵੀ ਚਾਹੁੰਦੀ ਆ ਵੀ ਮੇਰੇ ਅਸਰ ਚ ਹੋ ਜਾਓ, ਰੱਬ ਦਾ ਖਹਿੜਾ ਛੱਡੋ। ਗੁਰੂ ਨਾਨਕ ਪਾਤਸ਼ਾਹ ਦੇ ਪਾਸ ਵੀ ਆਈ, ਆਪ ਨੇ ਰਿਜੈਕਟ ਕਰ ਦਿੱਤਾ, ਕਹਿੰਦੇ ਨਾ ਮੋਤੀ ਦਾ ਮੰਦਰ ਵਿਸਰੈ ਰਤਨੀ ਤਾਂ ਹੋ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਪੂਲਾਂ ਵਿਸਰੈ ਤੇਰਾ ਚਿਤਨ ਆਵੈ ਨਾ, ਹਰ ਵਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਈ, ਨਹੀਂ ਚਾਹੀਦੇ ਮੋਤੀਆਂ ਦੇ ਮੰਦਰ, ਨਹੀਂ ਚਾਹੀਦੇ ਲਾਲਾਂ ਦੇ ਨਾਲ ਜੜੇ ਹੋਏ ਪਲੰਗ, ਧਰਤੀ ਤਾਂ ਹੀਰੇ ਲਾਲ ਜੜਤੀ, ਧਰਤੀ ਪਲੰਗ ਲਾਲ ਜੜਾਓ, ਮੋਹਣੀਆਂ ਮੁੱਖ ਮਣੀ ਸੋਏ ਕਰੇ ਰੰਗ ਵਸਾਓ, ਮਤ ਦੇਖ ਫੁੱਲਾਂ ਵਿਸਰਾ ਤੇਰਾ ਚਿਤ ਨਾ ਲੈਣਾ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਗੁਪਤ ਪ੍ਰਗਟ ਹੋਏ, ਵੈਸਾ ਲੋਕ ਰਾਖੇ ਪਾਓ, ਮਤ ਦੇਖ ਭੁੱਲਾਂ ਵਿਸਰਾ ਤੇਰਾ ਚਿਤ ਨਾ ਆਵੇ। ਕੀ ਕਰਨੀਆਂ ਰਿੱਧੀਆਂ ਸਿੱਧੀਆਂ? ਮਾਇਆ ਦਾ ਸਰੂਪ ਹੈ ਰਿੱਧ ਸਿੱਧ ਸਾ ਮੋਹ ਹੈ ਨਾਮ ਨਾ ਬਸੇ, ਤਿਰਗ ਸਿੱਧੀ ਤਿਰਗ ਕਰਮਾ। ਮਹਾਰਾਜ ਕਹਿੰਦੇ ਤਰਕਾਰ ਸਿੱਧੀ ਨੂੰ ਤਰਕਾਰ ਕਰਾਂ ਮਾਰ, ਜੇ ਨਾਮ ਨੀ ਹਿੱਤੇ ਚ ਬਦਲ। ਸੁਲਤਾਨ ਹੋਵਾਂ ਮੇਰ ਲਸ਼ਕਰ, ਕਹਿੰਦੇ ਬਾਦਸ਼ਾਹ ਬਣਨ ਦੀ ਲੋੜ ਨੀ ਸਾਨੂੰ। ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ, ਨਾਨਕ ਰਸਾ ਪਾਓ ਮਤ ਦੇਖ ਭੁੱਲਾਂ ਵਿਸਰਾ ਤੇਰਾ ਚਿੱਤ ਨਾ ਆਵੇ। ਜਿਹੜੀਆਂ ਚੀਜ਼ਾਂ ਪਰਮੇਸ਼ਰ ਦੇ ਨਾਲੋਂ ਤੋੜਦੀਆਂ ਉਹ ਨੀ ਸਾਨੂੰ ਚਾਹੀਦੀ। ਕਹਿੰਦੇ ਐ ਮੈਨੂੰ ਰਿਜੈਕਟ ਕਰਦੇ ਨੇ, ਪ੍ਰਵਾਨ ਨੀ ਕਰਦੇ ਜਾਂ ਪ੍ਰਵਾਨ ਕਰਦੇ, ਦੂਰ ਰੱਖਦੇ ਨੇ। ਮੈਂ ਦਾਸੀ ਬਣ ਕੇ ਸੇਵਾ ਕਰਨ ਵਾਸਤੇ ਤਿਆਰ ਹੁੰਦੀ ਹਾਂ। ਸੋ ਜੋ ਮੂਰਲੇ ਕੇਸ ਨੇ ਮੱਥੇ ਦੇ, ਇਹ ਮੇਰੇ ਮਸਤਕ ਨਵਾਉਂਦੇ ਨਵਾਉਂਦੇ ਘਸ ਗਏ। ਪਿਛਲੇ ਕਹਿੰਦੀ ਇਹ ਪਾਮਰ ਪੁਰਖ, ਵਿਸ਼ਈ ਪੁਰਸ਼, ਵਿਸ਼ੇ ਵਿਕਾਰਾਂ ਭੋਗਾਂ ਚ ਪਏ ਹੋਏ, ਮੈਨੂੰ ਪਾਪ ਦੇ ਵਾਸਤੇ ਖਰਚ ਕਰਦੇ ਨੇ, ਮੰਦੇ ਕੰਮਾਂ ਦੇ ਖਰਚ ਕਰਦੇ ਨੇ। ਮੈਂ ਦੌੜਦੀ ਹਾਂ, ਮੈਂ ਉਹਨਾਂ ਦੇ ਕੋਲ ਨੀ ਰਹਿੰਦੀ, ਉਹ ਫੇਰ ਫੜਦੇ ਨੇ, ਮੈਂ ਫੇਰ ਦੌੜਦੀ ਹਾਂ, ਫਿਰ ਨੀ ਮੈਂ ਰਿਹਾ ਕਰਦੀ। ਇਹ ਉੱਥੇ ਕਰ ਕਹਿੰਦੇ ਮਾਇਆ ਅਸੀਂ ਬੜਾ ਸੁਣਿਆ ਵੀ ਤੇਰੇ ਕੌਤਕ ਬੜੇ ਅਜੀਬ ਨੇ, ਕੋਈ ਦਿਖਾ ਤਾਂ ਸਹੀ। ਕਬੀਰ ਸਾਹਿਬ ਕਹਿੰਦੇ ਚੱਲ ਦਿਖਾ ਦੇ। ਕਹਿੰਦੀ ਚਲੋ ਜੰਗਲ ਚ, ਜੰਗਲ ਚਲੇ ਗਈ, ਉੱਥੇ ਦੋ ਥੈਲੀਆਂ ਬਣ ਕੇ ਪੈ ਗਈ। ਦੂਰੋਂ ਹੀ ਦੇਖਿਆ ਚਾਰ ਰਾਹੀ ਚਾਰ ਮਿੱਤਰ ਤੁਰੇ ਆਉਂਦੇ, ਕਹਿੰਦੇ ਲੈ ਵੀ ਕੁਛ ਪਿਆ, ਇਹ ਆਪਾਂ ਸਾਰਿਆਂ ਨੇ ਇਕੱਠਾ ਵੰਡਣਾ, ਐ ਨੀ ਵੀ ਨੱਠ ਕੇ ਚੱਕ ਲਈਏ, ਆਪਾਂ ਲੜ ਪਾਂਗੇ। ਜੰਗਲ ਚ ਚਲੇ ਗਏ, ਕਹਿੰਦੇ ਹੁਣ ਆਪਾਂ ਐ ਕਰੀਏ ਇੱਥੇ ਲੁਕੇ ਰਹੀਏ, ਜੇ ਰਸਤੇ ਚ ਗਏ ਫੜੇ ਜਾਵਾਂਗੇ। ਕਹਿੰਦੇ ਐ ਕਰੀਏ ਖਾਣ ਪੀਣ ਦਾ ਬੰਦੋਬਸਤ ਕਰੀਏ, ਹਨੇਰਾ ਹੋ ਜੂਗਾ, ਵੰਡ ਕੇ ਆਪਾਂ ਤੁਰ ਲਾਂਗੇ। ਦੋ ਚਲੇ ਗਏ ਪ੍ਰਸ਼ਾਦਾ ਲੈਣ, ਉਦਾਸ ਜਾ ਰਹੇ ਨੇ, ਇੱਕ ਦੂਜੇ ਦੇ ਚਿਹਰੇ ਵੱਲ ਦੇਖਦੇ। ਕਹਿੰਦੇ ਉਦਾਸ ਕਿਉਂ ਹੈ? ਕਹਿੰਦਾ ਤੂੰ ਕਿਉਂ ਉਦਾਸ ਹੈ? ਕਹਿੰਦਾ ਪਹਿਲਾਂ ਤੂੰ ਗੱਲ ਦੱਸ। ਕਹਿੰਦਾ ਤੂੰ ਦੱਸ। ਕਹਿੰਦਾ ਮੈਂ ਦੱਸਦਾ ਦਿੰਦਾ, ਦੱਸੇਗਾ ਤਾਂ ਨਹੀਂ ਸੌਖਾ? ਕਹਿੰਦਾ ਨਹੀਂ ਦੱਸਦਾ। ਕਹਿੰਦਾ ਇਹ ਜੇ ਆਪਣੇ ਕੋਲ ਧਨ ਹੁੰਦਾ ਨਾ ਇੰਨਾ, ਕਈ ਪੁਸ਼ਤਾਂ ਤੱਕ ਨਹੀਂ ਸੀ ਮੁੱਕਣਾ। ਕਹਿੰਦਾ ਹੁਣ ਚਾਰ ਹਿੱਸਿਆਂ 'ਚ ਤਾਂ ਕੁਛ ਨਹੀਂ ਰਹਿਣਾ। ਕਹਿੰਦਾ ਕਿਵੇਂ ਹੈ ਗੱਲ? ਕਹਿੰਦਾ ਮੈਂ ਵੀ ਐਂ ਸੋਚਦਾ ਸੀ ਵੀ ਆਪਾਂ ਦੋਹਾਂ ਨੂੰ ਮਿਲ ਜੇ। ਕਹਿੰਦੇ ਫਿਰ ਕੋਈ ਜੁਗਤ? ਕਹਿੰਦੇ ਜੁਗਤ ਤਾਂ ਵਿਓਹ ਪਾ ਕੇ ਲੈ ਚੱਲਦੇ ਹਾਂ, ਜ਼ਹਿਰ ਪਾ ਲੈਂਦੇ ਹਾਂ ਰੋਟੀਆਂ 'ਚ, ਆਪੇ ਮਰ ਜਾਣਗੇ। ਨਦੀ ਚੱਲਦੀ ਹੈ ਕੋਲ ਦੀ ਜਿੱਥੇ ਲੁਕੇ ਹੋਏ ਹਾਂ, ਵਿੱਚ ਸਿੱਟ ਦਾਂਗੇ, ਕਿਤੇ ਦੀ ਕਿਤੇ ਜਾਣਗੇ ਰਾਤੋ ਰਾਤ। ਉੱਧਰ ਉਹ ਚੁੱਪ ਕਰੇ ਬੈਠੇ ਨੇ, ਇਹ ਕਹਿਣ ਲੱਗਿਆ ਵੀ ਉਦਾਸ ਕਿਉਂ ਹੈ? ਕਹਿੰਦਾ ਅਜੇ ਆਪਣੇ ਕੋਲ ਦੋਹਾਂ ਕੋਲ ਰਹਿ ਜਾਵੇ ਤਾਂ ਬੜੀ ਚੰਗੀ ਗੱਲ ਹੈ। ਕਹਿੰਦਾ ਨੱਠ ਚੱਲਦੇ ਹਾਂ। ਕਹਿੰਦਾ ਨੱਠਿਆਂ ਨੂੰ ਜਾਣ ਨਹੀਂ ਦੇਣਾ, ਆਪਣੇ ਪਿੰਡ ਦੇ ਹੀ ਨੇ, ਇਕੱਠੇ ਹੀ ਹਾਂ ਆਪਾਂ। ਕਹਿੰਦੇ ਫੇਰ ਕਹਿੰਦੇ ਆਪਾਂ ਇਹਨਾਂ ਦਾ ਜੂੜੇ ਵੱਢੀਏ, ਆਉਣਗੇ ਇੱਕ ਨੂੰ ਤੂੰ ਮਾਰ ਦੇ, ਇੱਕ ਨੂੰ ਮੈਂ ਮਾਰ ਦੇ। ਐਵੇਂ ਹੋਇਆ, ਲਿਆ ਕੇ ਪ੍ਰਸ਼ਾਦੇ ਰੱਖੇ, ਇੱਕ ਨੇ ਉਹ ਮਾਰਤਾ, ਇੱਕ ਨੇ ਦੂਆ ਮਾਰਤਾ। ਜਦ ਪ੍ਰਸ਼ਾਦੇ ਛਕੇ ਦੋਏ ਉਹ ਮਰ ਗਏ। ਉੱਥੇ ਹੀ ਪਈ ਆ, ਉੱਠ ਕੇ ਆ ਗਈ ਸੰਤਾਂ ਕੋਲ, ਕਹਿੰਦੀ ਆਹ ਮੈਂ ਕੰਮ ਕਰਦੀ ਹੁੰਦੀ, ਐ ਸੰਸਾਰ ਭਿੜਦਾ, ਐ ਲੜ ਗਿਆ। ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ। ਜਿਹੜੇ ਕੱਲ ਤੱਕ ਕਹਿੰਦੇ ਸੀ ਵੀ ਅਸੀਂ ਮਹਾਰਾਜ ਤੁਹਾਡੇ ਸੇਵਕ ਹਾਂ, ਜਾਨਾਂ ਮਾਰਾਂਗੇ, ਤਨਖਾਹ ਲੈਂਦੇ ਸੀ, ਤਨਖਾਹ ਵੀ ਬੜੀ ਦਿੰਦੇ ਸੀ ਮਹਾਰਾਜ, ਪੰਜ ਰੁਪਈਏ ਰੋਜ਼ ਦੇ, ਸਰਦਾਰ ਨੂੰ ਇੱਕ ਰੁਪਈਆ ਰੋਜ਼ ਦਾ, ਉਹਨਾਂ ਦਿਨਾਂ 'ਚ ਸਾਢੇ ਚਾਰ ਮਣ ਛੋਲੇ ਇੱਕ ਰੁਪਈਏ ਦੇ ਆਉਂਦੇ ਸੀ, ਰੋਜ਼ ਦਾ ਜਵਾਨ ਨੂੰ ਦਿੰਦੇ ਸੀ। ਕਹਿੰਦੇ ਹੁਣ ਬਹੁਤੇ ਦੇ ਲਾਲਚ 'ਚ ਨੱਠੇ ਨੇ, ਨਮਕ ਹਰਾਮੀ ਹੋ। ਸੋ ਉਸ ਵੇਲੇ ਮਹਾਰਾਜ ਜੀ ਨੇ ਤਿਆਰੀਆਂ ਨੰਦ ਚੰਦ ਜੀ ਨੂੰ ਕਿਹਾ ਵੀ ਤਿਆਰੀ ਕਰੋ, ਭੁਲਾਣੀ ਦੇ ਮੈਦਾਨ ਵਿੱਚ ਜਾ ਕੇ ਰਣਥੰਭਾ ਕੱਢੋ। ਸਾਰਾ ਮੈਦਾਨ ਦੇਖ ਆਉਂਦਾ ਤੇ ਮਹਾਰਾਜ ਕੋਲ ਖਬਰ ਆਈ, ਫੌਜਾਂ ਨੂੰ ਚੱਲਣ ਦਾ ਹੁਕਮ ਹੋ ਗਿਆ। ਕਹਿੰਦੇ ਮਹਾਰਾਜ 500 ਤਾਂ ਇਹ ਗਿਆ ਪਠਾਨ, ਇੱਕ ਤਾਂ ਤੁਸੀਂ ਕਾਲੇ ਖਾਂ ਆਪੇ ਤੋਰ ਦਿੱਤਾ, ਤੇ 500 ਉਦਾਸੀ ਮਹਾਤਮਾ ਜਿਹੜੇ ਇੱਥੇ ਰਹਿੰਦੇ ਸੀ ਉਹ ਵੀ ਮਹਾਰਾਜ ਸਾਰੇ ਚਲੇ ਗਏ। ਕਹਿੰਦੇ ਕੀ ਕਹਿੰਦੇ ਸੀ? ਕਹਿੰਦੇ ਮਹਾਰਾਜ ਰਾਤ ਬੜੀ ਗਰਮਾ ਗਰਮ ਬਹਿਸ ਚੱਲਦੀ ਰਹੀ। ਉਹ ਕਹਿੰਦੇ ਦਿਨੀ ਦੁਨੀਆਂ ਦਾ ਤਿੰਨ ਕਾਲ ਹੋਈ ਨਹੀਂ, ਆਪਾਂ ਕਿਉਂ ਜੁਦੇ ਚ ਚੱਲੀਏ? ਘਰ ਛੱਡਿਆ, ਬਾਰ ਛੱਡਿਆ, ਆਪਣੇ ਆਤਮ ਆਨੰਦ ਚ ਰਹੀਏ, ਕੱਪੜਾ ਆਪਾਂ ਨੀ ਪਾਉਂਦੇ, ਮਕਾਨ ਚ ਆਪਾਂ ਨੀ ਰਹਿੰਦੇ, ਅੱਜ ਲੜਾਈ ਆਪਾਂ ਨਾਲ ਗੱਲ ਕਿਉਂ ਪਾਈਏ? ਸਾਡਾ ਕੀ ਕੰਮ ਲੜਾਈ ਦਾ? ਕਹਿੰਦੇ ਮਹੰਤ ਸਮਝਾਉਂਦੇ ਰਹੇ ਕਿਰਪਾਲ ਦਾਸ ਜੀ, ਤੇ ਉਹਨਾਂ ਨੇ ਮਹਾਰਾਜ ਸਵੇਰੇ ਹੀ ਜਦ ਅੰਮ੍ਰਿਤ ਵੇਲੇ ਆਪਣੀ ਆਸਾ ਦੀ ਵਾਰ ਲੱਗੀ ਹੋਈ ਸੀ, ਆਪਣੀਆਂ ਆਪਣੀਆਂ ਚਿੱਪੀਆਂ ਚੁੱਕੀਆਂ ਤੇ ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ ਨੱਠ ਗਏ। ਮਹਾਰਾਜ ਕਹਿਣ ਲੱਗੇ ਵੀ ਮਹੰਤ? ਕਹਿੰਦੇ ਮਹਾਰਾਜ ਉਹ ਨਹੀਂ ਗਿਆ, ਕਹਿੰਦੇ ਉਹ ਕੀ ਕਹਿੰਦਾ, ਉਹ ਤਾਂ ਕਹਿੰਦਾ ਮੈਂ ਨਾਲੇ ਆਪਣੀ ਜਾਨ ਲਵਾਂਗਾ ਗੁਰੂ ਦੇ, ਮੈਂ ਨੀ ਦੱਸਣਾ, ਇਹ ਗੁਰੂ ਨਾਨਕ ਦਾ ਘਰ ਹੈ, ਇਹਨੂੰ ਛੱਡ ਕੇ ਅਸੀਂ ਜਾਵਾਂਗੇ ਕਿੱਥੇ। ਮਹਾਰਾਜ ਕਹਿੰਦੇ ਕੋਈ ਨਾ ਪ੍ਰੇਮੀ, ਉਹ ਜੜ ਤਾਂ ਬਚ ਗਈ ਨਾ, ਜੇ ਟਾਹਣੇ ਵੱਢੇ ਜਾਣ, ਪੱਤੇ ਝੜ ਜਾਣ, ਫਲ ਜਾਂਦੇ ਰਹਿਣ, ਟਾਹਣੀਆਂ ਜਾਂਦੀਆਂ ਰਹਿਣ, ਦਰਖਤ ਤਾਂ ਫੇਰ ਹਰਾ ਹੋਜੂ। ਕਹਿੰਦੇ ਗੁਰੂ ਘਰ ਦੇ ਨਾਲ ਜੜ ਨੇ ਜੁੜਨਾ, ਟਾਹਣਿਆਂ ਨੇ ਨਹੀਂ ਸੀ ਜੁੜਨਾ। ਕੋਈ ਗੱਲ ਨੀ ਮਹਾ ਬੁਲਾਓ ਕਿਰਪਾਲ ਜੀ। ਉਸ ਵੇਲੇ ਬੁਲਾਇਆ, ਕਹਿਣ ਲੱਗੇ ਕਿਰਪਾਲ ਜੀ ਕਿਵੇਂ ਹਾਲ ਚਾਲ? ਕਹਿੰਦੇ ਮਹਾਰਾਜ ਜਿਸ ਤਰ੍ਹਾਂ ਤੁਸੀਂ ਰੱਖਦੇ ਹੋ, ਬਹੁਤ ਚੜ੍ਹਦੀਆਂ ਕਲਾਂ ਚ, ਮਹਾਤਮਾ ਦੀ ਸੋਚਣੀ ਅੱਡ ਹੋਇਆ ਕਰਦੀ ਹੈ, ਕੋਈ ਅਸਰ ਨੀ ਪਿਆ ਵੀ 500 ਨੱਠ ਗਏ। ਕਹਿੰਦੇ ਚੇਲੇ ਕਿੱਥੇ ਗਏ? ਕਹਿੰਦੇ ਪਾਤਸ਼ਾਹ ਤੇਰੀ ਉਹ ਸ਼ਰਨ ਵਿੱਚ ਨੇ, ਗੁਰ ਚੇਲੇ ਸਭ ਸ਼ਰਨ ਤੁਮਾਰੀ, ਭਲੇ ਬੁਰੇ ਸੰਭਾਰਨ ਬਾਰੇ, ਤੁਮ ਹੋ ਗੁਰ ਪੂਰਨ ਬਲ ਵਾਲੇ ਭਾਰੇ। ਪਾਤਸ਼ਾਹ ਤਹੀਂ ਸੰਭਾਲਣਾ ਉਹਨਾਂ ਨੂੰ, ਉਹ ਤੇਰੀ ਉਹ ਅਸੀਂ ਸ਼ਰਨ ਵਿੱਚ ਹਾਂ। ਬਰਮਾਦਕ ਸੰਕਾਦਕ ਸਾਰੇ ਸ਼ੇਖ ਸਾਰਦਾ ਪਾਏ ਨਾ ਪਾਰੇ, ਨਾ ਬਰਮਾ ਨਾ ਸੰਕਾਦਕ ਤੇ ਨਾ ਕੋਈ ਬੜੇ ਬੜੇ ਜਿੰਨੇ ਵੀ ਦੇਵੀ ਦੇਵਤਾ, ਤੇਰਾ ਪਾਰ ਕੋਈ ਨੀ ਪਾਰ ਸਕਦਾ। ਧਿਆਨ ਵਿਖੇ ਜੋਗੀ ਸ਼ਿਰ ਧਿਆਵੇ, ਰਿਖ ਨਾਰਦ ਤੇ ਆਦਿਕ ਗਾਵੇ, ਤੈਨੂੰ ਧਿਆਨ ਦੇ ਵਿੱਚ ਜੋਗੀ ਸ਼ਿਰ ਧਿਆਉਂਦੇ ਨੇ, ਰਿਖੀ ਸਾਰੇ ਤੇਰੇ ਗੁਣ ਗਾਉਂਦੇ ਨੇ। ਅਸੀਂ ਤਾਂ ਧੰਨਵਾਦੀਆਂ ਹਮ ਲੋਕਨ ਕੇ ਭਾਗ ਵਡੇਰੇ, ਲੋਚਨ ਗੇਚਰ ਗੋਚਰ ਤੂੰ ਕੋ ਹੀਰੇ। ਅਸੀਂ ਤਾਂ ਅੱਖਾਂ ਦੇ ਨਾਲ ਤੁਹਾਡੇ ਦਰਸ਼ਨ ਕਰ ਰਹੇ ਹਾਂ ਪ੍ਰਭੂ, ਮਨ ਵਾਣੀ ਕੋ ਵਿਸ਼ੇ ਨਾ ਹੋਈ, ਭਾਗਤ ਸਾਧ ਸਿਮਰਤ ਸਭ ਹੋਈ। ਸਾਰੇ ਸਿਮਰਤ ਸ਼ਾਸਤਰ ਭਾਗਦੇ ਨੇ, ਦੱਸਦੇ ਨੇ ਕਿ ਗੁਰੂ ਦਾ ਸਰੂਪ ਜਿਹੜਾ ਮਨ ਬਾਣੀ ਤੇ ਉੱਪਰ ਹੁੰਦਾ, ਤੇ ਅਸੀਂ ਕੀ ਜਾਣਦੇ ਹਾਂ? ਅਸੀਂ ਤਾਂ ਜੀਵ ਕੋਟੀ ਦੇ ਬੰਦੇ ਹਾਂ, ਤੇ ਆਹ ਪ੍ਰਭੂ ਕੋਟੀ ਦੇ ਬਾਰੇ ਕੁਛ ਨਹੀਂ ਜਾਣਦੇ।
ਮੈਂ ਕੀ ਜਾਣਾ ਚੇਤ ਵੇ ਚੇਤਨਾ ਕੋ ਚਾਰ ਚੇਤਨਾ ਕੋ ਚਾਰ ਚੇਤਨਾ ਕੋ ਚਾਰ ਉਹ ਤਤ ਹੂੰ ਅਚਿੰਤ ਮੁਕੇ ਸੋ ਚੇਤ
Thank you.
ਮੈਂ ਕੀ ਜਾਣਦਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੇ ਨਾਨਕਾ ਸਾਰੀ ਗੱਲ ਤੁਸੀਂ ਜਾਣੋ ਤੁਹਾਡਾ ਨਾਟਕ ਜਾਣ ਕੀ ਕਰ ਰਹੇ ਹੋ ਸਾਨੂੰ ਕੋਈ ਪਤਾ ਨਹੀਂ ਪਾਤਸ਼ਾਹ ਜਿੱਥੇ ਰੱਖੋਗੇ ਰਹਾਂਗੇ ਜਿੱਥੇ ਨਚਾਵੋਗੇ ਨਚਾਂਗੇ ਜਿੱਥੇ ਭੇਜੋਗੇ ਜਾਵਾਂਗੇ ਜਿੱਥੋਂ ਰੋਕਾਂਗੇ ਰੋਕੋਗੇ ਰੋਕਾਂਗੇ ਮਹਾਰਾਜ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਕੋਈ ਨੀ ਮਹੰਤ ਜੀ ਗੁਰੂ ਨਾਨਕ ਕਰਤੇ ਆਪ ਗੁਰੂ ਨਾਨਕ ਨਾਲ ਜੁੜੇ ਹੋਏ ਤੇ ਹੁਣ ਜੜ ਵੱਜਦੀ ਦਰਖਤ ਆਪੇ ਫੇਰ ਬਣ ਜੂਗਾ ਜੜ ਜੁੜੀ ਰਹੇਗੀ ਡਾਣਿਆਂ ਦੀ ਕੋਈ ਗੱਲ ਨੀ ਹੈ ਕਹਿੰਦੇ ਹੁਣ ਤੁਸੀਂ ਸਾਧੂ ਹੋ ਤੁਸੀਂ ਐਂ ਦੱਸੋ ਬਈ ਕਿਵੇਂ ਰਹੂਗਾ ਯੁੱਧ ਦੋ ਹੱਥ ਬਣ ਲਏ ਪਾਤਸ਼ਾਹ ਆਪ ਹੈ ਤੁਸੀਂ ਸਭ ਕੁਛ ਕਰਨ ਕਰਾਉਣ ਕਹਿੰਦੇ ਨਹੀਂ ਸੰਤ ਜੀ ਬਾਬਾ ਸ੍ਰੀ ਚੰਦ ਜੀ ਦਾ ਵੀ ਸਾਡੇ ਵਡੇਰੇ ਬੜੇ ਆਦਰ ਸਤਿਕਾਰ ਬਹੁਤ ਕਰਿਆ ਕਰਦੇ ਸੀ ਤੇ ਇੱਥੇ ਤੱਕ ਕਿ ਆਪਣੇ ਦਾੜੇ ਦੇ ਨਾਲ ਚਰਨ ਸਾਹਿਬ ਕਰੇ ਤੇ ਹੁਣ ਤੁਸੀਂ ਵੀ ਸਾਡੇ ਨਾਲ ਹੋ ਚਲੋ ਜੇ ਸੰਤਾਂ ਦੀ ਆਸ਼ੀਰਵਾਦ ਨਾਲ ਹੈ ਤਾਂ ਫਿਰ ਸਾਨੂੰ ਕੀ ਫਰਕ ਪੈਂਦਾ ਆਸ਼ੀਰਵਾਦ ਦਿਓ ਕਹਿੰਦੇ ਮਹਾਰਾਜ ਤੁਸੀਂ ਤਾਂ ਆਪੇ ਆਪ ਹੋ ਸਭ ਕੁਛ ਆਪਣੇ ਸੰਤਾਂ ਨੂੰ ਆਪ ਹੀ ਵਡਿਆ ਨੇ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਕਹਿਣ ਲੱਗੇ ਸੰਤ ਜੀ ਕਿਸ ਤਰ੍ਹਾਂ ਕਹਿੰਦੇ ਮਹਾਰਾਜ ਮੈਂ ਨਾਲ ਹਾਂ ਤੁਹਾਡੇ ਕਿਵੇਂ ਯੁੱਧ ਕਰੋਗੇ ਤੁਹਾਡੇ ਕੋਲ ਤਾਂ ਸ਼ਸਤਰ ਕੋਈ ਨੀ ਕਹਿੰਦੇ ਮਹਾਰਾਜ ਆ ਕੁੱਤਕਾ ਮੈਂ ਹਰ ਵਕਤ ਨਾਲ ਰੱਖਦਾ ਤੁਸੀਂ ਲੜਨਾ ਤੁਸੀਂ ਹੈ ਲੜਾਉਣਾ ਤੁਸੀਂ ਹੈ ਤੁਸੀਂ ਆਪ ਹੀ ਪੁਤਲੀਆਂ ਨੂੰ ਨਚਾਉਣਾ ਹੈ ਕੁੱਤਕਾ ਹੀ ਬਹੁਤ ਹੈ ਜਿਵੇਂ ਨਚਾਓਗੇ ਨੱਚਾਂ ਤੋ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਅਖੀਰ ਤਿਆਰੀ ਕਰ ਲਈ ਸਾਰੀ ਥਾਂ ਥਾਂ ਦੇ ਉੱਤੇ ਬੰਗਾਣੀ ਤੋਂ ਲੈ ਕੇ ਦੂਰ ਤੱਕ ਫੌਜਾਂ ਗਿਰੀ ਨਦੀ ਲੰਘ ਕੇ ਖੜੀਆਂ ਕਰ ਦਿੱਤੀਆਂ ਆਪਣੇ ਵੀ ਪਿਛਲੇ ਸਾਲ ਗਏ ਸੀ ਸਾਰੇ ਗਏ ਸੀ ਉੱਥੇ ਤੀਰਗੜੀ ਜਿੱਥੇ ਗੁਰਦੁਆਰਾ ਦੂਰ ਗਏ ਸੀ ਉਹ ਵਧਿਆ ਹੋਇਆ ਗਾਹਾਂ ਨੂੰ ਉੱਥੇ ਮਹਾਰਾਜ ਨੇ ਆਪ ਖੜੇ ਹੋਏ ਸੋ ਬਾਕੀ ਆਪਣੀ ਸਾਰੀ ਸੈਨਾ ਸੰਗੋ ਸ਼ਾਹ ਜੋ ਆਪਦੇ ਭੂਆ ਦੇ ਪੁੱਤਰ ਸਨ ਪੰਜੇ ਭੂਆ ਦੇ ਪੁੱਤਰ ਸੰਗੋ ਸ਼ਾਹ ਜੀਤ ਮੱਲ ਤੇ ਬਾਕੀ ਇਹ ਸਾਰੇ ਗੰਗਾ ਰਾਮ ਮੋਹਰੀ ਚੰਦ ਤੇ ਗੁਲਾਬ ਚੰਦ ਆਦਿ ਸਾਰੇ ਪੰਜੇ ਭਰਾ ਤੇ ਦਿਆ ਰਾਮ ਪ੍ਰੋਤ ਨੰਦ ਚੰਦ ਹੋਰ ਅਨੇਕਾਂ ਸੂਰਮਿਆਂ ਨੂੰ ਥਾਂ ਥਾਂ ਦੇ ਉੱਤੇ ਮਹਾਰਾਜ ਨੇ ਵੰਡ ਕਰ ਦਿੱਤੀ ਤੇ ਉਧਰਲੇ ਪਾਸੇ ਜਦ ਪਠਾਣ ਗਏ ਤਾਂ ਫਤਿਹ ਚੰਦ ਹਰੀ ਚੰਦ ਤੇ ਹਡੂਰੀਆ ਹੋਰ ਸਾਰੇ ਪੁੱਛਦੇ ਨੇ ਵੀ ਤੁਸੀਂ ਤਾਂ ਗੁਰੂ ਘਰ ਦੇ ਭੇਤੇ ਹੋ ਕਿੰਨੀ ਫੌਜ ਆ ਉਹਨਾਂ ਨਾਲ ਕਹਿੰਦੇ ਕਿਹੜੀ ਫੌਜ ਸੀ ਅਸੀਂ ਸੀਗੇ ਅਸੀਂ ਤਾਂ ਹੁਣ ਲਿਆ ਕਿ ਲਿਆ ਕਹਿੰਦੇ ਤੁਹਾਨੂੰ ਕੀ ਦਈਏ ਕਹਿੰਦੇ ਅਸੀਂ ਕੁਛ ਨੀ ਲੈਣਾ ਆਲਰੇਡੀ ਲੜਾਈ ਲੜਾਂਗੇ ਪਰ ਗੁਰੂ ਦਾ ਖਜ਼ਾਨਾ ਲੁੱਟਾਂਗੇ ਆਹ ਸਾਨੂੰ ਲੁੱਟ ਮਾਫ਼ ਕਰ ਦਾ ਗਦਾਰੀ ਕਰੀ ਧੋਖਾ ਦਿੱਤਾ ਨਮਕ ਹਰਾਮੀ ਵੀ ਕਰੀ ਤੇ ਦੂਸਰੇ ਪਾਸੇ ਜਾ ਕੇ ਮਿਲ ਗਏ ਕਿੰਨੀ ਤਾਕਤ ਘੱਟ ਗਈ ਲੇਕਿਨ ਧੰਨ ਗੁਰੂ ਦਸ਼ਮੇਸ਼ ਪਿਤਾ ਕਹਿੰਦੇ ਕੋਈ ਨਾ ਫਿਕਰ ਨਾ ਕਰੋ ਚੜ੍ਹਦੀ ਕਲਾ ਚ ਰਹੋ ਖਾਲਸਾ ਜੀ ਕੋਈ ਬਾਤ ਨਹੀਂ ਹੈ ਤੇ ਥਾਂ ਥਾਂ ਤੇ ਖੜੇ ਨੇ ਤੇ ਉਧਰੋਂ ਸੁਨੇਹਾ ਭੇਜਿਆ ਬੁੱਧੂ ਸ਼ਾਹ ਨੂੰ ਕਿ ਜਿਹੜੇ ਤੈਂ ਨਮਕ ਹਲਾਲ ਰਖਾਏ ਸੀ ਸਾਰੇ ਨਮਕ ਹਰਾਮੀ ਕਰੇ ਉਸ ਵੇਲੇ ਬੁੱਧੂ ਸ਼ਾਹ ਨੂੰ ਜਦ ਪਤਾ ਲੱਗਿਆ ਪੱਲਾ ਫੇਰਤਾ ਉਹਨੇ ਵੀ ਆਓ ਗੁਰੂ ਦੇ ਵਾਸਤੇ ਜਿਨ੍ਹਾਂ ਨੇ ਜਾਨਾਂ ਦੇਣੀਆਂ 700 ਮਰੀਦ 4 ਪੁੱਤਰ 2 ਭਰਾ ਲੈ ਕੇ ਮੈਦਾਨੇ ਜੰਗ ਚ ਇੱਕ ਪਾਸੇ ਹੋ ਗਿਆ ਵੀ ਇਧਰਲੇ ਪਾਸਿਓਂ ਪਹਿਲਾਂ ਰੋਕਾਂਗੇ ਦੁਸ਼ਮਣ ਮੂਹਰੇ ਹੋ ਗਿਆ ਸਾਰਿਆਂ ਤੋਂ ਤੇ ਜਦੋਂ ਜੰਗ ਸ਼ੁਰੂ ਹੋਇਆ ਉਸ ਵੇਲੇ ਮਹਾਰਾਜ ਨੇ ਕਿਹਾ ਵੀ ਉਹ ਕੌਣ ਲੜ ਰਹੇ ਨੇ ਕਹਿੰਦੇ ਸੱਚੇ ਪਾਤਸ਼ਾਹ ਇਹ ਬੁੱਧੂ ਸ਼ਾਹ 700 ਮਰੀਦ ਲੈ ਕੇ ਆ ਗਿਆ ਚਾਰੇ ਪੁੱਤਰਾਂ ਨੂੰ ਉਹਨੇ ਕਮਾਨ ਸੰਭਾਲੀ ਹੋਈ ਹੈ ਤੇ ਅੱਗੇ ਵੱਧ ਵੱਧ ਕੇ ਲੜ ਮਹਾਰਾਜ ਘੋੜਾ ਛੇੜ ਕੇ ਉੱਥੇ ਗਏ ਯੁੱਧ ਦਾ ਰੰਗ ਢੰਗ ਦੇਖਿਆ ਤੇ ਮਰੀਦਾਂ ਦਾ ਹੌਸਲਾ ਦੇਖਿਆ ਸਾਰੇ ਆਪਣਾ ਆਪਣਾ ਧੰਨ ਗੁਰੂ ਤੋਂ ਵਾਰਨ ਵਾਸਤੇ ਤਿਆਰ ਹੋਏ ਬੈਠੇ ਉਸ ਵੇਲੇ ਮਹਾਰਾਜ ਦੇ ਤੋਂ ਕੁਰਬਾਨ ਜਾਣ ਵਾਸਤੇ ਕਿਉਂਕਿ ਗੁਰੂ ਦੀ ਖੁਸ਼ੀ ਲੈਣੀ ਹੈ ਚਾਹੇ ਤਾਂ ਭਜਨ ਕਰਕੇ ਲੈ ਲੋ ਤਪ ਕਰਕੇ ਲੈ ਲੋ ਸੇਵਾ ਕਰਕੇ ਲੈ ਲੋ ਜਦ ਅਸੀਂ ਕਹਿੰਦੇ ਹਾਂ ਕਿ ਤਨ ਵੀ ਤੇਰਾ ਮਨ ਵੀ ਤੇਰਾ ਧਨ ਵੀ ਤੇਰਾ ਫਿਰ ਤਨ ਜੇ ਗੁਰੂ ਛੇਤੀ ਛੇਤੀ ਲੈ ਲਵੇ ਆਪਣੇ ਕੰਮ ਦੇ ਵਾਸਤੇ ਉਹ ਤਾਂ ਫਿਰ ਬਹੁਤਾ ਹੀ ਸੁਖਾਲਾ ਪੂਜਾ ਪਾਠ ਚ ਤਾਂ ਆਦਮੀ ਫੇਲ ਹੋ ਸਕਦਾ ਹੈ ਮਾਇਆ ਪੈ ਸਕਦੀ ਹੈ ਪਰ ਯੁੱਧ ਦੇ ਮੈਦਾਨ ਵਿੱਚ ਜਿਹੜਾ ਗੁਰੂ ਦੇ ਵਾਸਤੇ ਗਿਆ ਹੋਇਆ ਉਹਦਾ ਸਰੀਰ ਆਪਣਾ ਗੁਰੂ ਨੂੰ ਅਰਪਣ ਕਰਤਾ ਉਹਦੀ ਮਰਜ਼ੀ ਹੈ ਕੋਈ ਹੋਰ ਕੰਮ ਕਰਾ ਲਏ, ਉਹਦੀ ਮਰਜ਼ੀ ਹੈ ਉਹਦੇ ਤੇ ਰੱਖ ਲਏ। ਸੋ ਉਹ ਇੱਕ ਜਜ਼ਬਾ ਹੁੰਦਾ ਹੈ ਕਬੀਰ, ਮੋਏ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੇ ਦੁਆਰ, ਮਾਤਾ ਪੁੱਛੇ ਕੌਣ ਹੈ ਪਰਾ ਹਮਾਰੇ ਪਰ। ਸੋ ਇਸ ਤਰ੍ਹਾਂ ਇਹਨੂੰ ਦੱਸਦੇ ਨੇ ਕਿ ਕੁਛ ਔਖੀ ਖੇਡ ਹੈ।
ਡੇਰਾ ਨੀ ਦਿੰਦੇ ਸਿਰ ਤੋਂ ਪਰੇ
ਸਭ ਗੁਰੂ ਨੂੰ ਦੇਤਾ। ਸਰਸਾਰ ਸਿੰਘ ਜੀ ਉਹ ਗੁਰੂ ਤੋਂ ਵੱਧ ਵੱਧ ਕੇ ਜਾਨਾਂ ਵਾਰ ਰਹੇ, ਪਿੱਛੇ ਨੂੰ ਵੀ ਕੋਈ ਹਟ ਰਿਹਾ। ਸੋ ਇਸ ਤਰ੍ਹਾਂ ਦਾ ਘੋਰ ਸੰਗਰਾਮ ਲੱਗਿਆ ਹੈ ਤੇ ਇੱਕ ਲਾਲ ਚੰਦ ਮਾਹੀ ਜੋ ਮਹਾਰਾਜ ਦੇ ਪਸ਼ੂ ਚਾਰਿਆ ਕਰਦਾ ਸੀ ਮਹਾਰਾਜ ਜੀ ਦੇ ਕੋਲ ਖੜਾ ਤੇ ਜਦੋਂ ਉਸਨੇ ਦੇਖਿਆ ਕਹਿੰਦੇ ਮਹਾਰਾਜ ਮੈਨੂੰ ਵੀ ਆਗਿਆ ਦੇਵੋ ਤੇ ਮੈਂ ਵੀ ਜਾਵਾਂ। ਮਹਾਰਾਜ ਕਹਿੰਦੇ ਚੰਗਾ ਤੇਰੀ ਮਰਜ਼ੀ। ਘੋੜੇ ਤੇ ਚੜ ਗਿਆ ਤੇ ਤਕੜਾ ਸਿੱਧੀਆਂ ਹੀ ਤਲਵਾਰਾਂ ਵਾਈ ਜਾਂਦਾ ਜਿਹਦੇ ਮਾਰਦਾ ਕੱਟ ਕੇ ਦੋ ਹਿੱਸੇ ਬਣਾ ਕੇ ਸਿੱਟਦਾ। ਉਸ ਵੇਲੇ ਕਿਰਪਾਲ ਉਦਾਸੀ ਮਹਾਤਮਾ ਕਹਿਣ ਲੱਗੇ ਪਾਤਸ਼ਾਹ ਤੇ ਮੈਨੂੰ ਵੀ ਆਗਿਆ ਦੇਵੋ। ਕਹਿੰਦੇ ਸੰਤ ਜੀ ਤੁਸੀਂ ਤਾਂ ਆਸ਼ੀਰਵਾਦ ਦੇਵੋ। ਕਹਿੰਦੇ ਨਹੀਂ ਮਹਾਰਾਜ, ਗੁਰੂ ਘਰ ਦਾ ਨਮਕ ਖਾਧਾ ਤੇ ਮੇਰਾ ਸਰੀਰ ਵੀ ਲੇਖੇ ਲੱਗ ਜਾਵੇ, ਮੇਰੇ ਨਾਲੋਂ ਭਾਗਾਂ ਵਾਲਾ ਕੋਈ ਨੀ। ਮਹਾਰਾਜ ਕਹਿੰਦੇ ਸੰਤ ਜੀ ਫੇਰ ਜਾ ਕੇ ਕਿਹੜੀ ਚੀਜ਼ ਨਾਲ ਲੜੋਗੇ? ਤਲਵਾਰ ਤੁਸੀਂ ਕਦੇ ਚਲਾਈ ਨੀ, ਤੀਰ ਤੁਸੀਂ ਜਾਣਦੇ ਨੀ ਹੋ। ਕਹਿੰਦੇ ਸੱਚੇ ਪਾਤਸ਼ਾਹ ਕੁਤਕਾ ਮੇਰੇ ਹੱਥ ਵਿਚ ਹੈ, ਘੋਟਣਾ ਚਾਹਵੋਗੇ ਨੱਚਾਂਗੇ। ਜਿੱਥੇ ਭੇਜੋਗੇ ਜਾਵਾਂਗੇ, ਜਿੱਥੋਂ ਰੋਕਾਂਗੇ ਰੋਕੋਗੇ ਲੋਕਾਂ ਨੂੰ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਕੋਈ ਨੀ ਮਹੰਤ ਜੀ, ਗੁਰੂ ਨਾਨਕ ਕਰਤੇ, ਆਪ ਗੁਰੂ ਨਾਨਕ ਨਾਲ ਜੁੜੇ ਹੋਏ ਤੇ ਹੁਣ ਜੜ ਵੱਜਦੀ, ਦਰਖਤ ਆਪੇ ਫੇਰ ਬਣ ਜੂਗਾ, ਜੜ ਜੁੜੀ ਰਹਿਗੀ, ਟਾਣਿਆਂ ਦੀ ਕੋਈ ਗੱਲ ਨੀ ਹੈ। ਕਹਿੰਦੇ ਹੁਣ ਤੁਸੀਂ ਸਾਧੂ ਹੋ, ਤੁਸੀਂ ਐ ਦੱਸੋ ਬਈ ਕਿਵੇਂ ਰਹੂਗਾ ਯੁੱਧ, ਦੋਵੇਂ ਹੱਥ ਬੰਨ ਲਏ ਪਾਤਸ਼ਾਹ, ਆਪ ਹੀ ਤੁਸੀਂ ਸਭ ਕੁਛ ਕਰਨ ਕਰਾ ਲਓ। ਕਹਿੰਦੇ ਨਹੀਂ ਸੰਤ ਜੀ, ਬਾਬਾ ਸ੍ਰੀ ਚੰਦ ਜੀ ਦਾ ਵੀ ਸਾਡੇ ਵਡੇਰੇ ਬੜਾ ਆਦਰ ਸਤਿਕਾਰ ਬਹੁਤ ਕਰਿਆ ਕਰਦੇ, ਤੇ ਇੱਥੇ ਤੱਕ ਕਿ ਆਪਣੇ ਦਾੜੇ ਦੇ ਨਾਲ ਚਰਨ ਸਾਫ ਕਰੇ, ਤੇ ਹੁਣ ਤੁਸੀਂ ਵੀ ਸਾਡੇ ਨਾਲ ਹੋ। ਚਲੋ ਜੇ ਸੰਤਾਂ ਦੀ ਆਸ਼ੀਰਵਾਦ ਨਾਲ ਹੈ ਤਾਂ ਫਿਰ ਸਾਨੂੰ ਕੀ ਫਰਕ ਪੈਂਦਾ, ਆਸ਼ੀਰਵਾਦ ਦਿਓ। ਕਹਿੰਦੇ ਮਹਾਰਾਜ ਤੁਸੀਂ ਤਾਂ ਆਪੇ ਆਪ ਹੋ ਸਭ ਕੁਛ, ਆਪਣੇ ਸੰਤਾਂ ਨੂੰ ਆਪ ਇਹ ਵਡਿਆ ਨੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਕਹਿਣ ਲੱਗੇ, ਸੰਤ ਜੀ ਕਿਸ ਤਰ੍ਹਾਂ? ਕਹਿੰਦੇ ਮਹਾਰਾਜ ਮੈਂ ਨਾਲ ਹਾਂ ਤੁਹਾਡੇ, ਕਿਵੇਂ ਯੁੱਧ ਕਰੋਗੇ? ਤੁਹਾਡੇ ਕੋਲ ਤਾਂ ਸ਼ਸਤਰ ਕੋਈ ਨੀ। ਕਹਿੰਦੇ ਮਹਾਰਾਜ ਆ ਕੁੱਤਕਾ ਮੈਂ ਹਰ ਵਕਤ ਨਾਲ ਰੱਖਦਾ, ਤੁਸੀਂ ਲੜਨਾ ਤੁਸੀਂ ਹੈ, ਲੜਾਉਣਾ ਤੁਸੀਂ ਹੈ, ਤੁਸੀਂ ਆਪ ਇਹ ਪੁਤਲੀਆਂ ਨੂੰ ਨਚਾਉਣਾ, ਕੁੱਤਕਾ ਹੀ ਬਹੁਤ ਹੈ, ਜਿਵੇਂ ਨਚਾਓਗੇ ਨੱਚਾ। ਤੋ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਅਖੀਰ ਤਿਆਰੀ ਕਰ ਲਈ ਸਾਰੀ, ਥਾਂ ਥਾਂ ਦੇ ਉੱਤੇ ਬੰਗਾਣੀ ਤੋਂ ਲੈ ਕੇ ਦੂਰ ਤੱਕ ਫੌਜਾਂ ਗਿਰੀ ਨਦੀ ਲੰਘ ਕੇ ਖੜੀਆਂ ਕਰ ਦਿੱਤੀਆਂ। ਆਪਣੇ ਵੀ ਪਿਛਲੇ ਸਾਲ ਗਏ ਸੀ, ਸਾਰੇ ਗਏ ਸੀ ਉੱਥੇ ਤੀਰ ਗੜੀ ਜਿੱਥੇ ਗੁਰਦੁਆਰਾ, ਦੂਰ ਗਏ ਸੀ ਉਹ ਵਧਿਆ ਹੋਇਆ ਗਾਹਾਂ ਨੂੰ, ਉੱਥੇ ਮਹਾਰਾਜ ਨੇ ਆਪ ਖੜੇ ਹੋਏ। ਸੋ ਬਾਕੀ ਆਪਣੀ ਸਾਰੀ ਸੈਨਾ, ਸੰਘੋ ਸ਼ਾਹ ਜੋ ਆਪਦੇ ਭੂਆ ਦੇ ਪੁੱਤਰ ਸਨ, ਪੰਜੇ ਭੂਆ ਦੇ ਪੁੱਤਰ ਸੰਘੋ ਸ਼ਾਹ, ਜੀਤ ਮੱਲ ਤੇ ਬਾਕੀ ਇਹ ਸਾਰੇ ਹੀ ਗੰਗਾ ਰਾਮ, ਮੋਹਰੀ ਚੰਦ ਤੇ ਗੁਲਾਬ ਚੰਦ, ਸਾਰੇ ਪੰਜੇ ਭਰਾ ਤੇ ਦਿਆ ਰਾਮ ਪ੍ਰੋਤ, ਨੰਦ ਚੰਦ, ਹੋਰ ਅਨੇਕਾਂ ਸੂਰਮਿਆਂ ਨੂੰ ਥਾਂ ਥਾਂ ਦੇ ਉੱਤੇ ਮਹਾਰਾਜ ਨੇ ਵੰਡ ਕਰ ਦਿੱਤੀ। ਤੇ ਉਧਰਲੇ ਪਾਸੇ ਜਦ ਪਠਾਣ ਗਏ ਤਾਂ ਫਤਿਹ ਚੰਦ, ਹਰੀ ਚੰਦ ਤੇ ਹਡੂਰੀਆ ਹੋਰ ਸਾਰੇ ਪੁੱਛਦੇ ਨੇ ਵੀ ਤੁਸੀਂ ਤਾਂ ਗੁਰੂ ਘਰ ਦੇ ਭੇਤੇ ਹੋ, ਕਿੰਨੀ ਫੌਜ ਆ ਉਹਨਾਂ ਨਾਲ? ਕਹਿੰਦੇ ਕਿਹੜੀ ਫੌਜ ਸੀ, ਅਸੀਂ ਸੀਗੇ, ਅਸੀਂ ਤਾਂ ਹੁਣ ਲਿਆ ਕਿ ਲਿਆ। ਕਹਿੰਦੇ ਤੁਹਾਨੂੰ ਕੀ ਦਈਏ? ਕਹਿੰਦੇ ਅਸੀਂ ਕੁਛ ਨੀ ਲੈਣਾ, ਆਉਣਦੇ ਦੀ ਲੜਾਈ ਲੜਾਂਗੇ ਪਰ ਗੁਰੂ ਦਾ ਖਜ਼ਾਨਾ ਲੁੱਟਾਂਗੇ, ਆਹ ਸਾਨੂੰ ਲੁੱਟ ਮਾਫ਼ ਕਰ ਦੋ। ਗਦਾਰੀ ਕਰੀ, ਧੋਖਾ ਦਿੱਤਾ, ਨਮਕ ਹਰਾਮੀ ਵੀ ਕਰੀ ਤੇ ਦੂਸਰੇ ਪਾਸੇ ਜਾ ਕੇ ਮਿਲ ਗਏ, ਕਿੰਨੀ ਤਾਕਤ ਘੱਟ ਗਈ। ਲੇਕਿਨ ਧੰਨ ਗੁਰੂ ਦਸ਼ਮੇਸ਼ ਪਿਤਾ, ਕਹਿੰਦੇ ਕੋਈ ਨਾ, ਫਿਕਰ ਨਾ ਕਰੋ, ਚੜ੍ਹਦੀ ਕਲਾ ਚ ਰਹੋ ਖਾਲਸਾ ਜੀ, ਕੋਈ ਬਾਤ ਨਹੀਂ ਹੈ। ਤੇ ਥਾਂ ਥਾਂ ਤੇ ਖੜੇ ਨੇ ਤੇ ਉਧਰੋਂ ਸੁਨੇਹਾ ਭੇਜਿਆ ਬੁੱਧੂ ਸ਼ਾਹ ਨੂੰ ਕਿ ਜਿਹੜੇ ਤੈਂ ਨਮਕ ਹਲਾਲ ਰਖਾਏ ਸੀ ਸਾਰੇ ਨਮਕ ਹਰਾਮੀ ਕਰੇ। ਉਸ ਵੇਲੇ ਬੁੱਧੂ ਸ਼ਾਹ ਨੂੰ ਜਦ ਪਤਾ ਲੱਗਿਆ, ਪੱਲਾ ਫੇਰਤਾ ਉਹਨੇ ਵੀ ਆਓ ਗੁਰੂ ਦੇ ਵਾਸਤੇ ਜਿਨ੍ਹਾਂ ਨੇ ਜਾਨਾਂ ਦੇਣੀਆਂ। 700 ਮਰੀਦ, 4 ਪੁੱਤਰ, 2 ਭਰਾ ਲੈ ਕੇ ਮੈਦਾਨੇ ਜੰਗ ਚ ਇੱਕ ਪਾਸੇ ਹੋ ਗਿਆ ਵੀ ਇਧਰਲੇ ਪਾਸਿਓਂ ਪਹਿਲਾਂ ਰੋਕਾਂਗੇ ਦੁਸ਼ਮਣ, ਮੂਹਰੇ ਹੋ ਗਿਆ ਸਾਰਿਆਂ ਤੋਂ। ਤੇ ਜਦੋਂ ਜੰਗ ਸ਼ੁਰੂ ਹੋਇਆ ਉਸ ਵੇਲੇ ਮਹਾਰਾਜ ਨੇ ਕਿਹਾ ਵੀ ਉਹ ਕੌਣ ਲੜ ਰਹੇ ਨੇ? ਕਹਿੰਦੇ ਸੱਚੇ ਪਾਤਸ਼ਾਹ, ਇਹ ਬੁੱਧੂ ਸ਼ਾਹ 700 ਮਰੀਦ ਲੈ ਕੇ ਆ ਗਿਆ, 4 ਪੁੱਤਰਾਂ ਨੂੰ ਉਹਨੇ ਕਮਾਂਡ ਸੰਭਾਲੀ ਹੋਈ ਹੈ ਤੇ ਅੱਗੇ ਵੱਧ ਵੱਧ ਕੇ ਲੜ। ਮਹਾਰਾਜ ਘੋੜਾ ਛੇੜ ਕੇ ਉੱਥੇ ਗਏ, ਯੁੱਧ ਦਾ ਰੰਗ ਢੰਗ ਦੇਖਿਆ ਤੇ ਮਰੀਦਾਂ ਦਾ ਹੌਸਲਾ ਦੇਖਿਆ, ਸਾਰੇ ਆਪਣਾ ਆਪਣਾ ਤਨ ਗੁਰੂ ਤੋਂ ਵਾਰਨ ਵਾਸਤੇ ਤਿਆਰ ਹੋਏ ਬੈਠੇ। ਉਸ ਵੇਲੇ ਮਹਾਰਾਜ ਦੇ ਤੋਂ ਕੁਰਬਾਨ ਜਾਣ ਵਾਸਤੇ, ਕਿਉਂਕਿ ਗੁਰੂ ਦੀ ਖੁਸ਼ੀ ਲੈਣੀ ਹੈ ਚਾਹੇ ਤਾਂ ਭਜਨ ਕਰਕੇ ਲੈ ਲਓ, ਤਪ ਕਰਕੇ ਲੈ ਲਓ, ਸੇਵਾ ਕਰਕੇ ਲੈ ਲਓ। ਜਦ ਅਸੀਂ ਕਹਿੰਦੇ ਹਾਂ ਕਿ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਫਿਰ ਤਨ ਜੇ ਗੁਰੂ ਛੇਤੀ ਛੇਤੀ ਲੈ ਲਵੇ ਆਪਣੇ ਕੰਮ ਦੇ ਵਾਸਤੇ, ਉਹ ਤਾਂ ਫਿਰ ਬਹੁਤਾ ਹੀ ਸਖਾਲਾ। ਪੂਜਾ ਪਾਠ ਚ ਤਾਂ ਆਦਮੀ ਫੇਲ ਹੋ ਸਕਦਾ, ਮਾਇਆ ਪੈ ਸਕਦੀ ਹੈ, ਪਰ ਯੁੱਧ ਦੇ ਮੈਦਾਨ ਵਿੱਚ ਜਿਹੜਾ ਗੁਰੂ ਦੇ ਵਾਸਤੇ ਗਿਆ ਹੋਇਆ, ਉਹਦਾ ਸਰੀਰ ਆਪਣਾ ਗੁਰੂ ਨੂੰ ਅਰਪਣ ਕਰਤਾ, ਉਹਦੀ ਮਰਜ਼ੀ ਹੈ ਕੋਈ ਹੋਰ ਕੰਮ ਕਰਾ ਲੇ, ਉਹਦੀ ਮਰਜ਼ੀ ਹੈ ਉਹਦੇ ਤੇ ਰੱਖ ਲੇ। ਸੋ ਉਹ ਇੱਕ ਜਜ਼ਬਾ ਹੁੰਦਾ, ਕਬੀਰ ਮੋਏ ਮਰਨੇ ਕਾ ਚਾਉ ਹੈ, ਮਰੋ ਤੋ ਹਰ ਕੇ ਦੁਆਰ, ਮਾਤਾ ਪੁੱਛੇ ਕੌਣ ਹੈ, ਪਰਾ ਹਮਾਰੇ ਬਸ। ਸੋ ਇਸ ਤਰ੍ਹਾਂ ਇਹਨੂੰ ਦੱਸਦੇ ਨੇ ਕਿ ਕੁਛ ਔਖੀ ਖੇਡ ਹੈ।
ਡੇਰਾ ਨੀ ਜਿੰਦੇ ਸਿਰ ਤੋਂ ਪਰੇ ਪ੍ਰੇਮ
ਸਭ ਗੁਰੂ ਨੂੰ ਦੇਤਾ। ਸਰਸਾਰ ਸਿੰਘ ਜੀ ਉਹ ਗੁਰੂ ਤੋਂ ਵੱਧ ਵੱਧ ਕੇ ਜਾਨਾਂ ਵਾਰ ਰਹੇ, ਪਿੱਛੇ ਨੂੰ ਵੀ ਕੋਈ ਹਟ ਰਿਹਾ। ਸੋ ਇਸ ਤਰ੍ਹਾਂ ਦਾ ਘੋਰ ਸੰਗਰਾਮ ਲੱਗਿਆ ਹੈ ਤੇ ਇੱਕ ਲਾਲ ਚੰਦ ਮਾਹੀ ਜੋ ਮਹਾਰਾਜ ਦੇ ਪਸ਼ੂ ਚਾਰਿਆ ਕਰਦਾ ਸੀ ਮਹਾਰਾਜ ਜੀ ਦੇ ਕੋਲ ਖੜਾ ਤੇ ਜਦੋਂ ਉਸਨੇ ਦੇਖਿਆ ਕਹਿੰਦੇ ਮਹਾਰਾਜ ਮੈਨੂੰ ਵੀ ਆਗਿਆ ਦੇਵੋ ਤੇ ਮੈਂ ਵੀ ਜਾਵਾਂ। ਮਹਾਰਾਜ ਕਹਿੰਦੇ ਚੰਗਾ ਤੇਰੀ ਮਰਜ਼ੀ। ਘੋੜੇ ਤੇ ਚੜ ਗਿਆ ਤੇ ਤਕੜਾ ਸਿੱਧੀਆਂ ਹੀ ਤਲਵਾਰਾਂ ਵਾਈ ਜਾਂਦਾ ਜਿਹਦੇ ਮਾਰਦਾ ਕੱਟ ਕੇ ਦੋ ਹਿੱਸੇ ਬਣਾ ਕੇ ਸਿੱਟਦਾ। ਉਸ ਵੇਲੇ ਕਿਰਪਾਲ ਉਦਾਸੀ ਮਹਾਤਮਾ ਕਹਿਣ ਲੱਗੇ ਪਾਤਸ਼ਾਹ ਤੇ ਮੈਨੂੰ ਵੀ ਆਗਿਆ ਦੇਵੋ। ਕਹਿੰਦੇ ਸੰਤ ਜੀ ਤੁਸੀਂ ਤਾਂ ਆਸ਼ੀਰਵਾਦ ਦੇਵੋ। ਕਹਿੰਦੇ ਨਹੀਂ ਮਹਾਰਾਜ, ਗੁਰੂ ਘਰ ਦਾ ਨਮਨ ਖਾਧਾ ਤੇ ਮੇਰਾ ਸਰੀਰ ਵੀ ਲੇਖੇ ਲੱਗ ਜਾਵੇ, ਮੇਰੇ ਨਾਲੋਂ ਭਾਗਾਂ ਵਾਲਾ ਕੋਈ ਨਹੀਂ। ਮਹਾਰਾਜ ਕਹਿੰਦੇ ਸੰਤ ਜੀ ਫਿਰ ਜਾ ਕੇ ਕਿਹੜੀ ਚੀਜ਼ ਨਾਲ ਲੜੋਗੇ? ਤਲਵਾਰ ਤੁਸੀਂ ਕਦੇ ਚਲਾਈ ਨਹੀਂ, ਤੀਰ ਤੁਸੀਂ ਜਾਣਦੇ ਨਹੀਂ ਹੋ। ਕਹਿੰਦੇ ਸੱਚੇ ਪਾਤਸ਼ਾਹ ਕੁੱਤਕਾ ਮੇਰੇ ਹੱਥ ਵਿੱਚ ਹੈ, ਘੋਸ਼ਣਾ। ਕਹਿੰਦੇ ਚੰਗਾ, ਘੋੜੇ ਤੇ ਚੜਾ ਦਾ। ਜਾਂਦਿਆਂ ਨਹੀਂ ਉਸਨੇ ਹਯਾਤ ਖਾਨ ਜਿਹੜਾ ਸਰਦਾਰ ਸੀ ਪਠਾਨ ਉਹਨੂੰ ਲੜਕਾਰਾ ਮਾਰਿਆ, ਕਹਿੰਦਾ ਗੁਰੂ ਤੋਂ ਬੇਮੁੱਖ ਹੋ ਕੇ ਗਿਆ, ਕਹਿੰਦਾ ਆ ਇੱਧਰ। ਉਹ ਹੈਰਾਨ ਹੋ ਗਿਆ, ਕਹਿੰਦਾ ਸਾਧ ਜਿਹਨੇ ਮਾਲਾ ਕਦੇ ਵੀ ਹੱਥੋਂ ਨਹੀਂ ਸੀ ਛੱਡੀ ਤੇ ਅੱਖਾਂ ਮੀਚ ਕੇ ਬੈਠਾ ਰਹਿੰਦਾ, ਹੈ ਵੀ ਲੜਨ ਵਾਸਤੇ ਆ ਗਏ? ਤਾਂ ਉਸ ਵੇਲੇ ਕਹਿਣ ਲੱਗਿਆ ਸੰਤਾ, ਕਹਿੰਦਾ ਚਲੇ ਜਾ ਇੱਥੋਂ, ਕਾਹਨੂੰ ਮੌਤ ਨੂੰ ਬੰਗਾਰਾ ਮਾਰਦਾ ਕਿਸੇ ਕੋਨੇ ਚ ਬੈਠ ਕੇ ਮਾਲਾ ਫੇਰ। ਕਹਿੰਦਾ ਨਹੀਂ ਸੂਰਮਾ ਤਾਂ ਇੱਧਰ। ਉਸ ਵੇਲੇ ਉਸਨੇ ਵਾਰ ਕੀਤਾ ਉਸਨੇ ਤਲਵਾਰ ਦਾ ਮੂਹਰੇ ਕਰਦਾ ਕੁੱਤਗਾ, ਤਲਵਾਰ ਉਹਦੀ ਟੁੱਟ ਗਈ, ਨੱਠਣ ਲੱਗਿਆ ਰਕਾਬਾਂ ਤੇ, ਪੂਰੇ ਜ਼ੋਰ ਨਾਲ ਖੜਾ ਹੋ ਕੇ ਦੋਹਾਂ ਹੱਥਾਂ ਦਾ ਜੋੜ ਕੇ ਸਿਰ ਤੇ ਮਾਰਿਆ, ਕਿਧਰੇ ਉਹਦੀ ਸੰਜੋਗ ਗਈ, ਕਿਧਰੇ ਲੋਹੇ ਦਾ ਟੋਪ ਗਿਆ। ਜਿਵੇਂ ਮਹਾਰਾਜ ਕਹਿੰਦੇ, ਜਿਵੇਂ ਕ੍ਰਿਸ਼ਨ ਮਹਾਰਾਜ ਮਟਕੀਆਂ ਭੰਨਿਆ ਕਰਦੇ ਸੀ ਮੱਖਣ ਦੀਆਂ, ਕਹਿੰਦੇ ਇਸ ਤਰ੍ਹਾਂ ਦੇ ਨਾਲ ਉਹਦਾ ਸੀਸ ਭੰਨ ਕੇ ਥੱਲੇ ਮਾਰੇ। ਸੋ ਇਸੇ ਤਰ੍ਹਾਂ ਲਾਲ ਚੰਦ ਹਲਵਾਈ ਕੋਲ ਖੜੇ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਵੀ ਆਗਿਆ ਦੋ। ਕਹਿੰਦੇ ਤੂੰ ਤਾਂ ਤਕੜੀ ਤੋਲਦਾ ਰਿਹਾ। ਕਹਿੰਦਾ ਮੈਨੂੰ ਐਂ ਦੱਸ ਦੋ ਤਲਵਾਰ ਕਿੱਧਰ ਫੜੀ ਦੀ ਹੈ, ਬਸ ਆਹ ਢਾਲ ਕਿੱਧਰ ਫੜੀ ਦੀ ਹੈ। ਮਹਾਰਾਜ ਕਹਿੰਦੇ ਸੀ ਤਲਵਾਰ ਹੈ ਸੱਜੇ ਹੱਥ ਚ, ਢਾਲ ਹੈ ਜੇ ਉਧਰੋਂ ਤਲਵਾਰ ਆਵੇ, ਢਾਲ ਮੂਹਰੇ ਕਰ ਲਈ ਦੀ ਹੁੰਦੀ ਹੈ, ਤਲਵਾਰ ਨਹੀਂ ਕਰੀਦੀ, ਫੇਰ ਤਲਵਾਰ ਆਪਦੀ ਮਾਰ ਦੇਈਦੀ ਹੈ। ਸੋ ਜਦੋਂ ਉਹ ਆਇਆ, ਉਹਨੇ ਆ ਕੇ ਰੋਜ਼ ਦੇਖਿਆ ਸਾਰਿਆਂ ਨੇ ਵੀ ਉਹਦਾ ਮਠਿਆਈ ਵੇਚਦਾ ਹੁੰਦਾ ਸੀ, ਤਾਂ ਅਮੀਰ ਖਾਂ ਪਠਾਨ ਸੀ ਉਹਨੂੰ ਲਲਕਾਰਾ ਮਾਰਿਆ। ਉਹ ਕਹਿੰਦਾ ਤੂੰ ਤਕੜੀ ਤੋਲਦਾ, ਕਹਿੰਦਾ ਸਾਡੇ ਜੰਗਜੂ ਲੋਕਾਂ ਚ ਆ ਗਿਆ। ਨੱਠ ਕੇ ਪਿਆ, ਜਿਵੇਂ ਮਹਾਰਾਜ ਨੇ ਦੱਸਿਆ ਸੀ ਪੂਰੇ ਜ਼ੋਰ ਨਾਲ ਮਾਰੀ, ਅਮੀਰ ਖਾਂ ਪਠਾਨ ਦਾ ਸਿਰ ਕੱਟ ਕੇ ਉਹ ਮਾਰਿਆ। ਇਹ ਤਾਂ ਗੁਰੂ ਮਹਾਰਾਜ ਦੀ ਬਰਕਤ ਸੀ ਸਾਧ ਸੰਗਤ ਦੀ।
ਚਿੜੀਆਂ ਤੋਂ ਬਾਜ ਤੜਾਏ ਤਨਜੀ
ਕਿਰਪਾਲ ਕੋਕਿਓਂ ਕੁੱਤਕੋ ਸੰਵਾਰੀ। ਮਹਾਰਾਜ ਨੇ ਆਪਣੇ ਹੱਥ ਨਾਲ ਲੈ ਗਏ, ਕਹਿੰਦੇ ਕਿਰਪਾਲ ਨੇ ਆਪਣਾ ਕੁੱਤਕਾ ਘੋਟਣਾ ਜਿਹੜਾ ਹੱਥ ਵਿਚ ਸੀ ਸੰਭਾਲ ਲਿਆ। ਹਠੀ ਖਾਨ ਯਾਤ ਕੇ ਸੀਸ ਝਾਰੀ, ਜਿਹੜਾ ਵੱਡਾ ਜਰਨੈਲ ਸੀ ਉਹਦੇ ਸਿਰ ਵਿਚ ਜਾ ਕੇ ਮਾਰੇ। ਉੱਠੀ ਛੇਛੇ ਇੱਛਾ ਕੱਢਾ ਮੇਜ ਜ਼ੋਰ, ਐਡੇ ਜ਼ੋਰ ਨਾਲ ਕਹਿੰਦੇ ਜਿਵੇਂ ਝੱਗ ਨਿਕਲਦੀ ਹੁੰਦੀ ਆ, ਐ ਮਿਜ ਦੇ ਬੁਲਬੁਲੇ ਬਣਦੇ। ਮਨੋ ਮਾਖਨੀ ਮਾਟਕੀ ਕਾਨ ਹੋਰ, ਜਿਵੇਂ ਕ੍ਰਿਸ਼ਨ ਮਹਾਰਾਜ ਨੇ ਮੱਖਣ ਦੀ ਮਟਕੀ ਤੋੜ ਦਿੱਤੀ। ਸੋ ਇਸ ਤਰ੍ਹਾਂ ਦੇ ਨਾਲ ਅੱਗੇ ਵੱਧ ਗਿਆ, ਮਾਰੀ ਹੀ ਜਾਂਦਾ। ਜੀਤ ਮੱਲ ਇਹਨਾਂ ਦੇ ਮਾਸ ਭੂਆ ਦੇ ਪੁੱਤਰ, ਉਹਨਾਂ ਨੇ ਦੇਖਿਆ ਵੀ ਸੰਤ ਤਾਂ ਘਿਰ ਗਿਆ, ਇਕਦਮ ਹੱਲਾ ਕਰਕੇ ਵਿੱਚੋਂ ਕੱਢ ਲਿਆ। ਇਸ ਤਰ੍ਹਾਂ ਸਾਧ ਸਿੰਘ ਜੀ ਬਹੁਤ ਭਿਆਨਕ ਯੁੱਧ ਹੁੰਦਾ ਰਿਹਾ। ਅਖੀਰ ਹਰੀ ਚੰਦ ਇੱਕ ਸੂਰਮਾ, ਇਹ ਪਠਾਨ ਨੱਠ ਗਏ ਸਾਰੇ। ਉਹਨੇ ਆ ਕੇ ਜੀਤ ਮੱਲ ਜਿਹੜੇ ਭੂਆ ਦੇ ਪੁੱਤਰ ਸੀ ਉਹਦੇ ਬਾਣ ਮਾਰੇ, ਇਧਰੋਂ ਇਹਨਾਂ ਨੇ ਮਾਰੇ, ਇਧਰੋਂ ਉਹਨਾਂ ਨੇ, ਦੋਹਾਂ ਦੇ ਗਏ। ਇਹਨਾਂ ਦੇ ਪੇਟ ਚ ਲੱਗਿਆ, ਉਹਦੇ ਥੋੜਾ ਜਿਹਾ ਘਾ ਆਇਆ, ਮੂਰਛਿਤ ਹੋ ਗਿਆ। ਉਸ ਤੇ ਬਾਅਦ ਸੰਘੋ ਸ਼ਾਹ ਜੋ ਕਮਾਂਡਰ ਸੀ ਸਾਰਿਆਂ ਦੇ, ਮਹਾਰਾਜ ਦੇ ਭੂਆ ਦੇ ਪੁੱਤਰ ਬੀਬੀ ਬੀਰੋ ਦੇ ਲੜਕੇ, ਉਹਨਾਂ ਨੇ ਬਹੁਤ ਭਿਆਨਕ ਯੁੱਧ ਕੀਤਾ। ਤੇ ਉਹਦੇ ਵਿਚ ਜੋ ਨਜਾਵਤ ਖਾਨ ਸੀ ਦੂਸਰਾ ਬਾਗੀ ਹੋ ਕੇ ਨੱਠਿਆ ਹੋਇਆ, ਉਹਨੂੰ ਆਪ ਨੇ ਮਾਰ ਲਿਆ। ਫਿਰ ਮਹਾਰਾਜ ਲਿਖਦੇ ਹੈ ਕਿ ਤਹਾਂ ਖਾਨ ਨੈਜਾਵ ਤੋਂ ਆਨ ਕਹਿ ਕਹਿ ਹਨਿਓ ਸ਼ਾਹ ਸੰਗਰਾਮ ਕੋ ਸ਼ਸਤਰ ਲੈ ਕੇ, ਕਿਤੇ ਖਾਨ ਬਾਨਾ ਨੂੰ ਸ਼ਸਤਰ ਧਾਰੇ ਸ਼ਹੀ ਸਾਹ ਸੰਗਰਾਮ ਸੁਰਗਨ ਸੁਧਾਰੇ। ਅਖੀਰ ਲੜਦੇ ਲੜਦੇ ਸਵਰਗ ਨੂੰ ਸੁਧਾਰ ਗਏ, ਤੇ ਮਾਰ ਨਜਾਮਤ ਖਾਨ ਕੋ ਸੰਗੋ ਜੂਝ ਜਾਰ ਹਾਹਾ ਇਹ ਜਗ ਪਯੋ ਸੁਰਗ ਲੋਕ ਜੈ ਜੈ। ਇੱਥੇ ਸੂਰਮੇ ਦੇ ਮਰਨ ਦੇ ਨਾਲ ਹਾਏ ਹਾਏ ਗਏ, ਤੇ ਦਰਗਾਹ ਦੇ ਵਿਚ ਦੇਵਤਿਆਂ ਨੇ ਜੈ ਜੈ ਕਾਰ ਕੀਤੀ।
ਸੁਰਗ ਲੋਕਾਂ ਵਿਚ ਜੈ ਜੈ ਕਾਰ ਜੈ ਜੈ ਤਾਰੋ ਜੈ ਜੈ ਤਾਰੋ ਜੈ ਜੈ ਤਾਰੋ।
ਧੰਨ ਹੈ ਪਿਤਾ ਇਸਦਾ ਜਿਸਨੇ ਐਸੇ ਪੁੱਤਰ ਨੂੰ ਜਨਮ ਦਿੱਤਾ, ਸੈਂਕੜੇ ਦੁਸ਼ਟਾਂ ਨੂੰ ਸੋਧ ਕੇ ਆਪ ਸਰੀਰ ਛੱਡ ਕੇ ਗੁਰੂ ਦੇ ਲੇਖੇ ਤੇ। ਉਧਰ ਬੁੱਧੂ ਸ਼ਾਹ 700 ਮਰੀਦ ਦੇ ਨਾਲ ਅੱਗੇ ਵੱਧ ਵੱਧ ਕੇ ਲੜਦਾ, ਹਿੱਲਣ ਨਹੀਂ ਦਿੰਦਾ ਕਿਸੇ ਨੂੰ। ਪਿੱਛੇ ਨੂੰ ਫੌਜ ਦਾ ਰੁੱਖ ਕਰ ਦਿੱਤਾ ਤੇ ਉਸ ਵੇਲੇ ਮਹਾਰਾਜ ਕੋਲ ਖ਼ਬਰ ਆਈ ਕਿ ਬੁੱਧੂ ਸ਼ਾਹ ਦਾ ਇੱਕ ਲੜਕਾ ਸ਼ਹੀਦ ਹੋ ਚੁੱਕਿਆ ਤੇ ਉਹਦੇ ਸਰੀਰ ਨੂੰ ਚੱਕਣ ਵਾਸਤੇ ਬਹੁਤ ਜਮਘਟਾ ਮਚਿਆ ਹੋਇਆ। ਉਹ ਦਿੰਦੇ ਨਹੀਂ ਹੈ ਤੇ ਇਹ ਲੈਣਾ ਚਾਹੁੰਦੇ ਆ। ਅਖੀਰ ਬੁੱਧੂ ਸ਼ਾਹ ਆਪਣੇ ਪੁੱਤਰ ਦੇ ਸਰੀਰ ਨੂੰ ਚੁੱਕ ਲਿਆ, ਸਿਜਦਾ ਕਰਦਾ ਹੈ ਕਿ ਅੱਲਾਹ ਤਾਲਾ ਇਹ ਮੇਰਾ ਪੁੱਤਰ ਗੁਰੂ ਦੇ ਲੇਖੇ ਲੱਗ ਗਿਆ। ਕਿਉਂਕਿ ਐਸੇ ਜੋ ਪਿਆਰ ਵਾਲੇ ਹੁੰਦੇ ਨੇ ਉਹਨਾਂ ਦੇ ਬਾਰੇ ਮਹਾਰਾਜ ਦਾ ਫਰਮਾਨ ਹੈ,
ਮੁਖੜਾ ਨਾ ਮੋੜ ਦੇ ਰੱਤੇ ਗੁਨਾਹ ਸੁਣਾ ਦੇ, ਚੜ ਚੜ ਪਾਉਂਦੇ ਬੱਚੇ ਦਿਲ ਹੀ ਜਿੰਨਾ ਪਟੰਬਰ ਪਾਣੀ ਲੱਗੀ ਜਾੜੀ ਦੇ ਚਲੰਦਰੀ ਸੋਨਾ ਨਾਨਕ ਲੈ ਲੈਣਾ
ਇਸ ਤਰ੍ਹਾਂ ਦਾ ਮਹਾਰਾਜ ਜੀ ਨੇ ਆਪਣੇ ਦਸਤੇ ਮੁਬਾਰਕ ਨਾਲ ਸਾਰੇ ਯੁੱਧ ਦਾ ਹਾਲ ਆਪ ਲਿਖ ਕੇ ਸਾਡੇ ਤੱਕ ਪਹੁੰਚਾਇਆ। ਸੋ ਜੋ ਪ੍ਰਭੂ ਦਾ ਪਿਆਰਾ ਹੈ ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਵੀ ਇਹ ਸਰੀਰ ਸਦਾ ਤਾਂ ਰਹਿਣਾ ਹੈ ਤੇ ਜਦ ਤੱਕ ਹੁਕਮ ਨਹੀਂ ਆਉਂਦਾ ਜਦ ਤੱਕ ਇਹ ਸਰੀਰ ਜਾਇਆ ਨਹੀਂ ਕਰਦਾ, ਜਾਂਦਾ ਨਹੀਂ ਹੈ, ਐਸਾ ਫਰਮਾਨ ਹੈ।
ਕਿੱਥੇ ਭੱਜ ਕੇ ਬਚਾਈਏ ਜਾਨ ਕਾਲ ਨੂੰ, ਕਿੱਥੇ ਜਾਈਏ ਕਾਲ ਹੈ ਤੇ ਭਾਜ ਕੇ ਬਾਜਦ ਤੋਂ ਕੇ ਗੁੰਜ ਤੋਂ ਭੱਜ ਜਾਈਏ ਤੇ ਭਾਜ ਕੇ ਬਾਜਦ ਤੋਂ ਕੇ ਗੁੰਜ ਤੋਂ ਭੱਜ ਜਾਈਏ ਆਗੇ ਹੂੰ ਤਾਲ ਕਰੇ ਅਟ ਦਾਜਤ ਸਾਜਤ ਹੈ ਜੇ ਤੇ ਲਗਾਈਏ ਐਸੋ ਨਾ ਤੋ ਗਏ ਉਹ ਕੋਈ ਬਾਗਰ ਜਾਏ ਭਾਗ ਸਤਾਰ ਬਜਾਈਏ ਕੋਈ ਬਾਵਰ ਜਾਏ ਬਾਗ ਸਤਾਰ ਬਜਾਈਏ ਜਾਂਦੇ ਨਾ ਛੁੱਟੀਏ ਮੂੜ ਤੋਂ ਹੱਥ ਤਾਂ ਨਾ ਕਿਉਂ ਸ਼ਰਮਾ ਬਜਾਈਏ
ਜੀ ਤੋਂ ਛੁੱਟੇ ਨਹੀਂ ਸਕਦਾ ਬੰਦਾ ਕਹਿੰਦੇ ਫਿਰ ਹੱਸ ਕੇ ਉਹਦੀ ਸ਼ਰਨ ਵਿੱਚ ਕਿਉਂ ਨਹੀਂ ਜਾਂਦੇ ਕਬੀਰ ਮੋਏ ਮਰਨੇ ਕਾ ਚਾਉ ਹੈ ਮਰੋ ਤੋ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਨ ਸੋ ਇਸ ਤਰ੍ਹਾਂ ਕੋਈ ਕਾਲ ਤੋਂ ਬਚ ਨਹੀਂ ਸਕਦਾ। ਇੱਕ ਵੈਦ ਹੋਇਆ ਜਿਸਦਾ ਨਾਮ ਧਨੰਤ ਸੀ ਤੇ ਫਰਮਾਨ ਆਉਂਦਾ ਜੜੀ ਬੂਟੀ ਜੇ ਜੀਵੀਏ ਕਿਉਂ ਮਰੇ ਧਨੰਤਰ ਕਾਲ ਤੋਂ ਕੋਈ ਬਚ ਨਹੀਂ ਸਕਦਾ। ਜਦੋਂ ਰਾਜਾ ਪ੍ਰੀਸ਼ਤ ਜਮਨਾ ਦੇ ਅੰਦਰ ਸ਼ੀਸ਼ੇ ਦਾ ਮਹਿਲ ਉਚਾਰ ਕੇ ਭਗਵਤ ਦਾ ਪਾਠ ਸੁਣ ਰਿਹਾ ਸੀ ਉਸ ਵੇਲੇ ਰਿਸ਼ੀ ਦਾ ਸਰਾਪ ਸੀ ਕਿ 7 ਦਿਨਾਂ ਨੂੰ ਇਹਨੇ ਮਰ ਜਾਣਾ ਤੇ ਉਹਦੀ ਰਾਖੀ ਵਾਸਤੇ ਗੁਪਤ ਵੀ ਪ੍ਰਗਵਟ ਵੀ ਬੇਅੰਤ ਸ਼ਕਤੀਆਂ ਖੜੀਆਂ ਸੀ ਤੇ ਉਸ ਵੇਲੇ ਇਹ ਵੈਦ ਜਾ ਰਿਹਾ ਸੀ ਬਈ ਜੇ ਸੱਪ ਨੇ ਡੰਗ ਦਿੱਤਾ ਤਾਂ ਮੇਰੇ ਕੋਲ ਦਵਾਈ ਐਸੀ ਹੈ ਵੀ ਸੱਪ ਦਾ ਡੰਗਿਆ ਮੈਂ ਨਹੀਂ ਮਰਨ ਦਿੰਦਾ ਤੇ ਰਸਤੇ ਦੇ ਵਿੱਚ ਇਹਨੂੰ ਤਸ਼ਕ ਮਿਲ ਗਿਆ ਕਹਿਣ ਲੱਗਿਆ ਕਿੱਧਰ ਜਾਂਦੇ ਹੋ ਕਹਿੰਦੇ ਮੈਂ ਰਾਜੇ ਪ੍ਰੀਸ਼ਤ ਨੂੰ ਸੱਪ ਨੇ ਡੰਗਣਾ ਤੇ ਉਹਨੂੰ ਬਚਾਉਣ ਜਾ ਰਿਹਾ ਕਹਿੰਦੇ ਤੂੰ ਕੌਣ ਹੈ ਕਹਿੰਦਾ ਮੈਂ ਤਸ਼ਕਾਂ ਮੈਂ ਹੀ ਡੰਗਣਾ ਕਹਿਣ ਲੱਗਿਆ ਤੇਰੇ ਚ ਕਿੰਨਾ ਕਬਾਲ ਹੈ ਉਹ ਕਹਿੰਦਾ ਤੇਰੇ ਚ ਕਿੰਨਾ ਕਬਾਲ ਹੈ ਕਹਿੰਦਾ ਪਹਿਲਾਂ ਤੂੰ ਦਿਖਾ ਉੱਥੇ ਦਰਖਤ ਸੀਗਾ ਅੰਬ ਦਾ ਇਹ ਤਸ਼ਕ ਨਾਗ ਨੇ ਡੰਗ ਮਾਰਿਆ ਸਾਰੇ ਪੱਤੇ ਕਾਲੇ ਹੋ ਗਏ ਫਲ ਗਲ ਗਏ ਇਸ ਨੇ ਕਹਿਣ ਲੱਗਿਆ ਇੰਨਾ ਹੀ ਬਾਲਾ, ਕਹਿੰਦਾ ਹਾਂ, ਕਹਿੰਦਾ ਤੂੰ ਹੁਣ ਦਿਖਾ। ਉਹਨੇ ਸਾਰੇ ਦਰਖਤ ਦੇ ਉੱਤੇ ਨਿਗਾਹ ਫੇਰਤੀ, ਸਾਰਾ ਹੀ ਦਰਖਤ ਮੁੜ ਕੇ ਉਸੇ ਤਰ੍ਹਾਂ ਹੋ ਗਿਆ। ਦਸ਼ਕ ਨੇ ਕਿਹਾ ਵੀ ਇਹਦੇ ਚ ਤਾਂ ਬੜਾ ਬਲ ਹੈ, ਇਹ ਤਾਂ ਮਰੇ ਹੋਏ ਨੂੰ ਜਿਉਂਦਾ ਕਰ ਦੂ। ਅੱਗੇ ਚਲਿਆ ਗਿਆ, ਅੱਗੇ ਜਾ ਕੇ ਖੂੰਡੀ ਬਣ ਕੇ ਜ਼ਮੀਨ ਤੇ ਪੈ ਗਿਆ। ਇਹਨੇ ਖੂੰਡੀ ਸਮਝ ਕੇ ਚੱਕ ਲਈ, ਬੜੀ ਖੂਬਸੂਰਤ ਖੂੰਡੀ, ਗਰਦਨ ਦੇ ਪਿੱਛੇ ਖਾਜ ਹੋਣ ਲੱਗ ਗਈ। ਉੱਥੇ ਡੰਗ ਮਾਰਿਆ ਹੈ। ਹੁਣ ਇਸ ਦੇ ਕੋਲੇ ਸ਼ਕਤੀ ਸੀ, ਅੱਖਾਂ ਦੇ ਵਿੱਚ ਐਸੀ ਦਵਾਈ ਪਾਈ ਸੀ ਕਿ ਜਿੱਥੇ ਮੇਰੀ ਨਿਗਾਹ ਚਲੇ ਜਾਏਗੀ ਉੱਥੇ ਸੱਪ ਦੀ ਜ਼ਹਿਰ ਨਹੀਂ ਚੜੇਗੀ। ਹੁਣ ਆਪਣੀ ਉਹ ਗਰਦਨ ਦੇ ਪਿੱਛੇ ਕਿਸੇ ਤਰੀਕੇ ਨਾਲ ਨਿਗਾਹ ਨਹੀਂ ਜਾਂਦੀ, ਉੱਥੇ ਹੀ ਮਰ ਗਿਆ। ਕਾਲ ਕਹਿੰਦੇ ਕਿਸੇ ਨੂੰ ਨਹੀਂ ਛੱਡਦਾ। ਇੱਕ ਕੋਈ ਪ੍ਰੇਮੀ ਸੀ, ਉਸ ਨੂੰ ਪਤਾ ਲੱਗ ਗਿਆ ਕਿ ਮੇਰਾ ਕਾਲ ਆਉਣਾ। ਉਹ ਦੂਰ ਦਰਾਜ ਨੱਠ ਗਿਆ, ਨੱਠਿਆ ਹੋਇਆ ਕਾਲ ਉਸੇ ਥਾਂ ਆ ਗਿਆ। ਇਸ ਤਰ੍ਹਾਂ ਇੱਕ ਸੁਦਾਗਰ ਸੀ, ਉਸਨੇ ਦੋ ਤਿੰਨ ਬੰਦੇ ਦੇਖੇ ਕਾਲ ਦੇ ਚੱਕਰ ਚ ਆਏ ਹੋਏ, ਤੇ ਉਸ ਵੇਲੇ ਕਹਿਣ ਲੱਗਿਆ ਵੀ ਇਹ ਤਾਂ ਬੜੀ ਮਾੜੀ ਗੱਲ ਹੁੰਦੀ ਹੈ। ਇੱਕ ਕੋਈ ਮਹਾਤਮਾ ਸੀ ਤੇ ਉਹਨਾਂ ਨੂੰ ਕਹਿਣ ਲੱਗਿਆ ਵੀ ਤੁਹਾਨੂੰ ਪਤਾ ਸੀ, ਕਹਿੰਦੇ ਬਾਣੀਏ ਨੂੰ ਪੁੱਛ ਲੈ ਜਿਹਦਾ ਪੁੱਤਰ ਮਰਿਆ। ਉਹਨੂੰ ਪੁੱਛਿਆ, ਕਹਿੰਦੇ ਤੈਨੂੰ ਪਤਾ ਸੀ ਤੇਰੇ ਪੁੱਤਰ ਦੇ ਮਰਨ ਦਾ? ਕਹਿੰਦੇ ਹਾਂ, ਮੈਨੂੰ ਪਤਾ ਸੀ ਵੀ ਮੇਰੇ ਪੁੱਤਰ ਨੇ ਮਰ ਜਾਣਾ। ਕਹਿੰਦੇ ਫੇਰ ਤੂੰ ਉਪਾਅ ਕਿਉਂ ਨਾ ਕਰਿਆ? ਕਹਿੰਦੇ ਇਸ ਗੱਲ ਦਾ ਤੈਨੂੰ ਜਵਾਬ ਇੱਕ ਤਰਖਾਣ ਰਹਿੰਦੇ ਨੇ ਫਲਾਣੇ ਥਾਂ ਦੇ ਉੱਤੇ, ਪਰਮੇਸ਼ਰ ਦਾ ਭਗਤ ਆ, ਉਹ ਜਵਾਬ ਦੋ। ਉਹਦੇ ਕੋਲ ਚਲਿਆ ਗਿਆ। ਉਹ ਅੱਗੇ ਜਾਂਦੇ ਨੂੰ ਫੱਟੀਆਂ ਘੜਦਾ ਸੀ। ਕਹਿੰਦਾ ਫੱਟੀਆਂ ਤੁਸੀਂ ਕੀ ਕਰਦੇ ਹੋ? ਕਹਿੰਦੇ ਤੈਨੂੰ ਸਵੇਰੇ ਪਤਾ ਲੱਗੂ ਇਹਦਾ ਜਵਾਬ ਦਾ। ਸਵੇਰੇ ਦੇਖਿਆ ਉਹਦੇ ਲੜਕੇ ਦੀ ਉਹ ਟੰਗ ਟੁੱਟ ਗਈ। ਉਹ ਕਹਿਣ ਲੱਗਿਆ ਜਦ ਤੈਨੂੰ ਪਤਾ ਸੀ ਵੀ ਤੇਰੇ ਲੜਕੇ ਦੀ ਟੰਗ ਟੁੱਟ ਜਾਣੀ ਹੈ ਤੇ ਤੂੰ ਫੱਟੀਆਂ ਪਹਿਲਾਂ ਬਣਾਉਣ ਲੱਗ ਗਿਆ, ਇਹਦਾ ਉਪਾਅ ਕਰਦਾ? ਕਹਿੰਦਾ ਉਪਾਅ ਹੁੰਦਾ ਨਹੀਂ ਹੈ, ਇਹ ਟਲਿਆ ਨਹੀਂ ਕਰਦੀ। ਕਹਿਣ ਲੱਗਿਆ ਜੇ ਪਤਾ ਹੋਵੇ ਫੇਰ ਤਾਂ ਟਲ ਜਾਂਦੀ ਹੈ। ਕਹਿੰਦੇ ਲੈ ਮੈਂ ਦੱਸ ਦਿੰਦਾ, ਤੈਂ ਸੱਤਵੇਂ ਨੂੰ ਇਹ ਦਰਖਤ ਦੇ ਥੱਲੇ ਆਪਾਂ ਬੈਠੇ ਹਾਂ ਤਾਂ ਇਹਦੇ ਥੱਲੇ ਫਾਹਾ ਆ ਕੇ ਮਰਨਾ। ਤੈਨੂੰ ਇਸ ਰਾਜੇ ਨੇ, ਇਸ ਦੇਸ਼ ਦੇ ਨੇ ਫਾਹਾ ਦੇ ਦੇਣਾ, ਉਪਾਅ ਕਰ ਲੈ ਜਿਹੜਾ ਕਰਨਾ। ਉਸੇ ਵੇਲੇ ਮਾਲ ਸਵਾਬ ਸੰਭਾਲ ਕੇ ਮੈਨੇਜਰਾਂ ਨੂੰ ਦਿਨ ਰਾਤ ਤੇਜ਼ ਘੋੜੇ ਤੇ ਨੱਠਣਾ ਸ਼ੁਰੂ ਕਰ ਦਿੱਤਾ। ਦੌੜਦਾ ਦੌੜਦਾ ਦਿਸ਼ਾ ਭਰਮ ਹੋ ਗਿਆ, ਥੱਕ ਗਿਆ, ਘੋੜਾ ਮਰ ਗਿਆ। ਅੱਗੇ ਇੱਕ ਰਾਥ ਆਉਂਦਾ ਸੀ, ਉਹਨਾਂ ਨੂੰ ਕਹਿਣ ਲੱਗਿਆ ਵੀ ਮੈਨੂੰ ਲੈ ਚੱਲੋ ਇੱਧਰ ਨੂੰ। ਇਹਨੂੰ ਕੋਈ ਪਤਾ ਨਾ ਲੱਗੇ ਵੀ ਇਹ ਕਿੱਧਰਲੇ ਪਾਸੇ ਨੂੰ ਜਾਈ ਜਾਂਦਾ। ਅਖੀਰ ਉਹ ਰਾਥ ਵਾਲੇ ਉੱਥੇ ਹੀ ਰਥ ਲਿਆ ਕੇ ਕਢਾਤਾ ਜਿੱਥੋਂ ਨੱਠਿਆ ਸੀ। ਤੇ ਉਹ ਜਿਹੜਾ ਰਥ ਵਾਲਾ ਸੀ ਉਹ ਕਹਿਣ ਲੱਗਿਆ ਵੀ ਆਹ ਮੁੰਦਰੀ ਹੈ, ਤੂੰ ਕੁਛ ਲੈ ਕੇ ਆ ਸ਼ਹਿਰ ਤੋਂ, ਆਪਾਂ ਖਾ ਪੀ ਲਈਏ। ਉਹਨੂੰ ਨਾ ਪਤਾ ਲੱਗੇ ਵੀ ਅਸੀਂ ਆ ਕਿੱਥੇ ਗਏ, ਉਹਦੇ ਭਾਰਤ ਤਾਂ ਅਸੀਂ 800-700 ਮੀਲ ਦੂਰ ਚਲੇ ਗਏ। ਉਹ ਜਦ ਮੁੰਦਰੀ ਵੇਚਣ ਲੱਗਿਆ, ਰਾਜੇ ਦੇ ਗਹਿਣੇ ਚੋਰੀ ਹੋ ਗਏ ਸੀ, ਸਾਰੇ ਜਿੰਨੇ ਜੌਹਰੀ ਸੀ ਸਭ ਨੂੰ ਹੁਕਮ ਸੀ ਵੀ ਇਕੱਲੇ ਇਕੱਲੇ ਗਹਿਣੇ ਦਾ ਚੰਗੀ ਤਰ੍ਹਾਂ ਨਾਲ ਪੁੱਛਣਾ ਵੀ ਇਹ ਕਿੱਥੋਂ ਲਿਆ ਤੈਂ, ਤੇ ਆਹ ਸ਼ਕਲ ਹੈ ਸਾਡੀ ਮੁੰਦਰੀ ਦੀ, ਆਹ ਗਹਿਣਿਆਂ ਦੀ ਹੈ। ਜਦੋਂ ਮੁੰਦਰੀ ਵੇਚਣ ਗਿਆ ਉੱਥੇ ਹੀ ਫੜ ਲਿਆ, ਕਹਿੰਦੇ ਇਹ ਤਾਂ ਰਾਜੇ ਦੀ ਮੁੰਦਰੀ ਹੈ। ਰਾਜੇ ਦੇ ਪੇਸ਼ ਕਰਦਾ, ਉਹ ਕਹਿੰਦਾ ਜੀ ਮੈਂ ਤਾਂ ਨਹੀਂ ਚੱਕੀ ਹੈ, ਮੇਰੇ ਨਾਲ ਸੀ ਤਾਂ ਉਹ ਨਹੀਂ ਹੈ। ਜਦ ਉੱਥੇ ਆਏ ਉਹ ਬੰਦਾ ਦੌੜ ਗਿਆ ਰਥ ਲੈ ਕੇ, ਪਹਿਲਾਂ ਹੀ ਦੌੜ ਗਿਆ। ਉਹ ਕਹਿੰਦੇ ਜਾਂ ਉਹਨੂੰ ਫੜਾ ਜਾਂ ਤੂੰ ਗੁਨਾਹਗਾਰ। ਜਦ ਕੋਈ ਜਵਾਬ ਨਾ, ਰਾਜਾ ਕਹਿਣ ਲੱਗਿਆ ਦਰਖਤ ਦੇ ਨਾਲ ਇਹਨੂੰ ਫਾ ਦੇ ਦੋ। ਉੱਥੇ ਹੀ ਦੇ ਤਾ ਤੇ ਉਹ ਆ ਗਏ ਤਰਖਾਣ ਜਿਹੜੇ ਸੀ, ਕਹਿਣ ਲੱਗੇ ਕਿਉਂ ਸ਼ਾਹ ਜੀ, ਤੁਸੀਂ ਜੋ ਕਹਿੰਦੇ ਸੀ ਵੀ ਅਸੀਂ ਉਪਾਅ ਕਰ ਲਈਏ ਤਾਂ ਅਸੀਂ ਬਚ ਜਾਂਗੇ। ਕਹਿੰਦੇ ਫਿਰ ਹੈ ਪਛਾਣ ਤਾਂ ਉਹੀ ਦਰਖਤ ਹੈ ਨਾ। ਸੋ ਮਹਾਰਾਜ ਕਹਿੰਦੇ ਭਾਈ ਜੋ ਕਹੂੰ ਕਾਲ ਤੇ ਭਾਜ ਕੇ ਬਾਚੀਏ ਤੋ ਕੇ ਕੁੰਟ ਕੋ ਭੱਜ ਜਾਈਏ। ਕਹਿੰਦੇ ਦੱਸੋ ਕਿੱਥੇ ਨੱਠ ਕੇ ਜਾਈਏ? ਆਗੇ ਹੂੰ ਕਾਲ ਧਰੇ ਅਸ ਗਾਜਤ ਛਾਜਤ ਹੈ ਜੇ ਤੇ ਨਸ ਪਜਾਈਏ। ਜਿਹਤੋਂ ਡਰ ਕੇ ਨੱਠ ਕੇ ਆਏ ਸੀ ਉਹ ਤਾਂ ਮੂਹਰੇ ਹੀ ਗੱਜਦਾ, ਮੂਸਾ ਨੱਠਿਆ ਮੌਤ ਤੋਂ ਅੱਗੇ ਮੌਤ ਖੜੀ। ਐਸੋ ਨਾ ਕੋ ਗਏ ਕੋਈ ਦਾਵਰੇ, ਕਹਿੰਦੇ ਹਜੇ ਦੋ ਕੋਈ ਨੀ ਹੈ, ਜਾਏ ਅਪਾਰ ਸੇ ਕਾਬ ਬਚਾਈਏ। ਜਾ ਤੇ ਨਾ ਛੁੱਟੀਏ ਮੂੜ ਕਹੂੰ ਹੱਸ ਤਾਂ ਕੀ ਕਿਉਂ ਨਾ ਸ਼ਰਨਾਗਤ ਜਾਈਏ। ਸੋ ਇਸ ਤਰ੍ਹਾਂ ਦੇ ਨਾਲ ਸਾਰੇ ਮੈਦਾਨ ਦੇ ਅੰਦਰ ਯੁੱਧ ਹੋ ਰਿਹਾ, ਵੱਧ ਵੱਧ ਕੇ ਯੁੱਧ ਕਰ ਰਹੇ ਤੇ ਇੱਧਰ ਬੁੱਧੂ ਸ਼ਾਹ دوسرا پتر بھی وہ شہید ہو گیا. ڈولدا نہیں ہے احساس میں کیونکہ گرو مہاراج نے ایک گل دستی سی اس نے کہ بدھو شاہ کوڑ دی پال تاں ٹٹدی ہے. انہیں سوال کریا سی کہ سچیارا ہوئی ہے کہ کوڑ ہے ٹٹ ہے پال. مہاراج کہندے حکم رضائی چلنا نانک لکھیا نار. بھی یہ تا سارا کھیڑ حکم دا ہو رہا ہے. جنہ تسی سماج دیکھتے ہو سب حکم چ بن رہے ہیں. بندے آ رہے نے سنسار چ حکم چ آ رہے ہیں. بندے جا رہے نے سنسار چ حکم چ جان دے. بندے بچھڑ رہے نے سنسار تو حکم چ بچھ رہے نے. مل رہے نے سنسار وچ حکم دے ذریعے مل رہے نے. اس طرح مہاراج فرماندے نے
حکمے ساجے حکمے ٹاہے حکمے میل منائیں دا. حکمے ساجے ٹاہے حکمے میل منائیں دا.
سارا کچھ مہاراج کہندے پریمیوں جو کچھ بھی سنسار چ ہو رہا ہے سب حکم دے دین ہو رہے. کہو نانک کرتے کی باتاں جو کچھ کرنے جو کچھ کرنا سو کر رہے. سب کچھ آپے آپ کرائے آپے سر سر تندے لائے آپے تھاپ تھاپے ویکھے گرمخ آپ جائیں. پر اس گل نو کوئی کوئی برلا سنسار دے اندر ہے جڑا حکم دے نال ایک سور ہوندا ہے.
برلا کوئی مندا ہے پاوے جو تینو ماندا. برلا کوئی مندا ہے پاوے جو تینو ماندا. Thank you. ਬਿਰਲਾ ਕੋਈ ਮੰਨਦਾ ਹੈ ਪਾਵੇ ਜੋ ਮੈਨੂੰ ਬਿਰਲਾ ਕੋਈ ਮੰਨਦਾ ਹੈ ਪਾਵੇ ਜੋ ਮੈਨੂੰ ਮਾਰਦਾ ਕੁੱਟ ਕਰਨਾ ਸੋ ਕਰ ਪਾਇਆ ਪਾਣੀ ਵਿੱਚ ਕੋ ਬਿਰਲਾ ਪਾਇਆ ਜੋ ਕੁੱਟ ਕਰਨਾ ਸੋ ਕਰ ਪਾਇਆ ਪਾਣੀ ਵਿੱਚ ਕੋ ਬਿਰਲਾ ਪਾਣਾ ਮੰਨੇ ਸੋ ਸੁੱਖ ਪਾਏ ਪਾਣੀ ਵਿੱਚ ਸੁੱਖ ਪਾਏਗਾ ਤੇਰਾ ਪਾਣਾ ਪਾਵੈ ਸਹਿਜੇ ਹੀ ਸੁੱਖ ਸੱਚ ਸੁਆਵੈ ਉਹ ਪਾਣੀ ਨੂੰ ਤੂੰ ਚਾਹ ਦੋ ਤੇਰੀ ਆਪਣਾ ਪਾਣਾ
ਕੋਈ ਬਿਰਲਾ ਹੈ ਜੋ ਪਰਮੇਸ਼ਰ ਦੀ ਕੀਤੀ ਹੋਈ ਦੇ ਨਾਲ ਸਹਿਮਤ ਹੋ ਜਾਂਦਾ ਬਾਕੀ ਸੰਸਾਰ ਨਹੀਂ ਹੁੰਦਾ ਕਿਉਂਕਿ ਕੂੜ ਦੀ ਪਾਲ ਨਹੀਂ ਟੁੱਟੀ ਹੈ ਮੰਨਿਆ ਭਾਈ ਭਗੀਰਥ ਨੇ ਤਿਆਰੀ ਕਰੀ ਜਾਂਦਾ ਪਹਿਲਾਂ ਹੀ ਉਧਰਲੇ ਪਾਸੇ ਵਿਆਹ ਹੈ ਉਧਰ ਪੁੱਤਰ ਦੇ ਚਲਾਣੇ ਦਾ ਪਤਾ ਇੱਕ ਮਾਤਾ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਗੁਰਸਿੱਖਾਂ ਨੂੰ ਪ੍ਰਸ਼ਾਦਾ ਵਰ ਦਿੱਤਾ ਮਹਾਰਾਜ ਦੇ ਕੋਲੋਂ ਆਏ ਸੀ ਤੇ ਉਧਰਲੇ ਪਾਸੇ ਪ੍ਰਸ਼ਾਦਾ ਤਿਆਰ ਕਰਨ ਲੱਗ ਗਈ ਬੱਚੇ ਨੂੰ ਭੇਜਿਆ ਵੀ ਜਾ ਅੰਦਰੋਂ ਫਲਾਣੀ ਫਲਾਣੀ ਚੀਜ਼ ਚੱਕ ਲਿਆ ਅੰਦਰ ਕੋਠੜੀ ਦੇ ਅੰਦਰ ਹਨੇਰਾ ਸੀ ਉੱਥੇ ਜਿਸ ਵਕਤ ਬੱਚਾ ਗਿਆ ਕੱਢਣ ਲੱਗਿਆ ਬੜਾ ਹੀ ਜ਼ਹਿਰੀ ਨਾਗ ਸੀ ਉਹਨੇ ਡੰਗ ਮਾਰ ਕੇ ਉੱਥੇ ਹੀ ਮਾਰਤਾ ਹੁਣ ਮਾਤਾ ਦੇਖਦੀ ਹੈ ਵੀ ਆਇਆ ਨੀ ਉਹਦੇ ਬਾਅਦ ਅੰਦਰ ਗਈ ਤਾਂ ਦੇਖਿਆ ਵੀ ਪੁੱਤਰ ਚੜਾਈ ਕਰ ਗਿਆ ਘਰ ਵਾਲਾ ਬਾਜ਼ਾਰ ਤੋਂ ਸੌਦਾ ਲੈ ਕੇ ਆ ਗਿਆ ਕਹਿੰਦੀ ਪੁੱਤਰ ਚੜਾਈ ਕਰ ਗਿਆ ਹੁਣ ਇਸ ਵੇਲੇ ਰੌਲਾ ਨੀ ਆਪਾਂ ਪਾਉਣਾ ਇਹ ਗੁਰੂ ਮਹਾਰਾਜ ਲੈ ਗਏ ਆਪਣੀ ਬਸਤ ਜਿਸ ਕੀ ਬਸਤ ਕਿਸੇ ਆਗੇ ਰੱਖ ਰੱਬ ਕੀ ਆ ਗਿਆ ਮਾਨਾ ਹੈ ਮਾਥ ਹੈ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆ ਬਿਲਕੁਲ ਨਾ ਪਤਾ ਲੱਗਣਾ ਤਾਂ ਮਹਾਂਪੁਰਸ਼ਾਂ ਨੂੰ ਪ੍ਰਸ਼ਾਦਾ ਛਕਾ ਕੇ ਅਰਦਾਸ ਹੋਈ ਸਭ ਕੁਛ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਚਲੇ ਗਏ ਸੰਸਕਾਰ ਕਰਦਾ ਸਭ ਕੁਛ ਕਰਦਾ ਮਹਾਰਾਜ ਨੂੰ ਜਦੋਂ ਨਮਸਕਾਰ ਕਰੀ ਮਹਾਰਾਜ ਜੀ ਅੰਤਰਜਾਮੀ ਘੱਟ ਘੱਟ ਦੇ ਜਾਣਨ ਹਾਰ ਕਹਿੰਦੇ ਮਾਤਾ ਕੀ ਹੋਇਆ ਸੀ ਤੇਰੇ ਪੁੱਤਰ ਨੂੰ ਮਹਾਰਾਜ ਤੁਹਾਡਾ ਹੀ ਸੀ ਤੁਸੀਂ ਉਹ ਦਿੱਤਾ ਸੀ ਤੁਸੀਂ ਆਪੇ ਹੀ ਲੈ ਲਿਆ ਕਹਿੰਦੇ ਜਾ ਮਾਤਾ ਹੁਣ ਇੱਕ ਦੀ ਥਾਂ ਤੇ ਅਸੀਂ ਤੇਰੇ ਘਰ ਚਾਰ ਭੇਜਦੇ ਹਾਂ ਕਿਉਂਕਿ ਤੈਂ ਆਗਿਆ ਦੇ ਵਿੱਚ ਖੁਸ਼ੀ ਮਨਾਈ ਹੈ ਸੋ ਬਿਰਲਾ ਬਿਰਲਾ ਹੁੰਦਾ ਹੈ ਕੋਈ ਵੀ ਮਹਾਰਾਜ ਕਹਿੰਦੇ ਕੋਈ ਬਿਰਲਾ ਹੈ ਜੋ ਤੁਧ ਕਰਨਾ ਸੋ ਪਰ ਪਾਇਆ ਪਾਣੇ ਵਿੱਚ ਕੋ ਬਿਰਲਾ ਆਏ ਕੋਈ ਬਿਰਲਾ ਪੁਰਸ਼ ਆਇਆ ਜਿਹੜਾ ਪਰਮੇਸ਼ਰ ਦੇ ਪਾਣੇ ਵਿੱਚ ਆਉਂਦਾ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋ ਗਏ ਲੇਕਿਨ ਅੱਖ ਦੇ ਵਿੱਚੋਂ ਹੰਝੂ ਨਹੀਂ ਜਾ ਰਹੀ ਸ਼ੁਕਰ ਕਰ ਰਿਹਾ ਹੈ ਮਹਾਰਾਜ ਨੇ ਪੂਰਾ ਕਰ ਦਿੱਤਾ ਸੀ ਸੋ ਉਸ ਵੇਲੇ ਜਦੋਂ ਸੰਗੋ ਸ਼ਾਹ ਸ਼ਹੀਦ ਹੋ ਗਿਆ ਮਹਾਰਾਜ ਨੇ ਆਪਣੇ ਹੱਥ ਚ ਕਮਾਨ ਲੈ ਲਈ ਉਸ ਵੇਲੇ ਇੱਕ ਹਰੀਚੰਦ ਸੂਰਮਾ ਮਹਾਰਾਜ ਦੇ ਸਾਹਮਣੇ ਆਇਆ ਤਿੰਨ ਬਾਣ ਮਾਰੇ ਪਹਿਲਾਂ ਮਹਾਰਾਜ ਦੇ ਕੰਨ ਕੋਲ ਲੱਗਿਆ ਥੋੜਾ ਜਿਹਾ ਕਤਰਾ ਖੂਨ ਦਾ ਕੰਨ ਤੋਂ ਨਿਕਲਿਆ ਦੂਸਰਾ ਬਾਣ ਮਾਰਿਆ ਉਹ ਮਹਾਰਾਜ ਦੀ ਕਾਠੀ ਚ ਆ ਕੇ ਲੱਗਿਆ ਤੀਸਰਾ ਮਾਰਿਆ ਮਹਾਰਾਜ ਦੇ ਪੇਟ ਨੂੰ ਸਿੱਧਾ ਮਾਰਿਆ ਪੇਟੀ ਨੂੰ ਚੀਰ ਕੇ ਪੇਟ ਵਿੱਚ ਥੋੜਾ ਜਿਹਾ ਚਲਿਆ ਗਿਆ ਤੇ ਮਹਾਰਾਜ ਫਰਮਾਉਂਦੇ ਆ ਕਿ ਜਵੇ ਬਾਣ ਲਾ ਕੇ ਤਵੇ ਰੋਸ ਜਾ ਗਿਆ ਉਸ ਵੇਲੇ ਮਹਾਰਾਜ ਜੀ ਨੇ ਕਮਾਨ ਹੱਥ ਚ ਲੈ ਲਈ ਐਸੇ ਬਾਣ ਚਲਾਏ ਕਿਧਰੇ ਹਰੀਚੰਦ ਗਿਆ ਕਿਧਰੇ ਦੂਸਰੇ ਗਏ ਸਾਰੇ ਮੈਦਾਨੇ ਜੰਗ ਦੇ ਅੰਦਰ ਤਸੱਲੀ ਮਚ ਗਈ ਨੱਠਦਿਆਂ ਨੂੰ ਰਾਹ ਨਹੀਂ ਲੱਭਦਾ ਜਿਹਦਾ ਜੀ ਕਰਦਾ ਦੌੜਿਆ ਹੀ ਚਲੇ ਜਾਂਦਾ ਮਹਾਰਾਜ ਲਿਖਦੇ ਆ ਕਿ ਜਵਾ ਬਾਣ ਲਾ ਗਿਓ ਤਵੈ ਰੋਸ ਜਾ ਗਿਓ ਕਰਨ ਲੈ ਕਮਾਣ ਹਣੇ ਬਾਣ ਤਾਣ ਸਵੇ ਵੀਰ ਤਾਏ ਸਰੋਗਿਆਂ ਚਲਾਏ ਤਵੈ ਤਾਕ ਬਾਣ ਹਨਿਓ ਏਕ ਜਵਾਨ ਹਰੀਚੰਦ ਮਾਰੇ ਸੋ ਜੋਧਾ ਲਤਾਰੇ ਸੋ ਕਾਰੋੜ ਰਾਇਣ ਵਹਿ ਕਾਲ ਪਾਇਣ ਰਣਮ ਤਿਆਗ ਭਾਗੇ ਸਭਾ ਤ੍ਰਾਸ ਭਾਗੇ। ਕਹਿੰਦੇ ਇੰਨਾ ਡਰ ਪੈ ਗਿਆ ਇੱਕ ਦੂਏ ਨੂੰ ਕੋਈ ਸੰਭਾਲਦਾ ਨੀ ਭਾਈ। ਜੇ ਤੇਰੀ ਕਿਰਪਾ ਕਾਲ ਤੇ ਕਹਿੰਦੇ ਜਿੱਤ ਹੋ ਗਈ। ਰਣਮ ਜੀਤ ਆਏ ਜਯਮ ਜੀਤ ਗਾਏ ਧਰਮ ਧਾਰ ਵਰਖੇ ਸਭੈ ਸੂਰ ਹਰਖੇ। ਸੋ ਕਿਸੇ ਤੋਂ ਚਾਲ ਨਾ ਚੱਲੀ ਗਈ
ਕਿਹੜਾ ਚੱਲੇਗਾ ਗੁਰਾਂ ਦੀਆਂ
ਕਹਾਂ ਲਗੇ ਵਰਣਨ ਕਰੋ ਮਚਿਓ ਜੁੱਧ ਪਾਰ ਜੋ ਦੂਜੇ ਜੂਝੇ ਸਵੈ ਭਜੇ ਸੂਰ ਹਜ਼ਾਰ ਹਜ਼ਾਰਾਂ ਦੀ ਤਾਦਾਦ ਚ 30,000 ਸੀਗਾ। ਹਜ਼ਾਰਾਂ ਹੀ ਉੱਥੇ ਚੜਾਈ ਕਰ ਗਏ, ਕਈ ਰਾਜੇ ਚੜਾਈ ਕਰ ਗਏ, ਕਈ ਵੱਡੇ ਵੱਡੇ ਸੂਰਮੇ ਚੜਾਈ ਕਰ ਗਏ। ਜੋ ਜੂਝੇ ਜੂਝੇ ਸਵੈ ਜਿਹੜੇ ਮੂਹਰੇ ਆਏ ਕਹਿੰਦੇ ਸਭ ਜੂਝ ਗਏ। ਭਜੇ ਸੂਰ ਹਜ਼ਾਰ ਭਜੋ ਸ਼ਾਹ ਪਹਾੜ ਤਾਜੀ ਤਰਪਾਇਆ। ਕਹਿੰਦੇ ਨੱਠੇ ਜਾਂਦੇ ਨੇ ਪਹਾੜਾਂ ਦੇ ਰਾਜੇ, ਚਲਿਓ ਵੀਰਿਆ ਤੀਰਿਆ ਨਾ ਚਲਾਇਓ। ਭਜੋ ਡੈਡ ਬਾਲਨ ਮਤ ਕਰ ਸੋ ਸਾਮ ਭਜੇ ਸੰਗ ਲੈ ਕੇ ਸੋ ਸਾਰੀ ਸਪਾ। ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਹੇ ਵਾਹਿਗੁਰੂ ਤੇਰੀ ਜਿੱਤ ਹੋ। ਉਸ ਵੇਲੇ ਮਹਾਰਾਜ ਜੰਗ ਦੇ ਅੰਦਰ ਸੰਭਾਲ ਕਰਦੇ ਨੇ, ਸਭ ਪਿਆਰ ਦਿੰਦੇ ਨੇ ਸਾਰਿਆਂ ਨੂੰ। ਬੁੱਧੂ ਸ਼ਾਹ ਨੂੰ ਬੁਲਾਇਆ, ਵਿਹਲਾ ਹੋ ਕੇ ਆ ਗਿਆ ਤੇ ਉਹਦੇ ਹੁਣ ਕਿਸੇ ਨੇ ਜਾਣਿਆ ਕਿ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋ ਗਏ, ਬਹੁਤ ਸਾਰੇ ਮਰੀਦ ਮਾਰੇ ਗਏ। ਉਸ ਵੇਲੇ ਦਰਦ ਜਨਾਉਣ ਵਾਸਤੇ ਕਿਸੇ ਉਸਦੇ ਆਪਣੇ ਹੀ ਆਦਮੀ ਨੇ ਉਸ ਨੂੰ ਇਸ ਤਰ੍ਹਾਂ ਨਾਲ ਫਰਮਾਨ ਕਰਿਆ,
ਤੇਰੇ ਪੁੱਜ ਕੇ ਜਗ ਦੇ ਦੀਵੇ ਧੁੱਪ ਹਨੇਰਾ ਛਾ ਗਿਆ, ਤੇਰੇ ਪੁੱਜ ਕੇ ਜਗ ਦੇ ਦੀਵੇ ਧੁੱਪ ਹਨੇਰਾ ਛਾ ਗਿਆ। ਉਪਨਿਰਾਸ਼ਾ ਉਪਨਿਰਾਸ਼ਾ ਉਪਨਿਰਾਸ਼ਾ। ਜਗੇ ਉਹ ਜਗਦੇ ਦੀਵੇ ਧੁੱਪ ਮੇਰਾ ਕਰ ਗਏ ਜਗੇ ਉਹ ਜਗਦੇ ਦੀਵੇ ਧੁੱਪ ਮੇਰਾ ਕਰ ਗਏ ਜਗਮ ਚਰਾਗ ਜਿਗਰ ਦੇ ਟੁਕੜੇ ਦੋ ਕੜੀਆਂ ਵਿੱਚ ਠਰ ਗਏ ਸ਼ਾਹੀ ਪਾ ਗਿਆ ਜਗ ਕਰ ਸਰਲਾ ਪੁੱਤਰਾਂ ਦਾ ਸੰਤਾਪ ਸ਼ਾਹੀ ਪਾ ਗਿਆ ਜਗ ਕਰ ਸਰਲਾ ਜੰਮਣ ਜੇਬ ਨਹੀਂ ਛੱਡਿਆ ਨਾ ਮਰਨੋ ਬੁਰਾ ਨਾ ਦੁਖੜਾ ਮਰਨੋ ਬੁਰਾ ਨਾ ਦੁਖੜਾ ਜੰਮਣ ਜੇਬ ਨਹੀਂ ਛੱਡਿਆ ਨਾ ਮਰਨੋ ਬੁਰਾ ਨਾ ਦੁਖੜਾ ਪੁੱਤਰਵਾਜ ਜਗਤ ਵਿੱਚ ਜਾਵੇ ਬੰਦਾ ਫਲ ਰੁਕਣਾ ਉਹ ਪੁੱਤਰਵਾਜ ਜਗਤ ਵਿੱਚ ਜਾਵੇ ਬੰਦਾ ਫਲ ਰੁਕਣਾ
ਕਹਿਣ ਲੱਗੇ ਸ਼ਾਹ ਜੀ ਦੋ ਘੜੀਆਂ ਦੇ ਅੰਦਰ ਤੁਹਾਡੇ ਪੁੱਤਰ ਇਕਦਮ ਠਰ ਗਏ ਤੇ ਦੀਵੇ ਬੁਝ ਗਏ ਤੁਹਾਡੇ ਬੜਾ ਮੌਕਾ ਸੀ ਉਸ ਵੇਲੇ ਸ਼ਾਹ ਦੀਆਂ ਅੱਖਾਂ ਚੋਂ ਹੰਝੂ ਆਉਣ ਵਾਸਤੇ ਕਿਉਂਕਿ ਹਮਦਰਦ ਨੇ ਕਿਸੇ ਨੇ ਬਾਤ ਕਹੀ ਸੀ ਉਸ ਵੇਲੇ ਸ਼ੁਕਰ ਚ ਆ ਗਏ ਕਹਿੰਦੇ ਪੁਰਖਾ ਐ ਨਹੀਂ ਕਹੀਦਾ ਮੈਂ ਤਾਂ ਭਾਗਾਂ ਵਾਲਾ ਹੋ ਗਿਆ ਤੇ ਮੇਰੇ ਤਾਂ ਜੋ ਪੁੱਤਰ ਸਨ ਮੇਰੇ ਮਹਿਬੂਬ ਦੇ ਮੇਰੇ ਮੁਰਸ਼ਦ ਦੇ ਕੰਮ ਆ ਗਏ ਦੇਖੇ ਲੱਗ ਗਏ ਗੁਰਾਂ ਦੇ
ਕਰਮਾ ਬਾਲੇ ਆਏ
ਹੁਣ ਫਕਰਾਂ ਦੇ ਦਿਲ ਨੂੰ ਦੁੱਖ ਨਹੀਂ ਪਾਉਂਦਾ। ਇਹ ਤਾਂ ਤੂੰ ਮੈਨੂੰ ਧੰਨ ਕਹਿ, ਉਹਦੀ ਮਾਂ ਨੂੰ ਧੰਨ ਕਹਿ ਜਿਸ ਦੇ ਪੁੱਤਰ ਗੁਰੂ ਦੇ ਲੇਖੇ ਚ ਲੱਗ ਗਏ। ਕਿਉਂ ਕਹਿੰਦਾ ਉਹ ਮਰ ਗਏ,
ਉਹਨਾਂ ਮੋਏ ਸਦ ਜੀ ਜਿਉਂਦੇ ਜੀਵਨ ਲਾ ਲੈ ਗਏ, ਉਹਨਾਂ ਮੋਏ ਸਦ ਜੀ ਜਿਉਂਦੇ
ਕਹਿਣ ਲੱਗਿਆ ਪ੍ਰੇਮੀਆਂ ਇੰਨੀਆਂ ਕੱਚੀਆਂ ਗੱਲਾਂ ਕਹਿਣਾ, ਮੇਰੇ ਗੁਰੂ ਧੰਨ ਨੇ ਕਿ ਉਹ ਤਾਂ ਜਾਵੇਂ ਸ਼ਹਾਦਤ ਪੀ ਕੇ ਗੁਰੂ ਦੇ ਦੇਸ਼ ਵਿੱਚ ਜਾ ਕੇ ਸਦਾ ਵਾਸਤੇ ਜੀਵਨ ਪ੍ਰਾਪਤ ਕਰੇ। ਸੋ ਇਸ ਤਰ੍ਹਾਂ ਸਾਧ ਸਿੰਘ ਜੀ ਗੁਰੂ ਦਾ ਬਣਿਆ ਸੀ, ਸੱਚਮੁੱਚ ਗੁਰੂ ਦੇ ਵਾਸਤੇ ਜੀਵਨ ਜਿਉਂ ਕੇ ਗੁਰੂ ਨੂੰ ਪ੍ਰਸੰਨ ਕਰ ਲਿਆ,
ਗੁਰਾਂ ਨੂੰ ਮਨਾ ਲਿਆ ਤਨ ਮਨ ਧਨ, ਗੁਰਾਂ ਨੂੰ ਮਨਾ ਲਿਆ ਤਨ ਮਨ ਧਨ, ਆਹ
ਪਾਤਸ਼ਾਹ ਸਾਰਿਆਂ ਨੂੰ ਬੁਲਾ ਰਹੇ ਨੇ ਬੁੱਧੂ ਸ਼ਾਹ ਗੁਰੂ ਦਸ਼ਮੇਸ਼ ਪਿਤਾ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਪ੍ਰਸੰਨ ਮੁੱਖ ਖੜਾ ਹੈ, ਕੋਈ ਲਾਂਭਾ ਨਹੀਂ, ਕੋਈ ਸ਼ਿਕਵਾ ਨਹੀਂ, ਰੋਮ ਰੋਮ ਦੇ ਵਿੱਚੋਂ ਖੁਸ਼ੀ ਜਾ ਰਹੀ ਹੈ, ਖੁਸ਼ਬੂ ਆ ਰਹੀ ਹੈ। ਤੇ ਉਸ ਵੇਲੇ ਮਹਾਰਾਜ ਪ੍ਰਸੰਨ ਹੋਏ ਤੇ ਵੈਸੇ ਰਿਵਾਜ ਨੂੰ ਕਹਿਣ ਲੱਗੇ, ਬੁੱਧੂ ਸ਼ਾਹ ਵੱਡੀ ਕੁਰਬਾਨੀ ਹੋਈ, ਤੁਹਾਡੇ ਦੋ ਪੁੱਤਰ ਸ਼ਹੀਦ ਹੋ ਪਾਤਸ਼ਾਹ, ਉਹ ਤੇਰੇ ਹੀ ਸਨ, ਤੈ ਆਪਣੇ ਲੇਖੇ ਵਿਚ ਲਾ ਲੇ, ਖੁਸ਼ੀਆਂ ਕਰ ਮੇਰੇ ਉੱਤੇ। ਸੋ ਮਹਾਰਾਜ ਨੇ ਉਸ ਵੇਲੇ ਦੇਖ ਲਿਆ ਵੀ ਜੋ ਸਭ ਕੇਸ ਨੂੰ ਦਿੱਤਾ ਸੀ ਵੀ ਹੁਕਮ ਵਿਚ ਰਾਜੀ ਰਹਿਣੇ, ਇਹ ਐਵੇਂ ਨਹੀਂ ਹੁੰਦਾ, ਕੋਈ ਬਿਰਲਾ ਜਿਹੜਾ ਹੁਕਮ ਨੂੰ ਮੰਨ ਲੇ। ਬਈ ਤੂੰ ਪਾਸ ਹੋ ਗਿਆ ਬੁੱਧੂ ਸ਼ਾਹ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋਸ ਹੈ ਜੋ ਮਰਜੀ ਵਾ। ਜਦੋਂ ਗੁਰੂ ਪ੍ਰਸੰਨ ਹੋ ਜਾਵੇ ਫਿਰ ਕੀ ਕਰਦਾ, ਗੁਰੂ ਆਪਣਾ ਰੂਪ ਬਣਾ ਲੈਂਦਾ।
ਹੋ ਗਿਆ ਹਰੀ ਦਾ ਰੂਪ ਮਿਲ ਕੇ ਪੂਰਿਆ ਗੁਣਾ, ਹੋ ਗਿਆ ਹਰੀ ਦਾ ਰੂਪ ਮਿਲ ਕੇ ਪੂਰਿਆ ਗੁਣਾ।
ਰੱਬ ਨੂੰ ਟੋਲਦਾ ਟੋਲਦਾ ਪਰਮੇਸ਼ਰ ਹੀ ਬਣ ਗਏ। ਸੋ ਮਹਾਰਾਜ ਕਹਿੰਦੇ ਲੀਨ ਹੋ ਜਾਂਦਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਸੋ ਮਹਾਰਾਜ ਪ੍ਰਸੰਨ ਹੋਏ। ਬੁੱਧੂ ਸ਼ਾਹ ਕੀ ਮੰਗਦਾ, ਤੇਰੀ ਮੰਗ ਪੂਰੀ ਕਰ ਪਾਤਸ਼ਾਹ। ਜੇ ਤੂੰ ਮੇਰੇ ਤੇ ਹੱਦ ਤੋਂ ਜ਼ਿਆਦਾ ਪ੍ਰਸੰਨ ਹੈ ਤਾਂ ਇਹ ਤੁਸੀਂ ਜੋ ਕੰਘਾ ਕਰਦੇ ਹੋ, ਕੰਘੇ ਦੇ ਵਿੱਚ ਜੋ ਸੀਸ ਦੇ ਰੋਮ ਆਏ ਨੇ, ਮੂਹੇ ਜਿਸ ਨੂੰ ਬਾਲ ਕਹਿੰਦੇ, ਅਸੀਂ ਹਜ਼ਰਤ ਦੇ ਕੇਸ਼ ਨਹੀਂ ਦੇ ਸਕੇ ਜਾ ਕੇ ਦੇਖ ਸਕੇ ਸ੍ਰੀਨਗਰ ਚ ਜਾ ਕੇ, ਪਰ ਹਜ਼ਰਤ ਇੱਥੇ ਸਾਹਮਣੇ ਬੈਠਾ ਸਾਡੇ ਕੇਸ਼ ਕੰਘੇ ਵਿੱਚ ਕੰਘਾ ਕਰ ਰਿਹਾ ਲੈ ਕੇ। ਪਾਤਸ਼ਾਹ ਜੇ ਤੁਠਾ ਮੈਨੂੰ ਇਹ ਕੰਘਾ ਕੇਸ਼ਾਂ ਸਣੇ ਦੇ ਰਿਹਾ। ਕਿੱਡੀ ਬੜੀ ਮੰਗ ਹੈ, ਕਿਉਂਕਿ ਉਹਨੂੰ ਕੀਮਤ ਦਾ ਪਤਾ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਕੇਸ਼ ਜਿਹਦੀ ਕੀਮਤ ਦੋਹਾਂ ਜਹਾਨਾਂ ਦੇ ਸਾਰੀ ਦੌਲਤ ਨਹੀਂ ਪਾ ਸਕਦੀ। ਮਹਾਰਾਜ ਨੇ ਆਪਣੀ ਦਸਤਾਰ ਆਪ ਦੇ ਦਿੱਤੀ, ਕਟਾਰ ਦੇ ਦਿੱਤੀ ਆਪਣੀ, 5,000 ਰੁਪਇਆ ਦਿੱਤਾ। ਕਹਿੰਦੇ ਬੁੱਧੂ ਸ਼ਾਹ ਸਾਂਭ ਕੇ ਰੱਖੀ, ਇਹ ਜਦੋਂ ਖਾਲਸੇ ਨੂੰ ਇਸ ਗੱਲ ਦਾ ਪਤਾ ਲੱਗੇਗਾ, ਤੇਰੀਆਂ ਪੁਸ਼ਤਾਂ ਪੁਸ਼ਤ ਦਰ ਪੁਸ਼ਤ ਇਸ ਦੀ ਕਦਰ ਜਾਣਨੀ। ਸੋ ਉਹ ਬੁੱਧੂ ਸ਼ਾਹ ਜਿਸ ਦੇ ਮਨ ਵਿਚ ਇਹ ਖਿਆਲ ਸੀ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਵਤ ਜਾਤ ਨਾ ਦੀਸੇ ਨਾਮ ਪਰ ਪੰਖੀ ਤਾ, ਵੀ ਕਿਹੜਾ ਸੱਚਾ ਹੈ ਕਿਹੜਾ ਝੂਠਾ ਹੈ, ਗੁਰੂ ਨੇ ਸੱਚਾ ਦਿਖਾ ਕੇ ਰੱਬ ਹੀ ਬਣਾਤਾ। ਗੱਲਾਂ ਨਾਲ ਰੱਬ ਨੀ ਬਣਿਆ ਕਰਨਾ, ਕਰਨੀ ਦੇ ਨਾਲ ਹੁੰਦਾ ਹੈ, ਜੀਵਨ ਹੁੰਦਾ ਹੈ। ਸੋ ਇਸ ਤਰ੍ਹਾਂ ਸਾਧ ਸਿੰਘ ਜੀ ਬਹੁਤ ਸਾਰੇ ਪ੍ਰੋਗਰਾਮ ਲੰਘ ਚੁੱਕੇ ਨੇ ਜਿਹਦੇ ਵਿਚ ਆਪਾਂ ਇੱਕ ਜੀਵਨ ਲਿਆ ਸੀ, ਜੀਵਨ ਮੁਕਤ ਪੁਰਸ਼ ਕਿਸ ਤਰ੍ਹਾਂ ਦੇ ਨਾਲ ਰਹਿੰਦਾ ਹੈ। ਪ੍ਰਭ ਕੀ ਆ ਗਿਆ ਆਤਮ ਹਤਾਵ ਹੈ, ਜੀਵਨ ਮੁਕਤ ਸੋ ਭਾਵ ਹੈ, ਤੈਸਾ ਹਰਖ ਤੈਸਾ ਉਹ ਸੋ, ਖੁਸ਼ੀ ਵੀ ਹੋਏ ਜੀ ਤੇ ਗਮੀ ਵੀ ਹੋਏ ਜੀ, ਸਦਾ ਆਨੰਦ ਤੈ ਨਾਏ ਦਿਓ। ਆਨੰਦ ਰਿਹਾ ਨਾ ਪੁੱਤਰਾਂ ਨੂੰ ਸ਼ਹੀਦ ਕਰਾ ਕੇ, ਮਰੀਦ ਭਰਾ ਖੁਸ਼ੀ ਦੇ ਵਿਚ ਤਾਂ ਖੇੜੇ ਚ ਤਾਂ ਕੋਈ ਫਰਕ ਨੀ ਆਇਆ, ਸਮਾਂ ਉਦੋਂ ਵੀ ਜ਼ਿਆਦਾ ਖੇੜੇ ਚ ਆ ਗਿਆ ਵੀ ਮੇਰੇ ਪੁੱਤਰ ਲੇਖੇ ਚ ਲੱਗ। ਤੈਸਾ ਸਵਰਨ ਤੈਸੀ ਉਸ ਮਾਟੀ, ਸੋਨਾ ਨੀ ਮੰਗਿਆ ਗੁਰੂ ਤੋਂ ਕੇਸ਼ ਮੰਗੇ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਆ ਜੀਵਨ ਮੁਕਤ। ਐਵੇਂ ਨੀ ਜੀਵਨ ਮੁਕਤ ਹੁੰਦਾ, ਇਹ ਦਰਜਾ ਸਾਧੂਆਂ ਦਾ ਸੰਤਾਂ ਦਾ ਹੋਇਆ ਕਰਦਾ। ਸਾਰੀ ਸ੍ਰਿਸ਼ਟੀ ਸਾਂਝੀ, ਕੋਈ ਓਪਰਾ ਨਹੀਂ ਹੈ, ਸੱਚੇ ਦਿਲ ਨਾਲ ਕਹਿਣਾ ਨਾਨਕ ਨਾਮ ਚੜ੍ਹਦੀ ਗਲਾ, ਤੇਰੇ ਬਾਣੇ ਸਰਬੱਤ ਕੰਮ। ਸਾਰਿਆਂ ਦਾ ਭਲਾ ਸਾਨੂੰ ਗੁਰੂ ਨੇ ਸਿਖਾਇਆ, ਸਾਰੇ ਸੰਸਾਰ ਦੇ ਅਮਨ ਦੀ ਗਰੰਟੀ ਦਿੱਤੀ ਹੈ। ਸੋ ਸਾਧ ਸਿੰਘ ਜੀ ਬਾਣੀ ਨੂੰ ਸਮਝੋ, ਆਪਣਾ ਜੀਵਨ ਢਾਲੋ ਉਸ ਦੇ ਮੁਤਾਬਕ, ਆ ਜਾਓ ਉਸ ਪੱਧਰ ਦੇ ਉੱਤੇ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਾਨਾ। ਸੋ ਹੁਣ ਸਮਾਂ ਜਾਸ ਨਹੀਂ ਰਹਿੰਦਾ, ਸਾਰੇ ਪ੍ਰੇਮੀ ਆਨੰਦ ਸਾਹਿਬ ਦੇ ਅੰਦਰ ਬੋਲੋ, ਫੇਰ ਗੁਰੂ ਸਤੋਤਰ।